ਹਾਂ ਜੇ ਸਾਨੂੰ ਲੱਗੇਗਾ ਕੱਲ ਨੂੰ ਕਿ ਜੀ ਇਹਦੇ ਨਾਲ ਦਿੱਕਤ ਆਏਗੀ ਹੋਰ, ਔਰ ਜੇ ਅਸੀਂ ਵੈਸੇ ਬਿਲਕੁਲ ਓਪਨ ਕਰ ਦਿਆਂਗੇ ਫਿਰ ਤਾਂ ਦਿੱਕਤ ਹੈ। 250 ਫਲਾਈਟਾਂ ਜਦੋਂ ਚੱਲਣੀਆਂ ਸ਼ੁਰੂ ਹੋ ਜਾਣੀਆਂ, ਲੋਕ ਬਾਈ ਰੋਡ ਆ ਰਹੇ ਨੇ, ਬਾਈ ਏਅਰ ਆ ਰਹੇ ਨੇ, ਸੋ ਅਸੀਂ ਉਹ ਰਿਸਕ ਨਹੀਂ ਲੈ ਸਕਦੇ ਕਿਉਂਕਿ ਇੱਕ ਵੇਵ ਹੋਰ ਦਾ ਰਿਸਕ ਬਿਲਕੁਲ ਹੀ ਨਹੀਂ ਲਿਆ ਜਾ ਸਕਦਾ ਸਰ। ਜਿੱਥੇ ਅਸੀਂ ਪਹੁੰਚ ਗਏ ਹੈਗੇ ਹਾਂ ਬਹੁਤ ਨੁਕਸਾਨ ਕਰਵਾ ਕੇ ਪਹੁੰਚੇ ਹਾਂ, ਡੈਥ ਸਾਡੇ ਇੱਥੇ ਹੋਈਆਂ ਨੇ ਬਹੁਤ ਜ਼ਿਆਦਾ, ਸਾਡੇ ਇੱਥੇ ਬਿਜ਼ਨਸ ਦਾ ਬੜਾ ਨੁਕਸਾਨ ਹੋਇਆ। ਸੋ ਮੇਰਾ ਇਹ ਜ਼ਾਤੀ ਤੌਰ 'ਤੇ ਮੰਨਣਾ ਹੈ ਕਿ ਹੁਣ ਸਰਕਾਰ ਨੂੰ ਹਰ ਉਹ ਕਦਮ ਚੱਕਣਾ ਚਾਹੀਦਾ, ਬਿਲਕੁਲ ਇਹ ਸਹੀ ਫੈਸਲਾ ਹੈ, ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ ਹੀ ਹੁਣ ਟਰੈਵਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਇੱਕ ਵੇਵ ਹੋਰ ਅਫੋਰਡ ਨਹੀਂ ਕਰ ਸਕਦੇ ਹਾਂ। ਨੋ, ਨੋਟ ਐਟ ਆਲ, ਇਹ ਜੋ ਮਾਮਲਾ ਖੁੱਲ ਰਿਹਾ, ਬਲਕਿ ਮੈਂ ਤਾਂ ਕਹਿੰਦਾ ਹੈਗਾ ਕਿ ਸਰਕਾਰ ਜਿਸ ਤਰੀਕੇ ਨਾਲ ਹੌਲੀ 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 ਓਪਨ ਅਪ ਕਰ ਰਹੀ ਹੈ, ਇਹ ਬਿਲਕੁਲ ਠੀਕ ਹੈ, ਔਰ ਇਹ ਸਾਡੀ ਪਹਿਲਾਂ ਤੋਂ ਮੰਗ ਸੀ। ਜੇ ਇਹਨਾਂ ਨੇ ਪਹਿਲਾਂ ਇਹ ਸਮਝਦਾਰੀ ਕੀਤੀ ਹੁੰਦੀ, ਜਿਹੜੇ ਬਾਰਡਰ ਰਿਸਟ੍ਰਿਕਸ਼ਨਸ ਪਹਿਲਾਂ ਸਖਤ ਕੀਤੀਆਂ ਹੁੰਦੀਆਂ, ਤੇ ਇਹ ਅਸੀਂ ਇੱਥੇ ਆਉਣਾ ਹੀ ਨਹੀਂ ਸੀਗਾ। ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਇਸੇ ਤਰ੍ਹਾਂ ਬਚਾ ਲਿਆ, ਹਜੇ ਤਾਂ ਉੱਥੇ ਮਸੀਂ 2 ਵੈਕਸੀਨਸ ਆਈਆਂ ਨੇ, ਔਰ ਉੱਥੇ ਬਹੁਤ ਘੱਟ ਲੋਕਾਂ ਦੇ ਹਜੇ ਫਸਟ ਡੋਜ਼ ਮਸੀਂ ਲੱਗੀ ਉੱਥੇ ਤਾਂ, ਲੇਕਿਨ ਉੱਥੇ ਇੱਕ ਡੈਥ ਹੋ ਜਾਂਦੀ ਨੇ, ਉਹ ਕਹਿੰਦੇ ਹਾਂਜੀ ਪਿਛਲੇ 2 ਮਹੀਨੇ ਸਾਡੇ ਇੱਕ ਡੈਥ ਹੋ ਗਈ, ਉੱਥੇ ਖਬਰ ਬਣਦੀ ਹੈ ਬੜੀ ਵੱਡੀ ਵੀ ਜੀ ਪਿਛਲੇ 2 ਮਹੀਨਿਆਂ 'ਚ ਸਾਡੇ ਇੱਕ ਡੈਥ ਹੋ ਗਈ, ਆਸਟ੍ਰੇਲੀਆ 'ਚ ਵੱਡੀ ਹੈਡਲਾਈਨ ਬਣ ਜਾਂਦੀ ਹੈ ਕਿ ਇੱਕ ਡੈਥ ਹੋ ਗਈ। ਸਾਡੇ ਇੱਥੇ ਰੋਜ਼ 5, 7, 10, 15 ਰੋਜ਼ ਹੋ ਰਹੀਆਂ ਨੇ, ਇੱਥੇ ਤਾਂ ਖਬਰ ਹੀ ਨਹੀਂ ਬਣਦੀ। ਮੈਂ ਦਾਅਵੇ ਨਾਲ ਕਹਿ ਸਕਦਾ ਸਾਡੇ ਕਿੰਨੇ ਕੁ ਲਿਸਨਰ ਨੂੰ ਪਤਾ ਵੀ ਨਹੀਂ ਹੋਏਗਾ ਵੀ ਪਿਛਲੇ 5 ਦਿਨਾਂ 'ਚ ਓਨਟੈਰੀਓ 'ਚ ਇਕੱਲੇ 'ਚ ਕਿੰਨੀਆਂ ਡੈਥ ਹੋ ਗਈਆਂ, ਕਿਉਂ? ਕਿਉਂਕਿ ਇੱਥੇ ਰੋਜ਼ 5-7 ਡੈਥ ਹੋ ਰਹੀਆਂ ਨੇ। ਸੋ ਅਸੀਂ ਜੇ ਪਹਿਲਾਂ ਬਾਰਡਰ ਰਿਸਟ੍ਰਿਕਸ਼ਨਸ ਰੱਖੀਆਂ ਹੁੰਦੀਆਂ ਤਾਂ ਅਸੀਂ ਇੱਥੇ ਪਹੁੰਚਦੇ ਹੀ ਨਾ, ਸਾਡੀ ਬਹੁਤ ਵੱਡੀ ਲਾਪਰਵਾਹੀ ਰਹੀ ਹੈ ਜਿਹੜੀ। ਦੇਖੋ ਫੈਡਰਲ ਸਰਕਾਰ ਦੇ ਕੰਮ ਬਹੁਤ ਚੰਗੇ ਰਹੇ ਨੇ, ਉਹਨਾਂ ਨੇ ਬੜੀ ਸਪੋਰਟ ਕੀਤੀ ਹੈ ਇਨ ਟਰਮਸ ਆਫ ਗਿਵਿੰਗ ਸਪੋਰਟ ਟੂ ਦਾ ਬਿਜ਼ਨਸਿਸ, ਇਨ ਟਰਮਸ ਆਫ ਗਿਵਿੰਗ ਸਪੋਰਟ ਟੂ ਦਾ ਇੰਡੀਵਿਜੂਅਲਸ, ਬਹੁਤ ਸਪੋਰਟ ਕੀਤੀ ਹੈ। ਲੇਕਿਨ ਜੇ ਦੇਖੋ ਹਰ ਚੀਜ਼ ਦੇ ਕੁਝ ਚੀਜ਼ਾਂ ਚੰਗੀਆਂ ਵੀ ਹੁੰਦੀਆਂ, ਕੁਝ ਚੀਜ਼ਾਂ ਥੋੜ੍ਹੀਆਂ ਲਿਮਿਟੇਸ਼ਨਸ ਵੀ ਰਹੀਆਂ ਨੇ। ਗਵਰਨਮੈਂਟ ਦੀ ਇਹ ਥੋੜ੍ਹੀ ਜਿਹੀ ਲਾਪਰਵਾਹੀ ਲਿਮਿਟੇਸ਼ਨ ਜ਼ਰੂਰ ਰਹੀ ਹੈ ਕਿ ਉਹਨਾਂ ਨੇ ਇਹ ਬਾਰਡਰ ਰਿਸਟ੍ਰਿਕਸ਼ਨਸ ਟਾਈਟ ਨਹੀਂ ਕੀਤੀਆਂ। ਸੋ ਹੁਣ ਮੈਂ ਤਾਂ ਸਮਝਦਾ ਹੁਣ ਵੀ ਟਾਈਟ ਕਰਕੇ ਰੱਖੋ, ਨਹੀਂ ਤੇ ਦਿੱਕਤਾਂ ਸਾਡੀਆਂ, ਇਹ ਵਧਿਆ ਟਾਈਮ ਨਹੀਂ ਲੱਗਣਾ ਜੀ ਸਾਡੇ। ਦੇਖੋ ਇੱਕ ਗੱਲ ਬੜੀ ਇੰਪੋਰਟੈਂਟ ਹੈ, ਜੇ ਕੈਨੇਡਾ ਦੇ ਵਿੱਚ ਅੱਜ ਅਸੀਂ ਗੱਲ ਕਰੀਏ, ਜੇ ਸਾਡੀ ਪਾਪੂਲੇਸ਼ਨ ਜਿਹੜੀ ਫੁੱਲੀ ਵੈਕਸੀਨੇਟਡ ਨਹੀਂ ਹੈ, ਜੇ ਅਸੀਂ ਸਿੰਪਲ ਜਿਹਾ ਇੱਕ ਫਾਰਮੂਲਾ ਵੀ ਲਗਾ ਕੇ ਚੱਲ ਲਈਏ ਕਿ ਸਾਡੀ 20% ਵੀ ਰਹਿ ਜਾਂਦੀ ਹੈ ਜਿਹੜੇ ਕਹਿੰਦੇ ਨਹੀਂ ਅਸੀਂ ਨਹੀਂ ਲਗਾਉਣੀ ਵੈਕਸੀਨੇਸ਼ਨ, ਜੇ 20% ਪਾਪੂਲੇਸ਼ਨ ਕਹਿ ਦਿੰਦੀ ਹੈ ਕਿ ਅਸੀਂ ਵੈਕਸੀਨੇਸ਼ਨ ਨਹੀਂ ਲਵਾਉਣੀ, ਨਾ ਫਸਟ ਡੋਜ਼ ਲਾਉਣੀ ਹੈ ਨਾ ਸੈਕਿੰਡ ਡੋਜ਼ ਲਾਉਣੀ, ਔਰ ਕਈ ਲੋਕ ਹੈਗੇ ਨੇ ਮੈਂ ਜਾਣਦਾ ਕਈ ਲੋਕਾਂ ਨੂੰ ਕਹਿੰਦੇ ਜੀ ਨਹੀਂ ਜੀ ਅਸੀਂ ਨਹੀਂ ਲਗਾਉਣੀ ਵੈਕਸੀਨ ਨਹੀਂ ਲਗਾਉਣੀ। ਸੋ ਜੇ 20 ਅਸੀਂ ਜ਼ਬਰਦਸਤੀ ਤਾਂ ਨਹੀਂ ਕਰ ਸਕਦੇ, ਜੇ 20% ਕੈਨੇਡੀਅਨ ਪਾਪੂਲੇਸ਼ਨ ਵੀ ਵੈਕਸੀਨ ਨਹੀਂ ਲਗਾਉਂਦੀ ਤਾਂ ਉਹ ਮਾਮਲਾ ਲੱਖਾਂ 'ਚ ਪਹੁੰਚ ਜਾਏਗਾ, ਔਰ ਅਸੀਂ ਇਹਨਾਂ ਨੂੰ ਇਜਾਜ਼ਤ ਦੇ ਦਿੰਦੇ ਹਾਂ ਕਿ ਜਿਹੜੇ ਬਾਹਰੋਂ ਲੋਕ ਆ ਰਹੇ ਨੇ ਜੀ ਉਹ ਵੀ ਫੁੱਲੀ ਵੈਕਸੀਨੇਟਡ ਨਹੀਂ ਹੋਣ, ਅਤੇ ਉਹ ਤਾਂ ਫਿਰ ਸਾਡੇ ਲਈ ਦਿੱਕਤ ਵਧੇਗੀ ਵਧੇਗੀ। ਅਮੈਰੀਕਾ 'ਚ ਬੜੇ ਸਾਰੇ ਲੋਕ ਇੱਥੇ ਆਉਣਗੇ, ਸੋ ਜਦੋਂ ਉਹਨਾਂ ਦੀ ਆਪਸ ਇੰਟਰੈਕਸ਼ਨ ਹੋਏਗੀ ਸੋ ਉਹ ਸਾਡੇ ਲਈ ਦਿੱਕਤ ਕ੍ਰੀਏਟ ਕਰੇਗਾ। ਥੈਂਕ ਯੂ ਕੁਲਵੰਤ ਜੀ, ਥੈਂਕ ਯੂ ਸਰ, ਥੈਂਕ ਯੂ। ਅਗਲੀ ਕਾਲ ਜੀ ਕਰਨ ਜੀ, ਤੁਸੀਂ ਆਉਂਦੇ ਰਹੋ, ਕਰਨ ਜੀ ਗੋ ਹੈਡ।
ਦੂਸਰੀ ਗੱਲ ਸਰ, ਜਿਹੜੀ ਇੰਡੀਆ ਤੋਂ ਜਿਹੜੀ ਡਾਇਰੈਕਟ ਫਲਾਈਟ ਵੀ ਕੀਤੀ ਉਹ ਵੀ ਬਿਲਕੁਲ ਸਹੀ ਕੀਤਾ, ਔਰ ਉਹਦਾ ਮੇਨ ਰੀਜ਼ਨ ਉਹਨਾਂ ਨੇ ਦੇਖੋ ਕਿਸੇ ਨੂੰ ਮਨਾ ਨਹੀਂ ਕੀਤਾ ਕਿ ਅਗਰ ਤੁਸੀਂ ਫੁੱਲੀ ਵੈਕਸੀਨੇਟਡ ਨਹੀਂ ਆ ਸਕਦੇ ਜਿੱਦਾਂ ਇੰਟਰਨੈਸ਼ਨਲ ਸਟੂਡੈਂਟ ਆ ਕੋਈ ਵੀ, ਉਹਨਾਂ ਨੇ ਕਿਹਾ ਕਿ ਇਨਡਾਇਰੈਕਟਲੀ ਧਿਆਨ ਤਾਂ ਕਿ ਜੇ ਉਹਨਾਂ ਦਾ ਲਾਸਟ ਬੋਰਡਿੰਗ ਹੋਏਗਾ ਚਾਹੇ ਉਹ ਇੰਗਲੈਂਡ ਲੰਡਨ ਹੋ ਗਿਆ ਫਰੈਂਕਫਰਟ ਹੋ ਗਿਆ ਦੁਬਈ ਹੋ ਗਿਆ, ਉੱਥੋਂ ਉਹ ਕੋਵਿਡ ਟੈਸਟ ਕਰਾ ਕੇ ਨਿਕਲਣਗੇ। ਉਹਦਾ ਕਾਰਨ ਇਹ ਰਿਹਾ ਸਰ ਕਿ ਲੇਟਲੀ ਇਹ ਖ਼ਬਰ ਨਿਕਲ ਕੇ ਆਈ ਸੀ ਕਿ ਇੰਡੀਆ ਦੇ ਅੰਦਰ ਰਿਪੋਰਟ ਜਿਹੜੀਆਂ ਉਹ ਫੇਕ ਬਣਾਈਆਂ ਜਾ ਰਹੀਆਂ ਸੀ, ਮਤਲਬ ਕਿ ਪੋਜ਼ਿਟਿਵ ਹੋ ਕੇ ਵੀ ਨੈਗੇਟਿਵ ਰਿਪੋਰਟ 2000 ਰੁਪਏ ਦੇ ਕੇ ਲੈ ਕੇ ਲੋਕੀ ਇੱਥੇ ਆ ਰਹੇ ਸੀ, ਜਿਹਦੇ ਕਰਕੇ ਬਹੁਤ ਸਪਰੈਡ ਹੋ ਗਿਆ ਸੀ। ਸੋ ਆਈ ਥਿੰਕ ਇਟਸ ਅ ਰਾਈਟ ਡਿਸੀਜ਼ਨ, ਆਈ ਥਿੰਕ ਬਾਈ ਮਿਡਲ ਆਫ ਸਪਟੈਂਬਰ ਇੰਡੀਆ ਤੋਂ ਵੀ ਆਈ ਥਿੰਕ ਇਹ ਕੈਨੇਡਾ ਦੀ ਇਹ ਡਾਇਰੈਕਟ ਸ਼ੁਰੂ ਕਰ ਦੇਣਗੇ। ਔਰ ਸਰ ਗੱਲ ਰਹੀ ਆਸਟ੍ਰੇਲੀਆ ਦੀ, ਮੈਂ ਤੁਹਾਨੂੰ ਪੁੱਛਣਾ ਸੀ, ਉਹ ਬਾਰ ਬਾਰ ਲਾਕਡਾਊਨ ਕਰੀ ਜਾ ਰਹੇ ਆਸਟ੍ਰੇਲੀਆ ਦੇ ਅੰਦਰ, ਆਈ ਮੀਨ ਵੈਕਸੀਨੇਸ਼ਨ ਰੇਟ ਉਹਨਾਂ ਦਾ ਬੜਾ ਘੱਟ ਚੱਲ ਰਿਹਾ ਸਲੋ ਸਪੀਡ ਨਾਲ, ਤੇ ਬਾਰ ਬਾਰ ਲਾਕਡਾਊਨ ਕਰਨਾ ਵੀ ਠੀਕ ਨਹੀਂ ਹੈ।
ਹਾਂਜੀ, ਨਹੀਂ ਉਹ ਪਾਰਸ਼ਲ ਲੋਕਡਾਊਨ ਆ ਜੀ, ਕੁਝ ਏਰੀਆਜ਼ ਲੋਕਡਾਊਨ ਕਰਦੇ ਨੇ ਫਿਰ ਉਹਨਾਂ ਨੂੰ ਓਪਨ ਅਪ ਕਰ ਦਿੰਦੇ ਨੇ ਫਟਾਫਟ, ਔਰ ਉਹਨਾਂ ਨੇ ਬਚਾਇਆ ਵੀ ਇਸੇ ਤਰ੍ਹਾਂ ਹੈਗਾ। ਜੇ ਉਹਨਾਂ ਨੇ ਜਿਹੜੀ ਆਪਣੀ ਚੀਜ਼ਾਂ ਠੀਕ ਰੱਖੀਆਂ ਨੇ ਉੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਉਹ ਇਸੇ ਕਾਰਨ ਰੱਖੀਆਂ ਨੇ, ਠੀਕ ਹੈ। ਤਾਂ ਉਹਨਾਂ ਦਾ ਕਾਰਨ ਇਹ ਹੈਗਾ ਕਿ ਯੈਸ ਉਹ ਚਾਹੁੰਦੇ ਨੇ ਕਿ ਯੈਸ ਅਸੀਂ ਹੌਲੀ 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 ਇਹਨੂੰ ਠੀਕ ਕਰੀ ਜਾਈਏ, ਔਰ ਫਿਰ ਵੈਕਸੀਨਸ ਜਿਹੜੀਆਂ ਨੇ ਸਾਈਡ ਬਾਈ ਸਾਈਡ ਦੇਈ ਜਾਣ। ਸੋ ਆਈ ਥਿੰਕ ਉਹਨਾਂ ਦੀ, ਮੇਰੇ ਖਿਆਲ ਦੇ ਨਾਲ ਤਾਂ ਸਰ ਓਵਰਆਲ ਜਿਹੜੀ ਉਹਨਾਂ ਦੀ ਸਟ੍ਰੈਟਜੀ ਆ ਉਹ ਠੀਕ ਰਹੀ ਹੈ, ਜੇ ਅਸੀਂ ਇਹਦੀ ਗੱਲ ਕਰੀਏ ਵੈਕਸੀਨੇਸ਼ਨ ਦੀ। ਹਾਂ, ਉਹਨਾਂ ਨੇ ਆਪਣੀ ਸਟ੍ਰੈਟਜੀ ਰੱਖੀ ਹੈਗੀ ਹੈ ਕਿ ਅਸੀਂ ਅਕਤੂਬਰ, ਅਸੀਂ ਸੈਪਟੈਂਬਰ ਦੀ ਗੱਲ ਕਰ ਰਹੇ ਹਾਂ, ਠੀਕ ਹੈ ਨਹੀਂ, ਅਸੀਂ ਸੈਪਟੈਂਬਰ ਦੀ ਗੱਲ ਕਰ ਰਹੇ ਹਾਂ, ਅਤੇ ਉਹ ਕਹਿੰਦੇ ਜੀ ਅਸੀਂ ਹੋ ਸਕਦਾ ਦੋ ਮਹੀਨੇ ਤੁਹਾਡੇ ਤੋਂ ਲੇਟ ਕਰ ਦਈਏ, ਨਵੰਬਰ ਤੱਕ ਉਹਨਾਂ ਨੇ ਵੈਕਸੀਨੇਸ਼ਨ ਕਰ ਦੇਣੀ ਹੈਗੀ ਸਾਰੀ ਸਾਰੀ। ਜੀ ਆਈ ਥਿੰਕ ਸਾਡੇ ਨਾਲ ਸਾਡੇ ਸਪੋਂਸਰ ਨੇ ਪਹਿਲਾਂ ਜਦੋਂ ਉਹਨਾਂ ਨਾਲ ਗੱਲ ਕਰ ਲਈ ਹੈ, ਫਿਰ ਸਟੇਸ਼ਨ ਐਡ ਲੈ ਲਈਏ, ਫਿਰ ਕਾਲ ਸਾਰਿਆਂ ਦੀ ਕਾਲਸ ਅਸੀਂ ਡੈਫੀਨੇਟਲੀ ਔਨ ਦੇਅਰ ਕਰਾਂਗੇ ਜੀ। ਅਸ਼ਵਿਨਾ ਜੀ ਉਪਿੰਦਰ ਅਵਸਥੀ ਜੀ ਵੈਲਕਮ ਸਰ, ਕੀ ਹਾਲ ਹੈ ਜੀ, ਹਾਊ ਆਰ ਯੂ?
ਥੈਂਕ ਯੂ ਸਰ, ਆਲ ਗੁੱਡ, ਥੈਂਕ ਯੂ, ਥੈਂਕਸ ਲੋਟ ਸਰ, ਥੈਂਕਸ ਫਾਰ ਹੈਵਿੰਗ ਮੀ।
ਯੂ ਆਰ ਵੈਰੀ ਵੈਲਕਮ। ਉਪਿੰਦਰ ਜੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਤੁਹਾਡੀ ਇੱਕ ਬੜਾ ਜ਼ਬਰਦਸਤ ਪ੍ਰੋਗਰਾਮ ਹੈਗਾ ਜਦੋਂ ਕਿਸੇ ਨੇ ਘਰ ਖਰੀਦਣਾ ਹੈ ਵੇਚਣਾ ਹੈ ਤਾਂ ਤੁਸੀਂ ਉਪਿੰਦਰ ਅਵਸਥੀ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ, ਪਰ ਪਹਿਲਾਂ ਜਿਹੜਾ ਗੱਲ ਕਰਾਂਗੇ ਉਹਨਾਂ ਦੀ ਜੋ ਘਰ ਸੇਲ ਕਰਨ ਬਾਰੇ ਸੋਚ ਰਹੇ ਨੇ। ਸੋ ਕਈ ਵਾਰ ਕੀ ਹੁੰਦਾ ਕਿ ਰੀਅਲ ਸਟੇਟ ਏਜੰਟ ਸਾਡੇ ਕੋਲ ਆਉਂਦਾ ਹੈ ਔਰ ਉਹ ਕਹਿੰਦਾ ਜੀ ਕਿ ਅਸੀਂ ਤੁਹਾਡਾ ਘਰ ਵੇਚ ਦਿਆਂਗੇ, ਬਾਅਦ ਦੇ ਵਿੱਚ ਜੇ ਘਰ ਨਹੀਂ ਵਿਕਦਾ ਤੇ ਫਿਰ ਉਸ ਸੂਰਤ 'ਚ ਕੋਈ ਗਰੰਟੀ ਤੁਹਾਨੂੰ ਮਿਲਦੀ ਹੈ? ਕਿਉਂਕਿ ਲਿਸਟਿੰਗ ਇੱਕ ਵਾਰੀ ਮਾਰਕੀਟ ਦੇ ਵਿੱਚ ਆ ਗਈ ਤਾਂ ਫਿਰ ਜੇ ਨਹੀਂ ਤੁਹਾਨੂੰ ਸਹੀ ਰੇਟ ਮਿਲਿਆ, ਟਾਈਮ ਸਿਰ ਨਹੀਂ ਵਿਕੀ, ਰੇਟ ਨਹੀਂ ਮਿਲਿਆ ਜਾਂ ਟਾਈਮ ਸਿਰ ਨਹੀਂ ਵਿਕੀ, ਤਾਂ ਫਿਰ ਉਹ ਪ੍ਰੋਪਰਟੀ ਜਿਹੜੀ ਹੈ ਤੁਹਾਡੀ ਉਹ ਤੁਹਾਡੇ ਲਈ ਦਿੱਕਤ ਕਰ ਦਿੰਦੀ ਹੈ। ਲੇਕਿਨ ਉਪਿੰਦਰ ਅਵਸਥੀ ਸਾਹਿਬ ਤੋਂ ਸੁਣੋ ਸਰ, ਤੁਹਾਡੇ ਕੋਲ ਇਹਦਾ ਕੀ ਸੋਲੂਸ਼ਨ ਹੈ ਔਰ ਕੀ ਗਰੰਟੀ ਕਰ ਰਹੇ ਹੋ ਤੁਸੀਂ, ਇਹ ਦੱਸੋ।
ਰਾਈਟ ਸਰ, ਐਕਚੁਅਲੀ ਸਾਡਾ ਗਰੰਟੀ ਪ੍ਰੋਗਰਾਮ ਵਰਕਸ ਵੈਰੀ ਵੈਲ ਸਰ, ਔਰ ਸਾਡੀ ਇਹੀ ਗਰੰਟੀ ਹੈ। ਮੋਸਟਲੀ ਤੁਸੀਂ ਮਾਰਕੀਟ 'ਚ ਦੇਖਿਆ ਹੋਏਗਾ ਕਿ ਉਹ ਵੇਗ ਗਰੰਟੀਜ਼ ਹੈ, ਲਾਈਕ ਲੋਕੀ ਕਹਿੰਦੇ ਨੇ ਕਿ ਯੈਸ ਆਈ ਵਿਲ ਸੈਲ ਯੂਅਰ ਹੋਮ, ਆਈ ਵਿਲ ਗੈਟ ਯੂ ਦਾ ਮੋਸਟ ਅਮਾਊਂਟ ਆਫ ਮਨੀ। ਲੇਕਿਨ ਅਗਰ ਉਦਾਂ ਨਹੀਂ ਹੋਇਆ ਇਨ ਸਟਿਪੂਲੇਟਿਡ ਟਾਈਮ, ਦੈਨ ਵਾਟ? ਦੈਨ ਦੇਰ ਇਜ਼ ਨਥਿੰਗ। ਸੋ ਦੈਟਸ ਵਾਈ ਸਰ, ਵੀ ਗਰੰਟੀ ਦੈਟ ਯੂਅਰ ਹੋਮ ਸੋਲਡ ਗਰੰਟੀਡ ਔਰ ਵੀ ਵਿਲ ਬਾਏ ਇਟ। ਐਂਡ ਇਹ ਗਰੰਟੀ ਅਸੀਂ ਰਿਟਰਨ 'ਚ ਦਿੰਦੇ ਹਾਂ ਸਰ, ਕੰਟਰੈਕਟ ਕਰਨ ਤੋਂ ਪਹਿਲਾਂ ਦਿੰਦੇ ਹਾਂ।
ਠੀਕ ਹੈ। ਸੋ ਬੇਸਿਕਲੀ ਕੀ ਹੈ ਕਿ ਤੁਸੀਂ ਰਿਟਰਨ ਗਰੰਟੀ ਕਰਦੇ ਹੋ, ਜੇ ਫਰਜ਼ ਕਰ ਲਓ ਵੀ ਘਰ ਜਿਹੜਾ ਨਹੀਂ ਵਿਕਿਆ ਤਾਂ ਤੁਸੀਂ ਉਹਨੂੰ ਬਾਏ ਕਰ ਲਓਗੇ। ਠੀਕ ਹੈ, ਇਹੀ ਹੈ ਨਾ?
ਹਾਂਜੀ ਬਿਲਕੁਲ ਇਹੀ ਹੈ ਸਰ, ਬਿਲਕੁਲ ਇਹੀ ਹੈ।
ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਘਰ ਦੇ ਵਿੱਚ ਅਸੀਂ ਇਹ ਵੀ ਜਾਣਨਾ ਚਾਹੁੰਦੇ ਹੈਗੇ ਹਾਂ ਕਿ ਜੇ ਤੁਹਾਡੇ ਨਾਲ ਲਿਸਟ ਕੀਤਾ ਜਾਵੇ, ਤੁਹਾਡੇ ਕੋਲ ਕੋਈ ਬਾਇਰਸ ਵਗੈਰਾ ਵੀ ਹੈਗੇ ਨੇ ਕੋਈ, ਜਾਂ ਘਰ ਤੁਸੀਂ ਜਲਦੀ ਵੀ ਸੈਲ ਕਰ ਦਿੰਦੇ ਹੋ, ਜਾਂ ਵਧੀਆ ਪ੍ਰਾਈਸ ਵੀ ਮਿਲ ਜਾਏਗੀ?
ਬਿਲਕੁਲ ਸਰ, ਐਕਚੁਲੀ ਕੀ ਹੁੰਦਾ ਸਰ, ਜਦ ਆਪਣਾ ਘਰ ਸੈਲ ਕਰਨ ਦਾ ਕੋਈ ਵੀ ਮੂਡ ਬਣਾ ਰਿਹਾ ਹੁੰਦਾ ਜਾਂ ਮੂਡ ਬਣਾ ਚੁੱਕਿਆ ਹੁੰਦਾ, ਉਹਦੇ ਮਾਇੰਡ 'ਚ ਸਿਰਫ ਇਹੀ ਡਿਲੇਮਾ ਹੁੰਦਾ ਕਿ ਅਗਰ ਕਿਤੇ ਇੱਦਾਂ ਨਾ ਹੋਏ ਕਿ ਮੈਂ ਘਰ ਪਹਿਲਾਂ ਬਾਏ ਕਰ ਲਾਂ ਐਂਡ ਮੇਰੇ ਸਿਰ 'ਤੇ ਦੋ ਮੋਰਗੇਜ ਹੋ ਜਾਣ, ਔਰ ਜਾਂ ਫਿਰ ਉਹਨੂੰ ਇਹ ਡਰ ਲੱਗ ਰਿਹਾ ਹੁੰਦਾ ਕਿ ਕਿਤੇ ਐਵੇਂ ਨਾ ਹੋਏ ਕਿ ਮੈਂ ਘਰ ਮੇਰਾ ਘਰ ਟਾਈਮਲੀ ਸੈਲ ਨਾ ਹੋਏ ਤੇ ਇਹ ਵੀ ਪ੍ਰੋਬਲਮ ਹੈ। ਤੇ ਇਨ ਬੋਥ ਦਾ ਕੇਸਿਸ 'ਚ ਸਰ ਅਸੀਂ ਗਰੰਟੀ ਕਰਦੇ ਹਾਂ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਯੂਅਰ ਹੋਮ ਸੋਲਡ ਗਰੰਟੀਡ ਔਰ ਵਿਲ ਬਾਏ ਇਟ, ਔਰ ਸੈਕਿੰਡਲੀ ਸਰ ਅਗਰ ਉਹਨਾਂ ਨੇ ਬਾਏ ਪਹਿਲਾਂ ਕਰਨਾ ਹੈ ਉਸ ਕੇਸ 'ਚ ਵੀ ਅਸੀਂ ਗਰੰਟੀ ਕਰਦੇ ਹਾਂ ਕਿ ਅਗਰ ਉਹਨਾਂ ਦੀ ਮਨਪਸੰਦ ਦਾ ਘਰ ਉਹਨਾਂ ਨੂੰ ਮਿਲਿਆ ਨਹੀਂ, ਲਾਈਕ ਅਗਰ ਉਹਨਾਂ ਨੇ ਕੋਈ ਘਰ ਬਾਏ ਕੀਤਾ ਔਰ ਉਹਨਾਂ ਨੂੰ ਨੈਕਸਟ 12 ਮਹੀਨੇ 'ਚ ਉਹ ਘਰ ਪਸੰਦ ਨਹੀਂ ਆਇਆ, ਤਾਂ ਅਗੇਨ ਵੀ ਵਿਲ ਬਾਏ ਦੈਟ ਹੋਮ ਬੈਕ ਔਰ ਅਸੀਂ ਉਸ ਘਰ ਨੂੰ ਫ੍ਰੀ 'ਚ ਸੈਲ ਕਰ ਦਾਂਗੇ। ਐਂਡ ਜਿੱਦਾਂ ਤੁਸੀਂ ਪੁੱਛਿਆ ਸਰ, ਅਸੀਂ ਇਹ ਸਭ ਕਿੱਦਾਂ ਕਰ ਸਕਦੇ ਹਾਂ, ਕਿਉਂ ਅਸੀਂ ਇੰਨੇ ਕੌਨਫੀਡੈਂਟ ਹਾਂ, ਬਿਕੋਜ਼ ਵੀ ਹੈਵ ਗੋਟ ਮੋਰ ਦੈਨ 1500 ਬਾਇਰਸ ਇਨ ਆਰ ਡੇਟਾਬੇਸ ਸਰ, ਜਿਹੜੇ ਡਿਫਰੈਂਟ ਸਿਚੁਏਸ਼ਨ 'ਚ ਹੈਗੇ ਐਂਡ ਡਿਫਰੈਂਟ ਟਾਈਪ ਦੀ ਪ੍ਰੋਪਰਟੀਜ਼ ਲੱਭ ਰਹੇ ਨੇ। ਤੇ ਇੱਦਾਂ ਵੀ ਹੋ ਸਕਦਾ ਸਰ, ਜਿਹੜਾ ਜਿਸ ਟਾਈਪ ਦੀ ਪ੍ਰੋਪਰਟੀ ਤੁਹਾਡੇ ਕੋਲ ਹੈਗੀ, ਸਾਡੇ ਕੋਲ ਉਸ ਟਾਈਪ ਦੇ ਮੈਨੀ ਬਾਇਰਸ ਹੋਣ ਐਂਡ ਉੱਥੇ ਮਲਟੀਪਲ ਆਫਰ ਸਿਚੁਏਸ਼ਨ ਹੋਏ, ਲਾਈਕ ਇਫ ਯੂ ਹੈਵ ਗੋਟ ਅ ਬੰਗਲੋ ਪ੍ਰੋਪਰਟੀ ਔਰ ਮੇ ਬੀ ਮੇਰੇ ਕੋਲ 5 ਲੋਕ ਇੱਦਾਂ ਦੇ ਨੇ ਜੋ ਆਲਰੇਡੀ ਬੈਂਗਲੋਰ ਹੀ ਲੱਭ ਰਹੇ ਨੇ ਔਰ ਇਨ ਦਾ ਸੇਮ ਪ੍ਰਾਈਸ ਰੇਂਜ ਲੱਭ ਰਹੇ ਨੇ, ਤੇ ਉਹ 5 ਆਫਰਾਂ ਤੁਹਾਨੂੰ ਪ੍ਰੋਪਰਟੀ ਮਾਰਕੀਟ ਆਉਣ ਤੋਂ ਪਹਿਲਾਂ ਹੀ ਆ ਜਾਣਗੀਆਂ ਸਰ, ਦੈਨ ਯੂ ਕੈਨ ਚੂਜ਼ ਵਾਟ ਬੈਸਟ ਆਫਰ ਯੂ ਵਾਂਟ ਟੂ ਐਕਸੈਪਟ।
ਠੀਕ ਹੈ ਜੀ। ਜਾਣ ਤੋਂ ਪਹਿਲਾਂ ਕੁਝ ਹੋਰ ਦੱਸਣਾ ਚਾਹੋ ਤਾਂ ਉਹ ਵੀ ਜ਼ਰੂਰ ਦੱਸ ਦਿਓ, ਜਦੋਂ ਘਰ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਉਪਿੰਦਰ ਅਵਸਥੀ ਜੀ ਔਰ ਇਹਨਾਂ ਦੀ ਟੀਮ ਦੇ ਨਾਲ ਇੱਕ ਵਾਰੀ ਸੰਪਰਕ ਕਰਨਾ ਹੈਗਾ ਔਰ ਜਿਸ ਤਰ੍ਹਾਂ ਉਹਨੇ ਦੱਸਿਆ ਹੈਗਾ ਤੁਹਾਡਾ ਘਰ ਜਿਹੜਾ ਸੇਲ ਕਰਕੇ ਦੇਣਗੇ, ਅਦਰਵਾਈਜ਼ ਉਹ ਬਾਏ ਕਰ ਲੈਣਗੇ। ਐਨੀਥਿੰਗ ਐਲਸ ਯੂ ਵਾਂਟ ਟੂ ਐਡ ਸਰ, ਉਹ ਵੀ ਜ਼ਰੂਰ ਕਰੋ ਔਰ ਫੋਨ ਨੰਬਰ ਆਪਣਾ ਜ਼ਰੂਰ ਦਿਓ ਜੀ ਇੱਕ ਵਾਰੀ।
ਸ਼ੋਰ ਸਰ। ਸਰ ਫਾਰ ਫਸਟ ਟਾਈਮ ਹੋਮ ਬਾਇਰਸ ਵਾਸਤੇ ਵੀ ਬਿਲਕੁਲ ਇਹ ਕੰਪੀਟੀਸ਼ਨ ਬਣ ਗਿਆ, ਪ੍ਰੋਪਰਟੀਜ਼ ਮਿਲ ਨਹੀਂ ਰਹੀਆਂ। ਸਾਡੇ ਕੋਲ ਇੱਕ ਲਿਸਟ ਹੁੰਦੀ ਹੈ ਜਿਹਦੇ 'ਚ ਅਸੀਂ ਆਫ ਮਾਰਕੀਟ ਪ੍ਰੋਪਰਟੀਜ਼, ਕੰਪਨੀ ਓਨ ਪ੍ਰੋਪਰਟੀਜ਼, ਡਿਸਟ੍ਰੈਸ ਸੇਲ, ਇੱਦਾਂ ਦੀ ਲਿਸਟ ਬਣਾਉਂਦੇ ਹਾਂ ਜਿਹੜੀ ਆਪਣੇ ਬਾਇਰ ਕਲਾਇੰਟ ਨੂੰ ਦਿੰਦੇ ਹਾਂ, ਸੋ ਦੈਟ ਦੇ ਕੈਨ ਬੀਟ ਆਊਟ ਦਾ ਕੰਪੀਟੀਸ਼ਨ। ਐਂਡ ਮਾਈ ਫੋਨ ਨੰਬਰ ਇਜ਼ 647-302-8589, 647-302-8589। And in the last, sir, I want to wish everybody Eid Mubarak, sir, and to your family as well, and to your entire team.
Thank you so much, sir. Upinder Awasthi ji, thwanu, thwadi sari team nu Eid diyan bahut bahut mubarakaan, and umeed karde hain ki ye aun wala samay tuhade layi bahut hi khushiyan bhara hoye. थैंक यू सो मच सर। इस सेगमेंट के मेन स्पॉन्सर उपेंद्र अवस्थी जी, थैंक यू सर, थैंक यू, ऑल द बेस्ट,
थैंक यू सर, थैंक यू।
स्टेशन आईडी तो बाद असी हाजिर हां तुहाडी खिदमत, स्टेशन आईडी तो बाद, थैंक यू।
यू आर लिसनिंग टू WTOR 770 AM यंगस्टाउन टोरंटो।
पूरे ऑन्टेरियो में लाखों लोगों ने अपना कोविड 19 टीका लगवाया है। स्वास्थ्य कनाडा द्वारा अनुमोदित टीके अस्पतालों, डॉक्टरों के कार्यालयों, फार्मेसियों और सामूहिक टीकाकरण स्थलों में उपलब्ध हैं। अपनी भूमिका निभाएं, अपना टीका लगवाएं। वेबसाइट ontario.ca/bookvaccine पर जाएं या फिर 300 भाषाओं में सहायता के लिए 1-888-9-6488 पर कॉल करें। इसके लिए भुगतान ऑन्टेरियो की सरकार द्वारा किया गया।
अकाल ट्रक एंड लूम
ताड़े ट्रक बादशाह दी क्वालिटी सर्विस रिपेयर ऑयल चेंज वॉश ते मेंटेनेंस।
एक और खुशखबरी,
नॉर्थ अमेरिकन चाइनीज ते कोरियन नवे ते इस्तेमाल शुदा टायर्स विद फुल वारंटी।
अकाल ट्रक एंड लूम 1776 मेयरसाइड ड्राइव 905-565-1100
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे।
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS Lawyers नूं कॉल करो 416-655-2000।
CIBC Global Money Transfer के साथ अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर।
Classic Car Wash. Wash as often as you may like. Save time and money, no contract, and low prices. Classic Car Wash membership de vadhere fayde. $1 to bhi kat charge per day. Free vacuum, free dash wipe, free towel to dry, free mat washing or carpet mat cleaners. Na le lavo 40% discount on interior cleaning. Aap badi na gal. Classic ne chakte phatte. Classic, simply ahead in competition. 3171 Derry Road East in Mississauga. 905-671-9200.
74 घर कहीं भी लेना हो या हो बेचना
तो हर कोई इनकी देता है मिसाल।
रियल स्टेट का कोई सवाल पीके सबरवाल। रियल स्टेट का कोई सवाल पीके सबरवाल।
रीमैक्स परफॉर्मेंस दे ब्रोकर पीके सबरवाल को फोन करो 647-299-4757
6472994757।
योर सर्च एंड्स हियर।
आज मेन्यू में क्या है?
आज मेन्यू में है मटर हैप्पी, कढ़ाई हैप्पी, पालक हैप्पी, हैप्पी टिक्का हैप्पी भुर्जी। बोलो आपको क्या चाहिए?
पहले तो तुम इतनी हैप्पी क्यों हो और दूसरा ये हैप्पी हैप्पी क्या है?
ये हैप्पी पनीर है जो है इतना स्वाद और इतना सॉफ्ट, खाने वाला भी हैप्पी, बनाने वाला भी हैप्पी।
कितना सॉफ्ट है यार।
हैप्पी डेयरी पनीर अब आपके लोकल ग्रोसरी स्टोर्स पे अवेलेबल।
जहाँ ईमानदारी होती है वहीं सच्चाई होती है, और अगर तयशुदा वक्त पर आपको चीजों की डिलीवरी या सर्विस मिल जाए तो फिर क्या कहने। जी हाँ, अगर आपको अपने सपनों का घर लेना हो या उसे मॉर्गेज करना हो तो सिर्फ एक ही नाम, LML Mortgages एंड जगदीप साचा रियल इस्टेट। 15 साल के एक्सपीरियंस और नॉलेज के साथ विजिट करें वेबसाइट www.lmlmortgages.com या फिर डायल करें 416-725-7872 पर।
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਸਾਡੇ ਨਾਲ ਅਗਲੀ ਕਾਲ ਵੱਲ ਵੱਧਦੇ ਹਾਂ ਜੀ ਹਾਂਜੀ ਮਨਸੂਰ ਚੀਮਾ ਸਾਹਿਬ ਤੁਸੀਂ ਆਉਂਦੇ ਰਹੋ ਮਨਸੂਰ ਚੀਮਾ ਜੀ ਗੋ ਅਹੈਡ ਜੀ
ਸਤਿ ਸ੍ਰੀ ਅਕਾਲ ਜਦਵੀਰ ਜੀ
ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਾਂ ਸਰ
ਮੈਂ ਤੁਹਾਨੂੰ ਇਹ ਮੁਬਾਰਕ ਦੇਣਾ ਚਾਹੁੰਦਾ ਹਾਂ ਜਦਵੀਰ ਜੀ ਤੁਹਾਨੂੰ ਤੇ ਵਾਈ ਮੀਡੀਆ ਦੇ ਸਰੋਤਿਆਂ ਨੂੰ ਸਭ ਨੂੰ ਮੇਰੀ ਤਰਫੋਂ ਬਹੁਤ ਬਹੁਤ ਈਦ ਮੁਬਾਰਕ ਹੋਵੇ ਜੀ
ਥੈਂਕ ਯੂ ਸਰ ਥੈਂਕ ਯੂ ਤੁਹਾਡੇ ਭਰਾਵਾਂ ਦਾ ਪਿਆਰ ਹੈ ਸਰ ਸੋ ਨਾਈਸ ਆਫ ਯੂ ਥੋਰ ਸੋ ਨਾਈਸ ਆਫ ਟੀਮਾ ਸਾਹਿਬ ਔਰ ਤੁਹਾਡੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਰੀਸੈਂਟਲੀ ਉਹਨਾਂ ਸਾਰਿਆਂ ਨੂੰ ਬੱਚਿਆਂ ਨੂੰ ਵੀ ਸਭ ਨੂੰ ਸ਼ੁਭੇਚਾਵਾਂ ਬਹੁਤ ਬਹੁਤ ਮੁਬਾਰਕਬਾਦ ਦਿੱਤੀ
ਥੈਂਕ ਯੂ
ਥੈਂਕ ਯੂ ਅਗਲੀ ਕਾਲ ਵੱਲ ਵਧਾਂਗੇ ਜੀ ਹਾਂਜੀ ਕਰਮਵੀਰ ਸ਼ੇਰਗਿੱਲ ਜੀ ਤੁਸੀਂ ਆਉਂਦੇ ਰਹੋ ਜੀ ਹੈਲੋ ਮੈਂ ਕ੍ਰਿਕਟ ਦੀ ਵੀ ਅਪਡੇਟ ਦੇ ਰਿਹਾ ਜੀ ਉਹਦੀ ਆ ਰਹੀ ਹੈ ਕਿ ਕ੍ਰਿਕਟ ਦੀ ਅਪਡੇਟ ਨਾ ਭੁੱਲੋ ਯੈਸ ਯੈਸ ਸਰ ਬਿਲਕੁਲ ਸਾਰੇ ਮੈਚਿਸ ਦੀ ਜਿਹੜੀ ਅਪਡੇਟ ਆ ਜੀ ਉਹ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਤੁਹਾਨੂੰ ਇੰਡੀਆ ਮੈਚ ਬੜਾ ਰੋਮਾਂਚਕ ਹੋ ਗਿਆ ਕਿਉਂਕਿ ਵਿਕਟਸ 3 ਗਿਰ ਗਈਆਂ ਨੇ ਕੈਪਟਨ ਸਾਹਿਬ ਵੀ ਆਊਟ ਹੋ ਗਏ ਨੇ ਸ਼ਿਖਰ ਧਵਨਜੀ ਹੁਣ ਸਾਰਾ ਕੁਛ ਵੈਸੇ ਯੰਗਸਟਰਸ ਲਈ ਇਹ ਚੰਗਾ ਮੌਕਾ ਹੈ ਸਪੈਸ਼ਲੀ ਜੇ ਮੈਂ ਦੇਖਾਂ ਸੂਰਿਆ ਕੁਮਾਰ ਯਾਦਵ ਲਈ ਆਈ ਥਿੰਕ ਦਿਸ ਇਜ਼ ਅ ਗੁੱਡ ਟਾਈਮ ਫੋਰ ਸੂਰਿਆ ਕੁਮਾਰ ਯਾਦਵ ਟੂ ਪਰਫੋਰਮ ਔਰ ਮਨੀਸ਼ ਪਾਂਡੇ ਪਿਛਲੇ ਮੈਚ ਵੀ ਠੀਕ ਸੀਗੇ ਬਹੁਤ ਜ਼ਿਆਦਾ ਵਧੀਆ ਨਹੀਂ ਕੀਤਾ ਸੋ ਮੈਨੂੰ ਲੱਗ ਰਿਹਾ ਕਿ ਉਹਨਾਂ ਲਈ ਵੀ ਇਹ ਚੰਗਾ ਮੌਕਾ ਹੈਗਾ ਕਿ ਉਹ ਵਧੀਆ ਪਰਫੋਰਮ ਜਿਹੜਾ ਉਹ ਕਰ ਸਕਦੇ ਨੇ ਜੀ ਕਰਮਵੀਰ ਸ਼ੇਰਗਿੱਲ ਜੀ ਤੁਸੀਂ ਆਉਂਦੇ ਰਹੋ ਕਰਮਵੀਰ ਸ਼ੇਰਗਿੱਲ ਜੀ ਸ਼ੇਰਗਿੱਲ ਸਾਹਿਬ ਤੁਹਾਡੀ ਆਵਾਜ਼ ਨਹੀਂ ਮੈਨੂੰ ਆ ਰਹੀ ਮੈਂ ਅਗਲੀ ਕਾਲ ਵੱਲ ਵਧਦਾ ਜੀ ਤੁਸੀਂ ਆਉਂਦੇ ਰਹੋ ਹਾਂਜੀ ਸੁਲੇਮਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ ਕਰਮਵੀਰ ਸ਼ੇਰਗਿੱਲ ਜੀ ਦੀ ਆਵਾਜ਼ ਨਹੀਂ ਮੈਨੂੰ ਆ ਰਹੀ ਹੈ ਤੇ ਲਾਈਨ ਉਹਨਾਂ ਦੀ
ਹੈਲੋ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਰਮਵੀਰ ਸ਼ੇਰਗਿੱਲ ਜੀ ਆਵਾਜ਼ ਆ ਰਹੀ ਹੈ ਤੁਹਾਨੂੰ
ਹਾਂਜੀ ਹਾਂਜੀ ਆ ਗਏ ਹੋ ਜੀ ਉਹ ਪਹਿਲਾਂ ਕੱਟਿਆ ਗਿਆ ਸੀ
ਹਾਂਜੀ ਹਾਂਜੀ ਗੋ ਹੈ ਜੀ ਗੋ ਹੈ ਇੱਕ ਸੈਕਿੰਡ ਰੁਕ ਲਓ ਜੀ ਮੈਂ ਦੱਸਵਾਂ ਕਿ ਇਸ ਵੇਲੇ ਇੰਡੀਆ ਸੁਲੇਮਾਨ ਸਾਹਿਬ ਫੋਨ ਪਲੀਜ਼ ਮਿਊਟ ਕਰ ਲਓ ਤੁਸੀਂ ਆਪਣਾ ਜੀ ਤੁਹਾਡੀ ਕਾਲ ਅਗਲੀ ਹੈਗੀ ਹੈ ਥੈਂਕ ਯੂ ਹਾਂਜੀ ਕਰਮਵੀਰ ਸ਼ੇਰਗਿੱਲ ਜੀ ਤੁਸੀਂ ਆਉਂਦੇ ਰਹੋ ਹੈਡ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੋਦਵੀ ਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਜੋਦਵੀ ਜੀ ਆਪਣਾ ਮੈਂ ਪੁੱਛਣਾ ਚਾਹੁੰਦਾ ਸੀ ਜਿੱਦਾਂ ਤੁਸੀਂ ਕਹਿੰਦੇ ਵੀ 20% ਜਿਹੜੇ ਲੋਕ ਆ ਜਾਂ ਜ਼ਿਆਦਾ ਲਾ ਲਓ ਵੀ ਉਹ ਲਵਾਉਣਾ ਨੀ ਚਾਹੁੰਦੇ ਹਨਾ ਤੇ ਉਹਦਾ ਹੱਲ ਕੀ ਹੋਊਗਾ ਜੀ ਵੀ ਜੇ ਉਹ ਕੱਲ ਨੂੰ ਮੰਨ ਲਓ ਵੀ ਗੌਰਮੈਂਟ ਇਹ ਚੀਜ਼ਾਂ ਤੇ ਕਿੱਦਾਂ ਵਰਕ ਕਰੂਗੀ ਜਿੱਦਾਂ ਮੈਂ ਸੋਚ ਰਿਹਾ ਹਾਂ ਵੀ ਜਿੱਦਾਂ ਜੇ ਕਿਤੇ ਉਹ ਅਧਾਰਿਆਂ ਚ ਕੰਮ ਕਰਦੇ ਆ ਲੋਕ ਮੰਨ ਲਓ ਐਮਾਜੋਨ ਚ ਕਰਦੇ ਆ ਜਾਂ ਕਿਤੇ ਹੋਰ ਵੱਡੀਆਂ ਫੈਕਟਰੀਆਂ ਚ ਜਾਂ ਛੋਟੀਆਂ ਚ ਕਿਤੇ ਵੀ ਕਰਦੇ ਆ ਤੇ ਉਹ ਕੰਪਨੀ ਕਹੂਗੀ ਵੀ ਤੁਸੀਂ ਵੈਕਸੀਨੇਟਡ ਆ ਤਾਂ ਕੰਮ ਤੇ ਆਓ ਨਹੀਂ ਤਾਂ ਨਹੀਂ ਆ ਸਕਦੇ ਤੁਸੀਂ ਜਾਂ ਜੇ ਬੱਚੇ ਆ ਉਹ ਸਕੂਲਾਂ ਚ ਜਾਣਾ ਉਹਨਾਂ ਨੇ ਹੁਣ ਤੇ ਉਹ ਸਕੂਲ ਵਾਲੇ ਕਹਿਣਗੇ ਵੀ ਜੇ ਤੁਸੀਂ ਵੈਕਸੀਨੇਟਡ ਆ ਸਕੂਲੇ ਆ ਸਕਦੇ ਆ ਅਦਰਵਾਈਜ਼ ਨਹੀਂ ਆ ਸਕਦੇ ਜਾਂ ਕਿਸੇ ਨੇ ਟਰੈਵਲ ਕਰਨਾ ਆ ਤੇ ਉਹਦੇ ਲਈ ਵੀ ਵੈਕਸੀਨੇਟਡ ਹੋਣਾ ਬਹੁਤ ਜ਼ਰੂਰੀ ਆ ਤੇ ਫਿਰ ਉਹ ਲੋਕ ਕੀ ਸੋਚਦੇ ਆ ਵੀ ਉਹ ਕਿੰਨਾ ਚਿਰ ਇਸ ਚੀਜ਼ ਤੋਂ ਬਚੇ ਰਹਿਣਗੇ ਤੇ ਇਹ ਥੋੜਾ ਜਿਹਾ ਮੇਰੇ ਮਾਇੰਡ ਚ ਜਿਹੜਾ ਕਨਫਿਊਜ਼ਿੰਗ ਸੀਗੀ ਵੀ ਇਹ ਮਾੜਾ ਜਿਹਾ ਦੱਸਿਓ ਵੀ ਉਹ ਕਿੱਦਾਂ ਬਚੇ ਰਹਿਣਗੇ ਇਸ ਚੀਜ਼ ਤੋਂ
ਵੈਰੀ ਗੁੱਡ ਕੁਸ਼ਚਨ ਸਰ ਇਹਦੇ ਉੱਤੇ ਹੀ ਨਾ ਡਿਬੇਟ ਜਿਹੜੀ ਹੈ ਇਹ ਚੱਲ ਰਹੀ ਹੈ ਕਾਫੀ ਮਹੀਨਿਆਂ ਤੋਂ ਅਸਲ ਦੇ ਵਿੱਚ ਅਸੀਂ ਜੇ ਤੁਹਾਨੂੰ ਯਾਦ ਖਬਰ ਦਿੱਤੀ ਸੀ ਵੀ ਇਹ ਜਦੋਂ ਹਜੇ ਵੈਕਸੀਨ ਆਈ ਸੀ ਸਾਡੇ ਤੇ ਡਿਸੰਬਰ ਸੈਕਿੰਡ ਥਰਡ ਵੀਕ ਹੈ ਨਾ ਤੇ ਇਹਦੇ ਉੱਤੇ ਡਿਸਕਸ਼ਨ ਜਿਹੜੀ ਆ ਜਨਵਰੀ ਤੋਂ ਹੀ ਸਰਕਾਰ ਨੇ ਪਲੈਨਿੰਗ ਸ਼ੁਰੂ ਕਰ ਦਿੱਤੀ ਸੀਗੀ ਲੇਕਿਨ ਹਜੇ ਤੱਕ ਐਗਜੈਕਟਲੀ ਉਹਨਾਂ ਨੇ ਦੱਸਿਆ ਨਹੀਂ ਹੈ ਬਟ ਹੋਣ ਵਾਲਾ ਕੀ ਹੈ ਤੁਹਾਨੂੰ ਦੱਸ ਦਿੰਦੇ ਵੀ ਮੋਟੇ ਤੌਰ ਦੇ ਉੱਤੇ ਕੀ ਹੋ ਰਿਹਾ ਅੱਛਾ ਜਦੋਂ ਇਹ ਸਵਾਲ ਅਸੀਂ ਮਿਊਨਿਸਪਲ ਗਵਰਨਮੈਂਟ ਨੂੰ ਜਾਂ ਪ੍ਰੋਵਿੰਸ਼ੀਅਲ ਨੂੰ ਪੁੱਛਦੇ ਨੇ ਤੇ ਉਹ ਪੱਲਾ ਝਾੜ ਦਿੰਦੇ ਨੇ ਉਹ ਕਹਿੰਦੇ ਜੀ ਇਹ ਫੈਡਰਲ ਸਰਕਾਰ ਨੇ ਦੱਸਣਾ ਹੈ ਸਾਡਾ ਕੰਮ ਨਹੀਂ ਹੈ ਉਦੋਂ ਜੋ ਗਾਈਡਲਾਈਨ ਦੇਗੀ ਸਾਨੂੰ ਫੈਡਰਲ ਸਰਕਾਰ ਅਸੀਂ ਉਹਨੂੰ ਲਾਗੂ ਕਰ ਦਿਆਂਗੇ ਠੀਕ ਹੈ ਸੋ ਕਿਉਂਕਿ ਹੈ ਥੋੜਾ ਜਿਹਾ ਕੰਟਰੋਵਰਸ਼ੀਅਲ ਕਿਉਂਕਿ ਕੱਲ ਨੂੰ ਕੋਈ ਹਿਊਮਨ ਰਾਈਟਸ ਦੇ ਚੈਲੰਜ ਨਾ ਆ ਜਾਣ ਹੋਰ ਬੜੇ ਸਾਰੇ ਇਸ਼ੂਜ਼ ਨਾ ਇਸ ਮੁੱਦੇ ਤੇ ਆ ਜਾਣ ਹੁਣ ਕੀ ਹੋ ਰਿਹਾ ਹੈ ਕਿ ਪ੍ਰਾਈਵੇਟ ਬਿਜ਼ਨਸ ਅਦਾਰਿਆਂ ਨੂੰ ਤਾਂ ਪੂਰਾ ਆਪਣੀ ਤਰ੍ਹਾਂ ਹੱਕ ਹੈ ਕੱਲ ਨੂੰ ਤੁਸੀਂ ਜਿੱਦਾਂ ਹੁਣ ਤੁਸੀਂ ਐਮਾਜ਼ੋਨ ਦਾ ਜਾਂ ਕਿਸੇ ਵੀ ਕੋਈ ਵੀ ਬਿਜ਼ਨਸ ਅਦਾਰਾ ਉਹ ਕੱਲ ਨੂੰ ਕਲੀਅਰਲੀ ਕਹਿ ਸਕਦਾ ਆਪਣੇ ਇੰਪਲੋਈਜ਼ ਨੂੰ ਵੀ ਜੇ ਤੁਸੀਂ ਫੁੱਲੀ ਵੈਕਸੀਨੇਟਡ ਨਹੀਂ ਹੈਗੇ ਤੇ ਅਸੀਂ ਤੁਹਾਨੂੰ ਕੰਮ ਤੇ ਨਹੀਂ ਆਉਣ ਦੇਣਾ ਕਿਉਂਕਿ ਹੈਲਥ ਦਾ ਮਾਮਲਾ ਹੈ ਠੀਕ ਹੈ ਦੂਸਰਿਆਂ ਦੀ ਬਾਕੀ ਜਿਹੜੇ ਤੁਹਾਡੇ ਸਹਿਯੋਗੀ ਕਰਮਚਾਰੀ ਉਹਨਾਂ ਦੀ ਹੈਲਥ ਦਾ ਮਾਮਲਾ ਹੈ ਸੋ ਉਹ ਬਿਜ਼ਨਸ ਅਦਾਰਾ ਕਹਿ ਸਕਦਾ ਹੈ ਦੂਸਰਾ ਜਿਹੜਾ ਤੁਸੀਂ ਦੇਖ ਹੀ ਲਿਆ ਕਿ ਟਰੈਵਲ ਰਿਸਟ੍ਰਿਕਸ਼ਨਸ ਬਿਲਕੁਲ ਲੱਗੀਆਂ ਹੋਈਆਂ ਨੇ ਬਹੁਤ ਸਾਰੀਆਂ ਕੰਟਰੀਜ਼ ਨਹੀਂ ਆਪਣੇ ਅੰਦਰ ਹੁਣ ਕਿਸੇ ਬੰਦੇ ਨੂੰ ਆਉਣ ਦੇਣਾ ਚਾਹੁੰਦੀ ਜਿਹੜਾ ਫੁੱਲੀ ਵੈਕਸੀਨੇਟਡ ਨਾ ਹੋਵੇ ਕੈਨੇਡਾ ਨੇ ਵੀ ਇਹ ਕਹਿਤਾ ਹੁਣ ਜੇ ਕੋਈ ਅਮਰੀਕਾ ਤੋਂ ਜਾਂ ਬਾਕੀ ਕੰਟਰੀਜ਼ ਤੋਂ ਆਉਣਾ ਚਾਹੁੰਦਾ ਉਹ ਕੈਨੇਡਾ ਵੱਲੋਂ ਅਪਰੂਵਡ ਵੈਕਸੀਨ ਹੋਣੀਆਂ ਚਾਹੀਦੀਆਂ ਨੇ ਇਹ ਨਹੀਂ ਤੁਸੀਂ ਕਹੋ ਜੀ ਮੈਂ ਕੋਈ ਸਪੂਟਨਿਕ ਲਗਾ ਲਈ ਹੈ ਜਾਂ ਕੋਈ ਚਾਈਨੀਜ਼ ਵੈਕਸੀਨ ਤੁਸੀਂ ਲਗਾ ਕੇ ਇੱਥੇ ਪਹੁੰਚ ਜਾਓ ਨਹੀਂ ਕੈਨੇਡਾ ਵੱਲੋਂ ਜਿਹੜੀਆਂ ਹੈਲਥ ਕੈਨੇਡਾ ਵੱਲੋਂ ਅਪਰੂਵਡ ਨੇ ਉਹ ਵੈਕਸੀਨ ਚਾਹੀਦੀਆਂ ਨੇ ਔਰ ਦੂਸਰੀ ਚੀਜ਼ ਇਹ ਹੈਗੀ ਹੈ ਕਿ ਏਅਰਲਾਈਨਸ ਨੇ ਵੀ ਨਹੀਂ ਆਉਣ ਦੇਣਾ ਏਅਰਲਾਈਨ ਵੀ ਕੋਈ ਨਹੀਂ ਖਤਰਾ ਮੋਲ ਲੈਣਾ ਚਾਹੀਦੀ ਆਪਣੇ ਸਟਾਫ ਮੈਂਬਰਸ ਆਪਣੇ ਕਰੂ ਮੈਂਬਰਸ ਲਈ ਸੋ ਇਹ ਮਾਮਲਾ ਵੀ ਹੱਲ ਅੱਛਾ ਕੱਲ੍ਹ ਨੂੰ ਇਹ ਵੀ ਹੋ ਸਕਦਾ ਹੈ ਕਿ ਕੌਂਸਰਟ ਹੋ ਰਿਹਾ ਕੋਈ ਤੁਸੀਂ ਕਹੋ ਜੀ ਉੱਥੇ 10,000 ਬੰਦਾ ਇਕੱਠਾ ਹੋ ਰਿਹਾ ਸੀ, ਮੈਂ ਦੇਖਣਾ ਚਾਹੁੰਦਾ, ਤੇ ਕੱਲ ਨੂੰ ਉਹ ਹੋ ਸਕਦਾ ਤੁਹਾਡਾ ਵੈਕਸੀਨ ਪਾਸਪੋਰਟ ਚੈੱਕ ਕਰਨ ਪਹਿਲਾਂ ਕਿ ਤੁਸੀਂ ਵੈਕਸੀਨੇਟਡ ਹੈਗੇ ਹੋ ਕਿ ਨਹੀਂ ਹੈਗੇ, ਔਰ ਕੱਲ ਨੂੰ ਜਿਹੜੇ ਸਿਨੇਮਾ ਹਾਲਸ ਨੇ ਉਹ ਵੀ ਇਹ ਰਿਸਟ੍ਰਿਕਸ਼ਨ ਬਿਲਕੁਲ ਲਗਾ ਸਕਦੇ ਨੇ, ਸ਼ੋਪਿੰਗ ਮਾਲਸ ਰਿਸਟ੍ਰਿਕਸ਼ਨ ਲਗਾ ਸਕਦੇ ਨੇ. ਸਕੂਲ ਦਾ ਡਿਬੇਟੇਬਲ ਆ, ਕਿਉਂਕਿ ਸਕੂਲ ਜਿਹੜਾ ਹੈਗਾ ਉਹ ਇੱਕ ਬੁਨਿਆਦੀ ਜ਼ਰੂਰਤ ਹੈ, ਵੀ ਕਿਆ ਕੱਲ ਨੂੰ ਸਕੂਲ ਦੇ ਵਿੱਚ ਹੀ ਹੋਏਗਾ ਕਿ ਨਹੀਂ ਹੋਏਗਾ. ਇਹਨੂੰ ਹੋਰ ਅੱਗੇ ਵਧਾਉਣ ਲਈ ਇਹ ਵੀ ਕੀਤਾ ਜਾ ਰਿਹਾ ਕਿ ਜਿੱਦਾਂ ਹੁਣ ਇੰਗਲੈਂਡ ਜਾਂ ਕਈ ਕੰਟਰੀਜ਼ ਕਰ ਦਿੱਤਾ ਉਹਨਾਂ ਨੇ ਕਿ ਜਿਹੜੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਤਾਂ ਲਾਜ਼ਮੀ ਕਰ ਦਿੱਤਾ, ਮੈਂਡੇਟਰੀ ਕਰਦਾ ਵੀ ਤੁਸੀਂ ਲਵਾਉਣੀ ਲਾਉਣੀ ਹੈ. ਔਰ ਈਵਨ ਹੁਣੇ ਅਸੀਂ ਗੱਲ ਜਿਸ ਤਰ੍ਹਾਂ ਇੰਗਲੈਂਡ ਜਾਂ ਕਈ ਹੋਰ ਕੰਟਰੀ ਚ ਕਰ ਰਹੇ ਸੀਗੇ, ਸਾਡੇ ਕੈਨੇਡਾ ਚ ਵੀ ਜਾਂ ਕਈ ਜਗ੍ਹਾ ਹੋਰ ਉੱਥੇ ਵੀ ਵਿਚਾਰ ਹੋ ਰਿਹਾ, ਆਸਟ੍ਰੇਲੀਆ ਚ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਜਿੰਨੇ ਹੈਲਥ ਕੇਅਰ ਵਰਕਰ ਸੀਗੇ ਬਹੁਤ ਪਹਿਲਾਂ ਉਹਨਾਂ ਦੀ ਫਟਾਫਟ ਉਹਨਾਂ ਨੂੰ ਵੈਕਸੀਨੇਟ ਕੀਤਾ ਹੈਗਾ. ਸੋ ਕੱਲ ਨੂੰ ਹੋ ਸਕਦਾ ਹੈ ਕਿ ਜੇ ਬਾਕੀ ਸਾਰੀਆਂ ਕੰਟਰੀਜ਼ ਚ ਵੀ ਇਹ ਸਿਸਟਮ ਸ਼ੁਰੂ ਹੋ ਜਾਏ ਕਿ ਜਿਹੜੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਲਈ ਮੈਂਡੇਟਰੀ ਕੀਤਾ ਜਾਏਗਾ, ਕਈ ਕੰਟਰੀਜ਼ ਚ ਹੋ ਚੁੱਕਾ ਹੈਗਾ. ਸੋ ਬਾਕੀ ਦੇਖਦੇ ਹਾਂ ਜੀ, ਬੜੀਆਂ ਸਾਰੀਆਂ ਸਹੂਲਤਾਂ ਤੋਂ ਵਿਦ ਡਿਊ ਰਿਸਪੈਕਟ ਉਹ ਵਾਂਝੇ ਰਹਿ ਜਾਣਗੇ, ਨਹੀਂ ਜਾ ਸਕਣਗੇ.
ਹਾਂਜੀ ਹਾਂਜੀ, ਮੈਂ ਵੀ ਜਦ ਵੀ ਜੀ ਉਹੀ ਸੋਚਦਾ ਵੀ ਉਹ ਕੀ ਸੋਚ ਕੀ ਰਹੇ ਆ, ਥਿੰਕ ਕੀ ਕਰ ਰਹੇ ਆ ਲੋਕ, ਵੀ ਜੇ ਆਪਾਂ ਮੰਨ ਲਓ ਕੱਲ ਨੂੰ ਕਿਸੇ US ਜਾਣਾ ਜਾਂ ਕਿਸੇ ਯੂਰਪ ਜਾਣਾ ਜਾਂ ਇੰਡੀਆ ਜਾਣਾ, ਤੇ ਆਪਾਂ ਨੂੰ ਤਾਂ ਲੋੜ ਹੀ ਲੋੜ ਹੈ, ਲਵਾਉਣੀ ਪੈਣੀ ਆ ਨਾ, ਤੇ ਕਿਉਂ ਨੀ ਅੱਜ ਹੀ ਲਵਾ ਲੈਂਦੇ, ਜਾਂ ਪਤਾ ਨੀ ਕੀ ਸੋਚ ਰਹੇ ਆ ਲੋਕ.
ਹਾਂ ਨਹੀਂ ਨਹੀਂ, ਦੇਖੋ ਬੜੇ ਸਾਰੇ ਬਿਜ਼ਨਸ ਅਦਾਰਿਆਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ, ਹੁਣ ਈਵਨ ਕਈ ਪ੍ਰੋਵਿੰਸਿਸ ਹੈਗੀਆਂ ਨੇ ਉਹਨਾਂ ਨੇ ਸ਼ੁਰੂ. ਹੁਣ ਅੱਜ ਦੀ ਮੈਂ ਤੁਹਾਨੂੰ ਤਾਜ਼ਾ ਖਬਰ ਵੀ ਦੱਸ ਦਿੰਦਾ ਹੈ, ਜਿਸ ਤਰ੍ਹਾਂ ਹੁਣ ਸੈਸਕਚੂਨ ਹੈ ਨਾ, ਉਹਨਾਂ ਨੇ ਆਪਣੇ ਸਰਟੀਫਿਕੇਟਸ ਡਿਵੈਲਪ ਕਰਨੇ ਸ਼ੁਰੂ ਕਰ ਦਿੱਤੇ ਨੇ ਅੱਜ ਉੱਥੇ, ਠੀਕ ਹੈ. ਹੁਣ ਆਪਣੇ ਜਿਹੜੇ ਕਈ ਟਰੱਕ ਡਰਾਈਵਰਸ ਨੇ ਜਾਂ ਹੋਰ ਕਈ ਹੋਣਗੇ, ਉਹ ਇਸ ਗੱਲ ਨੂੰ ਬਿਹਤਰ ਚੰਗੀ ਤਰ੍ਹਾਂ ਜਾਣਦੇ ਹੋਣਗੇ ਵੀ ਉਹ ਹਾਲਾਂਕਿ ਉਹ ਮੈਂਡੇਟ ਤਾਂ ਨਹੀਂ ਕਰ ਰਹੇ ਵੀ ਪ੍ਰੋਵਿੰਸ਼ੀਅਲ ਐਕਟੀਵਿਟੀਜ਼ ਵਾਸਤੇ, ਕਿਉਂਕਿ ਗਵਰਨਮੈਂਟ ਨੇ ਆਪਣੀ ਐਕਟੀਵਿਟੀਜ਼ ਜਿਹੜੀਆਂ ਨੇ ਉਹ ਨਹੀਂ ਰੋਕਣੀਆਂ. ਬਟ ਯੈਸ, ਉਹ ਤੁਹਾਨੂੰ ਇੱਕ ਵੈਕਸੀਨ ਸਰਟੀਫਿਕੇਟ ਜਾਂ ਵੈਕਸੀਨ ਪਾਸਪੋਰਟ ਜਿਹੜੇ ਨੇ ਉਹ ਦੇਣ ਲੱਗੇ ਨੇ, ਪਲੈਨਿੰਗ ਉਹਦੀ ਹੋ ਰਹੀ ਹੈ. ਬਿਲਕੁਲ, ਇਟ ਇਜ਼ ਇਨ ਵਰਕਸ. ਕੱਲ ਨੂੰ ਤੁਹਾਡੇ ਕੋਲ ਜਿੱਦਾਂ ਫਰਜ਼ ਕਰ ਲਓ ਤੁਹਾਡੇ ਕੋਲ, ਹੁਣ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਦਾ ਉਹ ਸ਼ਕਲ ਇਖਤਿਆਰ ਕਰੇਗੀ, ਤੁਹਾਡੇ ਕੋਲ ਵੀਜ਼ਾ ਕਾਰਡ ਹੁੰਦਾ ਹੈ ਜਾਂ ਕੁਛ ਹੁੰਦਾ ਇੱਦਾਂ ਦਾ ਕਾਰਡ, ਜਾਂ ਤੁਹਾਨੂੰ ਦੇ ਦੇਣਗੇ ਜਿਹਦੇ ਵਿੱਚ ਕਿ ਜੇ ਤੁਸੀਂ ਫਰਜ਼ ਕਰ ਲਓ ਤੁਸੀਂ ਫੁੱਲੀ ਵੈਕਸੀਨੇਟਡ ਹੈਗੇ ਹੋ, ਤਾਂ ਉਹ ਕਾਰਡ ਜਿਹੜਾ ਤੁਹਾਨੂੰ ਮਿਲ ਜਾਏਗਾ ਜਿਹਨਾਂ ਜਿਹਨਾਂ ਦੇ ਡੋਜ਼ ਲੱਗੀਆਂ ਹੋਣਗੀਆਂ.
ਓਕੇ, ਥੈਂਕ ਯੂ ਜੀ ਅਬਦੁਲ ਜੀ, ਥੈਂਕ ਯੂ.
ਥੈਂਕ ਯੂ ਸਰ, ਥੈਂਕ ਯੂ. ਗਗਨ ਜੀ ਪੁੱਛ ਰਹੇ ਨੇ ਹਾਊ ਮੱਚ ਆਫ ਪਾਪੂਲੇਸ਼ਨ ਇਨ ਕੈਨੇਡਾ ਇਜ਼ ਫੁੱਲੀ ਵੈਕਸੀਨੇਟਡ. ਸਰ, ਅਸੀਂ ਤਕਰੀਬਨ ਐਸੇ ਲਈ ਕਹਿ ਸਕਦੇ ਹਾਂ ਜਿਹਨਾਂ ਦੀ ਉਮਰ 12 ਸਾਲ ਤੋਂ ਜ਼ਿਆਦਾ ਹੈ, ਸਾਰੇ ਕੈਨੇਡਾ ਦੀ ਗੱਲ, ਅਲੱਗ ਅਲੱਗ ਪ੍ਰੋਵਿੰਸ ਦੇ ਅਲੱਗ ਅਲੱਗ ਨੰਬਰ ਹੈਗੇ ਨੇ, ਪਰ ਜੇ ਤੁਸੀਂ ਸਾਰੇ ਕੈਨੇਡਾ ਦੀ ਗੱਲ ਕਰੋ ਤਾਂ ਅਸੀਂ ਰਫਲੀ ਅਰਾਊਂਡ 58-59% ਦੇ ਆਸ ਪਾਸ ਲਾ ਲਓ, 60% ਦੇ ਕਰੀਬ ਅਸੀਂ ਪਹੁੰਚ ਚੁੱਕੇ ਹਾਂ. 80% ਸਾਡੇ ਲਗਭਗ ਫਸਟ ਡੋਜ਼ ਲੱਗ ਗਈ ਹੈ ਕੈਨੇਡਾ 'ਚ ਸਰ, ਔਰ ਅਸੀਂ 60% ਜਿਹਨਾਂ ਦੇ ਫੁੱਲੀ ਵੈਕਸੀਨੇਟਡ ਹੈਗੇ ਹਾਂ ਅਸੀਂ. ਦਿਸ ਇਜ਼ ਅ ਸਿਚੁਏਸ਼ਨ ਰਾਈਟ ਨਾਓ ਜੇ ਅਸੀਂ ਸਾਰੇ ਕੈਨੇਡਾ ਦੀ ਗੱਲ ਕਰਦੇ ਹਾਂ. ਬਾਕੀ ਪ੍ਰੋਵਿੰਸਿਸ ਦੇ ਮੁਤਾਬਿਕ ਚੱਲ ਰਿਹਾ ਹੈਗਾ, ਸਾਡੇ ਇੱਥੇ ਓਨਟੈਰੀਓ ਦੇ ਵਿੱਚ ਲਗਭਗ ਅਸੀਂ ਕੈਨੇਡਾ ਦੇ ਬਰਾਬਰ ਹੀ ਚੱਲ ਰਹੇ ਹਾਂ, 80% ਸਾਡੀ ਓਨਟੈਰੀਓ 'ਚ ਸਿੰਗਲ ਡੋਜ਼ ਲੱਗ ਗਈ ਹੈ ਸਾਡੇ ਓਨਟੈਰੀਓ 'ਚ, ਔਰ ਸਾਡੇ ਇੱਥੇ ਤਕਰੀਬਨ 62-63% ਸਾਡੇ ਅਸੀਂ ਡਬਲ ਡੋਜ਼ ਲੱਗ ਗਈ ਹੈ. ਸਭ ਤੋਂ ਅੱਗੇ ਹਾਂ ਅਸੀਂ ਇਸ ਮਾਮਲੇ 'ਚ. ਹੁਣ ਬਾਕੀ ਠੀਕ ਹੈ, ਨੂਨਾ ਵਟੀਆ ਜਾਂ ਇੱਕ ਅੱਧਾ ਕੋਈ ਹੋਰ ਹੋਏਗੀ ਕੋਈ ਟੈਰੀਟਰੀ, ਪਰ ਜੇ ਮੈਂ ਬੜੀਆਂ ਪ੍ਰੋਵਿੰਸਿਸ ਦੀ ਗੱਲ ਕਰਾਂ, ਅਸੀਂ ਅਲਬਰਟਾ ਤੋਂ ਅੱਗੇ ਹੈਗੇ ਹਾਂ ਸਰ, ਓਨਟੈਰੀਓ 'ਚ ਬ੍ਰਿਟਿਸ਼ ਕੋਲੰਬੀਆ ਤੋਂ ਬਹੁਤ ਅੱਗੇ ਹਾਂ ਅਸੀਂ. ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਸਟ ਡੋਜ਼ ਵਧੀਆ ਲੱਗੀ ਹੈ 80%, ਪਰ ਸੈਕਿੰਡ ਡੋਜ਼ ਜਿਹੜੀ ਆ ਅਸੀਂ ਉਸ ਤੋਂ ਕਾਫ਼ੀ ਅੱਗੇ ਹਾਂ ਓਨਟੈਰੀਓ 'ਚ. ਸੈਕਿੰਡ ਡੋਜ਼ ਮੈਨੂੰ ਨਹੀਂ ਲੱਗਦਾ ਹਜੇ 55% ਵੀ ਬ੍ਰਿਟਿਸ਼ ਕੋਲੰਬੀਆ 'ਚ ਹਿੱਟ ਕੀਤੀ ਹੈ, ਅਤੇ ਅਸੀਂ ਓਨਟੈਰੀਓ 'ਚ 62-65% ਵੱਲ ਅਸੀਂ ਵੱਧ ਰਹੇ ਹੈਗੇ ਬੜੀ ਤੇਜ਼ੀ ਨਾਲ. ਸੋ ਵੀ ਆਰ ਵੈਰੀ, ਓਨਟੈਰੀਓ ਹੈਜ਼ ਡਨ ਵੈਰੀ ਵੈਲ ਇਨ ਸੈਕਿੰਡ ਡੋਜ਼ ਆਲਸੋ. ਅਲਬਰਟਾ, ਕਿਊਬੈਕ, ਕਿਊਬੈਕ ਤਾਂ ਸਾਰਿਆਂ ਤੋਂ ਕਾਫ਼ੀ ਪਿੱਛੇ ਹੈਗਾ ਕਿਊਬੈਕ, ਅਤੇ ਅਲਬਰਟਾ, ਕਿਊਬੈਕ, ਬ੍ਰਿਟਿਸ਼ ਕੋਲੰਬੀਆ ਤੋਂ ਅਸੀਂ ਬਹੁਤ ਵਧੀਆ ਕੀਤਾ ਹੈਗਾ ਸਰ. ਸੋ ਦੈਟ ਵੇ. ਹਾਂਜੀ ਸੁਲੇਮਾਨ ਸਾਹਿਬ, ਨੈਕਸਟ ਕਾਲ ਜੀ, ਗੋ ਅਹੈਡ.
ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ
ਜੀ. ਆਪਣੇ ਯੁਧਵੀਰ ਜੀ, ਮੇਰੀ ਤਰਫੋਂ ਇਹ ਕਿ ਸਭ ਨੂੰ ਇੱਕ ਈਦ ਦੀਆਂ ਵਧਾਈਆਂ. ਦੂਸਰੀ ਗੱਲ ਹੋ ਰਹੀ ਹੈ ਕਿ ਇੱਥੇ ਜਾਂ ਕੋਈ ਲੀਡਰ ਵੀ ਨੇ, ਉਹਨਾਂ ਦੇ ਟੈਲੀਫੋਨ ਟਰੈਕ ਹੁੰਦੇ ਨੇ. ਮੇਰਾ ਇਹ ਸਵਾਲ ਹੈ ਕਿ ਬਾਕੀ ਜੋ ਆਮ ਲੋਕ ਨੇ, ਦੇਖੋ ਇੱਥੇ ਕੈਨੇਡਾ ਦੇ ਵਿੱਚ ਕਿਹੜੇ ਕਿਹੜੇ ਬੰਦੇ ਵਿਚਾਰੇ ਕਿ ਜੋ ਹੈ ਕਿਸ ਕਿਸ ਕੈਟੇਗਰੀਆਂ ਦੇ ਵਿੱਚ ਫਸੇ, ਉਹਨਾਂ ਦੇ ਪੈਸੇ ਕਿ ਗਏ. ਹੁਣ ਤੱਕ ਇਹ ਕਿ ਜੋ ਹੈ ਨਾ, ਕਈਆਂ ਨੂੰ ਈਮੇਲ ਆ ਰਹੀ ਹੈ, ਟੈਕਸ ਮੈਸੇਜ ਆਉਂਦਾ ਵੈ, ਕਾਲ ਆਉਂਦੀ ਹੈ, ਫੇਕ ਕਾਲ ਆਉਂਦੀਆਂ. ਚਾਹੇ ਕੋਈ ਇੱਥੇ ਇੱਕ ਚਾਈਨਾ ਟਾਊਨ 'ਚ ਬੈਠੇ ਆਵੇ, ਕੈਨੇਡਾ ਦੇ ਕਿਸੇ ਚਾਈਨਾ ਟਾਊਨ 'ਚ, ਚਾਹੇ ਕੋਈ ਇੰਡੀਆ ਦੇ ਵਿੱਚ ਬੈਠੇ ਆਵੇ, ਬੰਬੇ ਦੇ ਵਿੱਚ, ਦਿੱਲੀ ਦੇ ਵਿੱਚ ਬੈਠੇ ਆ, ਚਾਹੇ ਕੋਈ ਹਾਂਗਕਾਂਗ ਦੇ ਵਿੱਚ ਬੈਠੇ ਆਵੇ, ਅਤੇ ਫਿਰ ਜਿਹੜਾ ਆਈਫੋਨ ਹੈ, ਮੇਰਾ ਇਹ ਸਵਾਲ ਹੈ, ਜਾਂ ਸੈਮਸੰਗ, ਇਹਨਾਂ ਨੇ ਫਿਰ ਇਹ ਕੱਢੇ ਕਿਉਂ ਨੇ? ਅਗਰ ਇਹਦੇ ਵਿੱਚ ਸੇਫਟੀ ਨਹੀਂ ਤਾਂ ਇਸ ਨੂੰ ਖਤਮ ਕਰ ਦੇਣ. ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਜੀ?
ਬਿਲਕੁਲ.
ਹਾਂਜੀ,
ਮੇਰਾ ਤੁਹਾਡਾ ਸਵਾਲ ਆ ਗਿਆ.
ਇਨਫਾਰਮੇਸ਼ਨ ਹੀ ਇਹ ਕਿ ਅਨਸੇਫ ਹੈ, ਤੇ ਫਿਰ ਤਾਂ ਉਹ ਕੋਈ ਕਿਸੇ ਟਾਈਮ ਵੀ ਇੱਕ ਟਰੈਕ ਹੋ ਜਾਏਗਾ, ਬਲੈਕਮੇਲ ਹੋਵੇਗਾ। ਇਹ ਦੇਖੋ ਲਾਸਟ ਟਾਈਮ ਐਕੋਫੈਕਸ ਵਾਲਿਆਂ ਦੀ ਜੋ ਵੀ ਹੈ ਕਿ ਉਹ ਇੱਕ ਸਾਰਾ ਹੀ ਉਹਨਾਂ ਦਾ ਪਨੋਰਾ ਬਾਕਸ ਹਾਈਜੈਕ ਹੋ ਗਿਆ। ਉਹਦੇ ਵਿੱਚ ਦੇਖੋ ਮੈਂ ਆਪਣੀ ਇਨਫਾਰਮੇਸ਼ਨ ਯੁੱਧਵੀਰ ਜੀ ਮੰਗਵਾਈ ਨਾ, ਜਿਸ ਵੇਲੇ ਨਾਂ ਮੇਰਾ ਸੀ, ਨਾ ਨਾ ਡੇਟ ਆਫ ਬਰਥ ਮੇਰੀ ਸੀ, ਡਰਾਈਵਿੰਗ ਲਾਇਸੈਂਸ ਨੰਬਰ ਮੇਰਾ ਆ, ਦੂਸਰਾ ਵਿਅਕਤੀ ਨਾ ਕਿਸੇ ਹੋਰ ਦਾ ਆ। ਹੁਣ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਕਿਸੇ ਕਿ ਮੇਰੇ ਇਸ ਇਨਫਾਰਮੇਸ਼ਨ 'ਤੇ ਪੈਸਾ ਟ੍ਰਾਂਸਫਰ ਹੁੰਦਾ ਵੈ, ਅਤੇ ਕੱਲ੍ਹ ਨੂੰ ਇਹ ਕਿ ਜੋ ਨਾ ਮੈਨੂੰ ਤਾਂ ਇੱਕ ਰੱਖ ਲਾਉਣਗੇ ਵੀ ਇੱਕ ਦਹਿਸ਼ਤਗਰਦੇ ਬਈ, ਇਹ ਦਹਿਸ਼ਤਗਰਦੀ ਦੇ ਵਿੱਚ ਇਨਵਾਲਵ ਹੈ। ਮੈਂ ਆਖਿਆ ਕੋਈ ਅਗਰ ਮਿਲੀਅਨ ਡਾਲਰ ਦਾ ਵੀ ਹੁੰਦਾ ਵੈ, ਮੈਂ ਐਕੋਫੈਕਸ ਵਾਲਿਆਂ ਨੂੰ ਆਖਿਆ ਮੇਰੀ ਆਵਾਜ਼ ਰਿਕਾਰਡਡ ਹੈ, ਇਹਦੇ ਵਿੱਚ ਜ਼ਿੰਮੇਵਾਰ ਤੁਸੀਂ ਹੋ, ਕੱਲ੍ਹ ਨੂੰ ਕੁਛ ਹੁੰਦਾ। ਉਹਨਾਂ ਕਿਹਾ ਜੀ ਠੀਕ ਹੈ ਜੀ, ਬਸ ਸਾਡਾ ਤਾਂ ਉਹ ਸਾਰਾ ਉਹ ਹੋ ਗਿਆ ਸੀ, ਉਹਨਾਂ ਦਾ ਜੋ ਵੀ ਹੈ ਆਈ ਜੈਕ ਸਾਰਾ ਸਿਸਟਮ ਹੀ ਹੈ, ਉਹ ਦਿਨ ਅਸੀਂ ਤਾਂ। ਮੈਂ ਕਿਹਾ ਵੀ ਤੁਸੀਂ ਇਹ ਤੁਹਾਡਾ ਫਰਜ਼ ਹੈ, ਕੱਲ੍ਹ ਨੂੰ ਕੁਛ ਹੁੰਦਾ। ਲੇਕਿਨ ਫਿਰ ਮੈਂ ਸਾਰਾ ਸਹੀ ਕਰਵਾਇਆ ਹੁਣ ਤੱਕ, ਮੈਂ ਕਿਹਾ ਕੁਛ ਅਗਰ ਹੋਇਆ ਤਾਂ ਜ਼ਿੰਮੇਦਾਰ ਤੁਸੀਂ ਹੋਵੋਗੇ। ਇਹਦੇ 'ਚ ਤਾਂ ਚਲੋ ਇਹ ਹੋ ਗਿਆ, ਹੁਣ ਆਈਫੋਨ ਹੈ ਮੇਰੇ ਕੋਲ, ਆਈਫੋਨ ਹੈ, ਅਗਰ ਕੱਲ੍ਹ ਨੂੰ ਇੱਕ ਜੋ ਨਾ ਬਲੈਕਮੇਲ ਹੋਵੇ ਕਿ ਲੈ ਬਈ ਇਹ ਵੀ ਹੈ ਤਾਂ ਉਹ ਵੀ ਹੈ, ਤਾਂ ਫਿਰ ਇਹ ਕਿ ਜੋ ਨਾ ਕਿਹਦੇ ਪਰਸੂ ਕਰਿਆ ਬੰਦਾ, ਐਪਲ ਵਾਲੇ ਜੋ ਹਨ ਫਿਰ ਉਹਨੇ ਇਹਨਾਂ ਪਰਸੂ ਹੋਵੇਗੀ ਨਾ ਕਿ ਹਾਂ ਬਈ ਇਹ ਤਾਂ ਤੁਸੀਂ ਇੱਕ ਸਾਰੀ ਜ਼ਿੰਮੇਦਾਰ ਹੋ। ਹੁਣ ਹੋਰ ਦੂਸਰਾ ਮੇਰਾ ਇਹ ਸਵਾਲ ਹੈ, ਜਿਹੜੇ ਮੀਡੀਆ ਦੇ ਨਾਲ ਲੋਕੀ ਕੱਲ੍ਹ ਨੂੰ ਕੋਈ ਕਹਵੇ ਵੀ ਇੱਕ ਜੋ ਹੈ ਨਾ ਇਹ ਤਾਂ ਇਹ ਫਲਾਂ ਫਲਾਂ ਹੈ, ਕਿਹਦੇ ਵਿੱਚ ਇਨਵਾਲਵ ਹੈ, ਇਹਦੀ ਆਵਾਜ਼ ਇੱਕ ਰਿਕਾਰਡਡ ਹੈ, ਸਾਡੇ ਕੋਲ ਪੂਰਾ ਸਬੂਤ ਹੈ, ਮੀਡੀਆ ਦਾ ਬਲੈਕਮੇਲ ਹੋ ਗਿਆ ਨਾ ਮੇਰਾ ਯੁੱਧਵੀਰ ਜੀ। ਤਾਂ ਮੈਂ ਸਹੀ ਮੈਂ ਕਹਿ ਰਿਹਾ ਵਾਂ ਕਿ ਕੱਲ੍ਹ ਨੂੰ ਹਰ ਇੱਕ ਬੰਦਾ ਇੱਕ ਜੋ ਹੈ ਨਾ ਅਲਰਟ ਰਵੇ, ਮੈਨੂੰ ਲੀਡਰਾਂ ਦੇ ਨਾਲ ਕੋਈ ਨਹੀਂ ਹੈ, ਲੀਡਰ ਜਾਣ ਇੱਕ ਜੋ ਹੈ ਨਾ ਉਹ ਤਾਂ ਜਿਹੜੇ ਲੀਡਰ ਇੱਕ ਪਿੱਛੇ ਇੱਕ ਜੋ ਉਹਨਾਂ ਨੇ ਸਰੇਆਮ ਕਿਤਨਾ ਕਿਤਨਾ ਇੱਕ ਲੁੱਟ ਮਾਰ ਕੀਤੀ ਹੋਈ ਹੈ, ਉਹਨਾਂ ਦੇ ਬੱਚਿਆਂ ਦੇ ਵਾਸਤੇ ਇੱਕ ਸੋਚਦੇ ਨੇ ਕਿ ਉਹਨਾਂ ਦੇ ਵਾਸਤੇ ਵੀ ਇੱਕ ਸੁਖਤ ਹੋਵੇ। ਲੇਕਿਨ ਆਮ ਬੰਦਾ ਇੱਕ ਜੋ ਹੈ ਨਾ ਬੇਚਾਰਾ ਉਹ ਟਰੈਕ ਉਹ ਮੁਸੀਬਤਾਂ ਇੱਕ ਪਿਆ ਰਹੇਗਾ ਆਉਣ ਵਾਲੇ ਟਾਈਮ। ਰੱਬ ਰੱਖਾ ਜੀ,
ਰੱਬ ਰੱਖਾ ਜੀ। ਦੇਖੋ ਪਹਿਲੀ ਚੀਜ਼ ਤਾਂ ਮੈਂ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਅਸੀਂ ਖਬਰ ਕੱਲ੍ਹ ਬੜੀ ਡਿਟੇਲ 'ਚ ਤੁਹਾਡੇ ਨਾਲ ਖਬਰ ਅਸੀਂ ਸਾਂਝੀ ਕੀਤੀ ਸੀ, ਕੱਲ੍ਹ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਦੱਸਿਆ ਹੀ ਸੀਗਾ, ਬਾਕੀ ਚੈਨਲ ਵਾਈ ਦੇ ਉੱਤੇ ਵੀ ਡਿਟੇਲ ਰਿਪੋਰਟ ਇਸ ਵੀਕਐਂਡ 'ਤੇ ਮੈਂ ਇਹਦੀ ਤਿਆਰ ਕਰਾਂ, ਬੜੀ ਇੰਟਰਸਟਿੰਗ ਰਿਪੋਰਟ ਹੈ, ਇਹ ਕੋਈ ਨਵੀਂ ਚੀਜ਼ ਨਹੀਂ ਹੈ, ਬਹੁਤ ਸਾਲਾਂ ਤੋਂ ਇਹ ਸਾਰਾ ਕੁਝ ਚੱਲਦਾ ਆਇਆ ਹੈਗਾ, ਪਿਛਲੇ 100 ਸਾਲ ਦੀ ਤੁਸੀਂ ਹਿਸਟਰੀ ਕੱਢ ਲਓ, ਦੁਨੀਆ ਭਰ ਦੇ ਵਿੱਚ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ CIA ਤੋਂ ਲੈ ਕੇ KGB ਤੋਂ ਲੈ ਕੇ ਮੁਸਾਦ ISI ਰੌ ਇਹ ਸਭ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਇਹ ਇਸ ਦਾ ਇਸਤੇਮਾਲ ਕਰਦੀਆਂ ਰਹੀਆਂ ਨੇ, ਡਿਫਰੈਂਟ ਤਰ੍ਹਾਂ ਦੀਆਂ ਜਸੂਸੀ ਦੇ ਉਹਨਾਂ ਕੋਲ ਟੈਕਨੋਲੋਜੀ ਹੁੰਦੀ ਹੈ, ਔਰ ਇਹਦੇ ਵਿੱਚ ਇਹ ਜਿਹੜੀ 2010 'ਚ ਕੰਪਨੀ ਬਣੀ ਸੀਗੀ NSO ਗਰੁੱਪ ਹੈਗਾ ਇਹ, ਔਰ ਇਹ ਹੁਣ ਬਹੁਤ ਪਾਵਰਫੁਲ ਗਰੁੱਪ ਹੈ NSO ਗਰੁੱਪ, ਇਜ਼ਰਾਈਲ ਦੀ ਕੰਪਨੀ ਹੈ ਇਹ, ਔਰ ਇਹ ਜਿਹੜੀ ਇਜ਼ਰਾਈਲ ਬੇਸਡ ਕੰਪਨੀ ਹੈ ਦੁਨੀਆ ਦਾ ਸਭ ਤੋਂ ਪਾਵਰ ਵਨ ਆਫ ਦਾ ਪਾਵਰਫੁਲ ਕਹਿ ਸਕਦੇ ਹਾਂ, ਚਲੋ ਦੁਨੀਆ ਦਾ ਵਨ ਆਫ ਦਾ ਮੋਸਟ ਪਾਵਰਫੁਲ ਜਿਹੜਾ ਇਹਨਾਂ ਨੇ ਸੋਫਟਵੇਅਰ ਤਿਆਰ ਕੀਤਾ ਹੈ, ਜਿਹਦੇ ਜ਼ਰੀਏ ਕਿ ਔਰ ਇਹਨਾਂ ਨੇ ਬਹੁਤ ਸਾਰੀਆਂ ਕੰਟਰੀਜ਼, ਔਰ ਇਹਨਾਂ ਦਾ ਦਾਅਵਾ ਵੀ ਹੈ ਕਿ ਅਸੀਂ ਪ੍ਰਾਈਵੇਟ ਲੋਕਾਂ ਨੂੰ ਨਹੀਂ ਵੇਚਦੇ, ਅਸੀਂ ਸਿਰਫ ਜਿਹੜੀਆਂ ਗਵਰਨਮੈਂਟ ਦੀਆਂ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਜਾਂ ਲਾਅ ਇਨਫੋਰਸਮੈਂਟ ਏਜੰਸੀਜ਼ ਹੁੰਦੀਆਂ, ਉਹਨਾਂ ਨੂੰ ਅਸੀਂ ਇਹ ਸੋਫਟਵੇਅਰ ਵੇਚਦੇ ਹਾਂ। ਸੋਫਟਵੇਅਰ ਬੜੇ ਸਿੱਧੇ ਤਰੀਕੇ ਨਾਲ ਕੰਮ ਕਰਦਾ ਹੈਗਾ, ਇਹ ਤੁਹਾਡੇ ਫੋਨ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਕੀ ਹੈ ਕਿ ਤੁਹਾਡੀ ਪੋਕਿਟ ਦੇ ਵਿੱਚ ਇੱਕ ਤਰ੍ਹਾਂ ਦਾ ਜਸੂਸ ਘੁੰਮ ਰਿਹਾ ਤੁਹਾਡੇ ਨਾਲ, ਤੁਸੀਂ ਕਿਸੇ ਦੇ ਨਾਲ ਫੋਨ ਉਹਦੇ ਨਾਲ ਤੁਹਾਡੇ ਫੋਨ ਦੇ ਵਿੱਚ ਜਿੰਨੇ ਵੀ ਕੰਟੈਕਟਸ ਨੇ ਉਹ ਐਕਸੈਸ ਕੀਤੇ ਜਾ ਸਕਦੇ ਨੇ, ਤੁਹਾਡੇ ਫੋਨ ਦੇ ਵਿੱਚ ਕੋਈ ਈਮੇਲ ਹੈ, ਕੋਈ ਟੈਕਸਟ ਮੈਸੇਜ ਹੈ, ਉਹ ਐਕਸੈਸ ਹੋ ਜਾਏਗਾ, ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ, ਕਿੰਨੀ ਦੇਰ ਗੱਲ ਕਰਦੇ ਹੋ, ਕੀ ਗੱਲ ਕਰਦੇ ਹੋ, ਉਹਦੀ ਸਾਰੀ ਰਿਕਾਰਡਿੰਗ ਉਹਦੇ ਜ਼ਰੀਏ ਉਹਨਾਂ ਕੋਲ ਪਹੁੰਚ ਜਾਂਦੀ ਹੈ। ਤੁਸੀਂ ਫੋਨ ਦੇ ਵਿੱਚ ਪਰ ਕੱਲ੍ਹ ਤੁਸੀਂ ਫੋਨ ਨਹੀਂ ਵੀ ਔਨ ਕੀਤਾ, ਫੋਨ ਤੁਹਾਡੇ ਕੋਲ ਹੈ, ਉਹ ਜੇ ਤੁਸੀਂ ਆਪਸ 'ਚ ਗੱਲ ਕਰ ਰਹੇ ਹੋ ਕਿਸੇ ਨਾਲ ਵੀ, ਤੇ ਫੋਨ ਉਹਨਾਂ ਨੇ ਉਹਦਾ ਮਾਈਕਰੋਫੋਨ ਔਨ ਕਰਕੇ ਉਹਦੇ ਜ਼ਰੀਏ ਤੁਹਾਡੀ ਗੱਲਬਾਤ ਸੁਣ ਲੈਣੀ ਹੈ, ਈਵਨ ਵੀਡੀਓ ਵੀ ਔਨ ਕਰ ਸਕਦੇ ਨੇ ਕਿਸੇ ਵੀ ਟਾਈਮ। ਸੋ ਇਹ ਹੈਗੀ ਹੈ ਜੀ ਟੈਕਨੋਲੋਜੀ, ਕੱਲ੍ਹ ਮੈਂ ਤੁਹਾਨੂੰ ਕੱਲ੍ਹ ਵੀ ਦੱਸੀ ਸੀ, ਅੱਜ ਦੁਬਾਰਾ ਤੁਹਾਨੂੰ ਦੱਸ ਰਿਹਾ ਹੈਗਾ, ਔਰ ਇਹਦੇ ਵਿੱਚ ਇਹ ਜਿਹੜੇ ਸਾਰਾ ਕੁਛ ਹੋਇਆ, ਇਹ ਪਹਿਲਾਂ ਇੱਕ ਇੰਟਰਨੈਸ਼ਨਲ ਮੀਡੀਆ ਕੋਲ ਆਇਆ, ਉਹਨਾਂ ਨੇ ਬਾਅਦ ਦੇ ਵਿੱਚ ਫਿਰ ਇਹ ਵਾਸ਼ਿੰਗਟਨ ਪੋਸਟ, ਗਾਰਡੀਅਨ ਔਰ ਬਹੁਤ ਸਾਰੇ ਇੰਟਰਨੈਸ਼ਨਲ ਅਦਾਰੇ ਉਹਨਾਂ ਨੂੰ ਦੇ ਦਿੱਤਾ ਹੈ ਸਾਰਾ ਕੁਛ, ਔਰ ਇਹ ਲੰਬੀ ਚੌੜੀ ਜਿਹੜੀ ਲਿਸਟ ਹੈਗੀ ਹੁਣ ਹੌਲੀ ਹੌਲੀ ਜਿਹੜੀ ਹੈ ਪਬਲਿਕ ਹੋ ਰਹੀ ਹੈ। ਸੋ ਬਾਕੀ ਯੈਸ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਹੈ ਕਿ ਇੰਡੀਆ ਦੇ ਵਿੱਚ ਵੀ ਹੁਣ ਓਪੋਜੀਸ਼ਨ ਇਹਦੇ ਬਾਰੇ ਪੁੱਛ ਰਹੀ ਹੈ, ਰਾਹੁਲ ਗਾਂਧੀ ਹੁਣਾਂ ਦੇ ਔਰ ਉਹਨਾਂ ਦੇ ਕਈ ਜਿਹੜੇ ਫਰੈਂਡਸ ਹੈਗੇ ਰਾਹੁਲ ਗਾਂਧੀ ਦੇ, 3-4 ਫਰੈਂਡਸ ਵੀ ਜਿਹੜੇ ਸੀਗੇ ਉਹਨਾਂ ਦੇ ਵੀ ਫੋਨ ਟੈਪ ਹੋਣ ਦੀ ਜਿਹੜੀ ਖਬਰ ਆਈ ਹੈ ਜਾਂ ਇਹਦੇ ਵਿੱਚ ਡਾਟਾ ਪਾ ਦਿੱਤਾ ਗਿਆ ਹੈਗਾ, ਔਰ ਖਾਸ ਕਰ ਉਸ ਸਮੇਂ ਲਿਸਟ ਦੇ ਵਿੱਚ ਨਾਮ ਸੀਗਾ ਰਾਹੁਲ ਗਾਂਧੀ ਦਾ ਜਦੋਂ ਪਿਛਲੀ ਵਾਰ ਦੀਆਂ ਇਲੈਕਸ਼ਨਸ ਚੱਲ ਰਹੀਆਂ ਸੀ, ਜਿਹਦੇ ਕਾਰਨ ਕਿ ਰਾਹੁਲ ਗਾਂਧੀ ਬਹੁਤ ਖਫਾ ਨੇ, ਉਹਨਾਂ ਨੇ ਕਿਹਾ ਹੈ ਕਿ ਇੱਥੇ ਸਾਡੇ ਬੈਡਰੂਮ ਤੱਕ ਵਿੱਚ ਦਾਖਲ ਹੋ ਗਏ ਨੇ ਇਹ। ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਫੋਨ, ਉਹ ਕਹਿੰਦਾ ਜੀ ਮੈਂ 2-3 ਫੋਨ ਨੰਬਰ ਬਦਲ ਲਏ ਨੇ, ਮੇਰਾ ਹਰੇਕ ਫੋਨ ਨੰਬਰ
ਦੁਆਰਾ ਇਸੇ ਤਰ੍ਹਾਂ ਹੈਕ ਹੋ ਜਾਂਦਾ, ਇਹ ਲੋਕ ਇੰਟੈਲੀਜੈਂਸ ਏਜੰਸੀਜ਼ ਮੇਰਾ ਫੋਨ ਟੈਪ ਕਰਦੀਆਂ ਨੇ। ਫਿਰ ਇਮਰਾਨ ਖਾਨ ਸਾਹਿਬ ਦਾ ਵੀ ਇੱਕ ਲਿਸਟ ਦੇ ਵਿੱਚ ਇੱਕ ਨੰਬਰ ਇਮਰਾਨ ਖਾਨ ਸਾਹਿਬ ਦਾ ਵੀ ਹੈਗਾ, ਉਹ ਪੁਰਾਣਾ ਨੰਬਰ ਹੈ, ਹੁਣ ਨਹੀਂ ਯੂਜ਼ ਕਰਦੇ ਇਮਰਾਨ ਖਾਨ ਸਾਹਿਬ, ਪਰ ਉਹਨਾਂ ਦਾ ਵੀ ਇੱਕ ਮੋਬਾਈਲ ਫੋਨ ਨੰਬਰ ਇੱਦਾਂ ਉਹ ਲਿਸਟ ਵਿੱਚ ਹੈਗਾ। ਕੀ ਉਹ ਫਿਰ ਇੰਡੀਆ ਨੇ ਕੋਈ ਹੈਕ ਕਰ ਲਿਆ ਸੀ, ਉਹਨਾਂ ਦੀ ਕੋਈ ਗੱਲਬਾਤ ਸੁਣਦੇ ਸੀ ਨਹੀਂ ਸੁਣਦੇ, ਇਹਦੇ ਬਾਰੇ ਹਜੇ ਪੂਰੀ ਕਨਫਰਮੇਸ਼ਨ ਜਿਹੜੀ ਆ ਉਹ ਨਹੀਂ ਆਈ ਹਜੇ ਤੱਕ। ਸੋ ਉਹ ਦੇਖਦੇ ਹਾਂ ਜੀ ਕੀ ਹੋ ਰਿਹਾ। ਔਰ ਇੰਡੀਆ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਹੋ, ਇਹਦੇ ਵਿੱਚ ਐਕਟਿਵਿਸਟ ਵੀ ਹੈਗੇ ਨੇ, ਜਰਨਲਿਸਟ, ਬਿਲਕੁਲ ਦੁਨੀਆਂ ਭਰ ਦੇ ਬੜੇ ਬੜੇ ਵਾਲ ਸਟਰੀਟ ਤੋਂ ਲੈ ਕੇ ਵਾਸ਼ਿੰਗਟਨ ਪੋਸਟ ਤੋਂ ਲੈ ਕੇ ਐਸੋਸੀਏਟਡ ਪ੍ਰੈਸ ਤੋਂ ਲੈ ਕੇ ਇੰਡੀਆ ਦੀਆਂ ਹਿੰਦੁਸਤਾਨ ਟਾਈਮਸ, ਬਹੁਤ ਸਾਰੇ ਜਰਨਲਿਸਟ ਦੇ ਵੀ ਫੋਨ ਉਸ ਲਿਸਟ 'ਚ ਹੈ, ਕਿਉਂਕਿ ਜਰਨਲਿਸਟ ਨੇ ਵੀ ਬਥੇਰਿਆਂ ਨਾਲ ਗੱਲਬਾਤ ਕਰਨੀ ਹੁੰਦੀ ਹੈ। ਹੁਣ ਤੁਹਾਡਾ ਇੱਕ ਸਵਾਲ ਸੀਗਾ ਕਿ ਕੀ ਉਹ ਬਲੈਕਮੇਲ ਹੋ ਸਕਦੇ ਨੇ, ਬਿਲਕੁਲ ਹੋ ਸਕਦੇ ਨੇ। ਹੁਣ ਤੁਸੀਂ ਕਿਸੇ ਦਾ ਵੀ ਫੋਨ ਜੇ ਹੈਕ ਕਰ ਲਿਆ, ਕਿਸੇ ਦੇ ਫੋਨ ਦੇ ਉੱਤੇ ਤੁਸੀਂ ਸੋਫਟਵੇਅਰ ਪਾ ਦਿੱਤਾ, ਅਤੇ ਉਹਦੀ ਸਾਰੀ ਖਬਰ ਜਿਹੜੀ ਆ ਤੁਹਾਨੂੰ ਮਿਲਦੀ ਰਹੇਗੀ। ਹੁਣ ਰਾਹੁਲ ਗਾਂਧੀ ਕਿਹਨਾਂ ਨਾਲ ਗੱਲ ਕਰਦਾ, ਉਹਦੇ ਦੋਸਤਾਂ, ਉਹਨਾਂ ਦੇ ਜਿਹੜੇ ਕਰੀਬੀ ਆ, ਚਾਰ ਪੰਜ ਜਿਹੜੇ ਉਹਨਾਂ ਦੇ ਕਰੀਬੀ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਸੋਫਟਵੇਅਰ ਪਾ ਦਿੱਤਾ। ਇਕੱਲੇ ਰਾਹੁਲ ਗਾਂਧੀ 'ਚ ਨਹੀਂ ਸੀ ਲਿਸਟ ਵਿੱਚ ਇਕੱਲੇ ਉਹਨਾਂ ਦਾ ਨਾਮ, ਉਹ ਕੀ ਕਰਦੇ ਨੇ ਹੁਣ, ਜਿਹੜਾ ਜਮਾਲ ਖਕੋਸ਼ੀ ਆ ਪੱਤਰਕਾਰ ਹੈ ਜਿਹਦਾ ਕਤਲ ਕੀਤਾ ਗਿਆ, ਉਹਦੇ ਨਾਲ ਲਿੰਕ 'ਚ ਜਿਹੜੀਆਂ ਦੋ ਮਹਿਲਾਵਾਂ ਸੀਗੀਆਂ ਉਹਨਾਂ ਦਾ ਵੀ ਉਹਨਾਂ ਨੇ ਨਾਮ ਪਾ ਦਿੱਤਾ ਸੀਗਾ। ਠੀਕ ਹੈ ਜੀ। ਸੋ ਇਸ ਦਰਮਿਆਨ ਖੈਰ ਇਹ ਗੱਲਬਾਤ ਜਿਹੜੀ ਆ ਉਹ ਜਾਰੀ ਰਹੇਗੀ ਤੁਹਾਡੇ ਨਾਲ। ਇਸ ਦਰਮਿਆਨ ਇੰਡੀਆ ਹੈਜ਼ ਲੋਸਟ ਅਨਦਰ ਵਿਕਟ, ਹਾਰਦਿਕ ਪਾਂਡਿਆ ਇਜ਼ ਗੋਨ। ਸੋ ਇੰਡੀਆ ਮੈਂ ਸਮਝਦਾ ਥੋੜ੍ਹੀ ਜਿਹੀ ਟਰਬਲ ਦੇ ਵਿੱਚ ਆ ਗਿਆ ਇਸ ਸਮੇਂ, ਕਿਉਂਕਿ ਹਾਰਦਿਕ ਪਾਂਡੇ ਜਿਹੜੇ ਉਹ ਵੀ ਆਊਟ ਹੋ ਗਏ ਨੇ। ਸੋ ਸਕੋਰ ਜਿਹੜਾ ਉਹ ਬਹੁਤ ਜ਼ਿਆਦਾ ਨਹੀਂ ਬਣਿਆ, ਹਜੇ 116 ਰਨ ਨੇ ਇੰਡੀਆ ਦੇ, ਹਜੇ 160 ਰਨ ਇੰਡੀਆ ਨੂੰ ਹੋਰ ਜ਼ਰੂਰੀ ਹੈ। ਸੋ 160 ਰਨਸ ਨੀਡਿਡ ਇੰਡੀਆ ਵਾਸਤੇ। ਹੁਣ ਦੋ ਯੰਗਸਟਰਸ ਗਰਾਊਂਡ ਦੇ ਉੱਤੇ ਹੈਗੇ ਨੇ, ਸੂਰਿਆ ਕੁਮਾਰ ਯਾਦਵ ਔਰ ਨਾਲ ਉਹਨਾਂ ਦੇ ਕੁਨਾਲ ਪਾਂਡਿਆ। ਸੋ ਲਾਸਟ ਆਫ ਦਾ ਸਪੈਸ਼ਲਿਸਟ ਬੈਟਸਮੈਨ, ਇਸ ਤੋਂ ਬਾਅਦ ਕੋਈ ਬਹੁਤ ਸਪੈਸ਼ਲਿਸਟ ਬੈਟਸਮੈਨ ਇੰਡੀਆ ਕੋਲ ਨਹੀਂ ਰਹੇ। ਇਹ ਮੌਕਾ ਹੈਗਾ, ਸੂਰਿਆ ਕੁਮਾਰ ਯਾਦਵ ਬਹੁਤ ਸੋਹਣਾ ਖੇਲ ਰਹੇ ਨੇ, 31 ਰਨ ਉਹਨਾਂ ਨੇ ਬਣਾਏ ਨੇ। ਹੀ ਸ਼ੁੱਡ ਗੋ ਬਿਗ ਦਿਸ ਟਾਈਮ ਐਂਡ ਡੈਫੀਨੇਟਲੀ ਹੀ ਕੈਨ ਲੀਡ ਇੰਡੀਆ ਟੂਵਰਡਸ ਅਨਦਰ ਵਿਕਟਰੀ, ਜਾਂ ਫਿਰ ਦੇਖਣਾ ਹੋਏਗਾ ਕਿ ਮੌਕਾ ਜਿਹੜਾ ਹੈਗਾ ਸ਼੍ਰੀਲੰਕਾ ਕੋਲ ਮੌਕਾ ਜਿਹੜਾ ਉਹ ਬਣ ਗਿਆ। ਸੋ ਲਗਾਤਾਰ ਅਪਡੇਟ ਤੁਹਾਨੂੰ ਅਸੀਂ ਸਾਂਝੀ ਕਰਦੇ ਰਹਾਂਗੇ। ਕੁਨਾਲ ਪਾਂਡਿਆ ਔਰ ਸੂਰਿਆ ਕੁਮਾਰ ਯਾਦਵ ਇਸ ਵੇਲੇ ਬੱਲੇਬਾਜ਼ੀ ਕਰ ਰਹੇ ਨੇ। ਹਰਪ੍ਰੀਤ ਜੀ ਸਾਡੇ ਨਾਲ ਨੇ ਓਨਟੈਰੀਓ ਟਰੱਕ ਐਂਡ ਸੇਫਟੀ ਟ੍ਰੇਨਿੰਗ ਤੋਂ। ਜੀ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਹੈ? ਠੀਕ ਹੈ,
ਸਤਿ ਸ਼੍ਰੀ ਅਕਾਲ ਜਦਵੀਰ ਜੀ, ਬਸ ਠੀਕ ਠਾਕ ਜੀ, ਤੁਸੀਂ ਦੱਸੋ?
ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਓਨਟੈਰੀਓ ਟਰੱਕ ਐਂਡ ਸੇਫਟੀ ਤੋਂ ਹਰਪ੍ਰੀਤ ਜੀ ਸਾਡੇ ਨਾਲ ਨੇ ਜੀ, ਆਪਣੀਆਂ ਸਰਵਿਸਿਜ਼ ਦੀਆਂ ਪੂਰੀਆਂ ਡਿਟੇਲ ਸਾਡੇ ਨਾਲ ਸਾਂਝੀਆਂ ਕਰੋ, ਪਲੀਜ਼ ਗੋ ਅਹੈਡ ਜੀ।
ਬਿਲਕੁਲ ਜੀ, ਆਪਣੇ ਕੋਲ ਓਨਟੈਰੀਓ ਟਰੱਕ ਐਂਡ ਸੇਫਟੀ ਟ੍ਰੇਨਿੰਗ ਦੇ ਜਿੱਥੇ ਏ ਜ਼ੈਡ ਡੀ ਜ਼ੈਡ ਟਰੱਕ ਲਾਇਸੈਂਸ ਪ੍ਰੋਵਾਈਡ ਕੀਤੇ ਜਾਂਦੇ ਹੈਗੇ ਨੇ, ਉਹਦੇ ਨਾਲ ਆਪਣੀਆਂ ਏਅਰ ਬ੍ਰੇਕ ਦੀਆਂ ਕਲਾਸਿਸ ਵੀ ਲੱਗਦੀਆਂ ਨੇ ਔਨ ਦਾ ਵੀਕਐਂਡ। ਸੋ ਜਿਨ੍ਹਾਂ ਨੇ ਏਅਰ ਬ੍ਰੇਕ ਲੈਣੀ ਹੈਗੀ ਆ ਜਾਂ ਏ ਜ਼ੈਡ ਲੈਣਾ ਜਾਂ ਡੀ ਜ਼ੈਡ ਲੈਣਾ ਹੈਗਾ, ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਨੇ। ਐਂਡ ਆਪਣੇ ਯਾਰਡ ਦੇ ਕੋਲ, ਆਪਣੇ ਕੋਲ 3 ਏਕੜ ਦਾ ਯਾਰਡ ਹੈਗਾ, ਇੰਡੀਪੈਂਡੈਂਟ ਯਾਰਡ ਹੈਗਾ ਵਾ, ਜਿੱਥੇ ਡੇ ਫੋਲ ਦੇ ਈਵਨਿੰਗ ਤੱਕ ਕਲਾਸਿਸ ਚੱਲਦੀਆਂ ਨੇ, 1-to-1 ਟ੍ਰੇਨਿੰਗਸ ਹੁੰਦੀਆਂ ਨੇ। ਐਂਡ ਆਪਣੇ ਕੋਲ 200 ਆਵਰ ਪ੍ਰੋਗਰਾਮ ਹੈਗਾ ਜਿਹੜਾ ਕਿ ਇਕੁਅਲ ਟੂ 2 ਆਵਰ 2 ਈਅਰ ਐਕਸਪੀਰੀਅੰਸ, 200 ਆਵਰ ਪ੍ਰੋਗਰਾਮ ਇਟਸ ਇਕੁਅਲ ਟੂ 2 ਈਅਰ ਐਕਸਪੀਰੀਅੰਸ। ਸੋ ਉਸ ਪ੍ਰੋਗਰਾਮ ਦੇ ਨਾਲ ਤੁਹਾਨੂੰ ਡੇ 1 ਤੋਂ ਇੰਸ਼ੋਰੈਂਸ ਮਿਲ ਜਾਂਦੀ ਹੈਗੀ, ਇੰਸ਼ੋਰੈਂਸ ਮਿਲੇਗੀ ਤਾਂ ਰਾਈਟ ਵੇ ਤੁਹਾਨੂੰ ਜੋਬ ਦੀ ਹੈਲਪ ਹੋ ਜਾਂਦੀ ਹੈਗੀ, ਜੋਬ ਮਿਲ ਜਾਂਦੀ ਹੈਗੀ ਆ। ਤੇ ਅਸੀਂ ਓਨਟੈਰੀਓ ਟਰੱਕ ਐਂਡ ਸੇਫਟੀ ਜੋਬ ਹੈਲਪ ਵੀ ਪ੍ਰੋਵਾਈਡ ਕਰਦੇ ਹੈਗੇ, ਜਿਹੜੇ ਸਾਡੇ ਲਿਸਨਰ ਜੋਬ ਸੀ ਦੇਖ ਰਹੇ ਨੇ ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਨੇ। ਸੋ ਫੋਰ ਆਲ ਇਨਫੋਰਮੇਸ਼ਨ ਯੂ ਕੈਨ ਕਾਲ ਅਸ ਐਟ 905-677-9840 ਐਂਡ ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ www.otsc.ca ਐਂਡ ਆਪਣਾ ਯੂਟਿਊਬ ਚੈਨਲ ਵੀ ਹੈ, ਉਹਨੂੰ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਿੱਥੇ ਆਪਾਂ ਆਲ ਇੰਸਪੈਕਸ਼ਨ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ। ਸੋ ਓਨਟੈਰੀਓ ਟਰੱਕ ਐਂਡ ਸੇਫਟੀ ਟ੍ਰੇਨਿੰਗ ਯੂਟਿਊਬ ਚੈਨਲ। ਥੈਂਕ ਯੂ ਜਿਤਨੇ ਜੀ,
ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਫੋਨ ਨੰਬਰ ਇੱਕ ਵਾਰੀ ਜ਼ਰੂਰ ਦੱਸੋ।
ਬਿਲਕੁਲ ਜੀ, 905-677-9840 905-670-9840। ਥੈਂਕ ਯੂ ਜੀ,
ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਔਰ ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ। ਸਾਡੀ ਕੋਸ਼ਿਸ਼ ਸੀਗੀ ਕਿ ਪਹਿਲਾਂ ਜਿਹੜਾ ਅਸੀਂ 1.5 ਘੰਟਾ ਦੇ ਆਸ ਪਾਸ ਅਸੀਂ ਸਾਰਾ ਜਿਹੜਾ ਕੈਨੇਡੀਅਨ ਨਿਊਜ਼ ਨੂੰ ਦਈਏ, ਹੈਡਲਾਈਨਸ ਪਾਰਟ 2 ਬਿਲਕੁਲ ਅਸੀਂ ਸਾਂਝਾ ਕਰ ਰਹੇ ਹੈਗੇ ਹਾਂ। ਸੋ ਹੁਣ ਅਸੀਂ ਔਰ ਅੱਗੇ ਚੱਲ ਕੇ ਸਾਡੀ ਗੱਲਬਾਤ ਜਿਹੜੀ ਆ ਹੁਣ ਜਾਰੀ ਹੈਗੀ ਆ IG ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਨਾਲ। ਉਹਨਾਂ ਦੇ ਨਾਲ ਵੀ ਮੈਂ ਥੋੜ੍ਹਾ ਲੇਟ ਰੱਖਿਆ ਸੈਸ਼ਨ, ਕਿਉਂਕਿ ਮੇਰੀ ਕੋਸ਼ਿਸ਼ ਸੀਗੀ ਕਿ ਪਹਿਲਾਂ ਜਿਹੜਾ ਘੰਟਾ 1.5 ਘੰਟਾ ਉਹ ਅਸੀਂ ਸਟ੍ਰਿਕਟਲੀ ਜਿਹੜਾ ਸਾਡੇ ਕੈਨੇਡਾ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਔਰ ਵੈਕਸੀਨੇਸ਼ਨ ਐਫਰਟਸ ਕਿੱਥੇ ਖੜੀਆਂ ਨੇ ਇਹਨਾਂ ਦੇ ਉੱਤੇ ਜ਼ਰਾ ਤੁਹਾਨੂੰ ਲਗਾਤਾਰ ਅਪਡੇਟ ਕਰਦੇ ਰਹੀਏ, ਔਰ ਵੈਕਸੀਨ ਪਾਸਪੋਰਟ ਦੀ ਕੀ ਗੱਲ ਹੈ ਉਹ ਤੁਹਾਨੂੰ ਅਸੀਂ ਅਪਡੇਟ ਕਰ ਦਈਏ। ਬਿਲਕੁਲ ਅੱਗੇ ਚੱਲ ਕੇ ਹੁਣ ਅਸੀਂ ਖਬਰਾਂ ਜਿਹੜੀਆਂ ਪੰਜਾਬ ਦੀਆਂ, ਨਵਜੋਤ ਸਿੰਘ ਸਿੱਧੂ ਸਾਹਿਬ ਕੀ ਕਰ ਰਹੇ ਨੇ ਸਾਰੀ ਅਪਡੇਟ ਉਹ ਵੀ ਸਾਂਝੀ ਕਰਾਂਗੇ, ਔਰ ਨਾਲ ਦੀ ਨਾਲ IG ਕੁੰਵਰ ਵਿਜੇ ਪ੍ਰਤਾਪ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਸਿੱਧੂ ਸਾਹਿਬ ਹੁਣ ਨਹੀਂ ਆਏ, ਹੁਣ ਕੀ ਪਲੈਨਿੰਗ ਆਮ ਆਦਮੀ ਪਾਰਟੀ ਦੀ, ਕੀ ਕਰੇਗੀ ਆਮ ਆਦਮੀ ਪਾਰਟੀ, ਕੀ ਪਲੈਨਿੰਗ ਸੋ ਹੀ ਵਿਲ ਲੈਟ ਅਸ ਨੋ ਕਿ ਕੀ ਪਲੈਨਿੰਗ ਹੁਣ ਆਮ ਆਦਮੀ ਪਾਰਟੀ ਦੀ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ ਟੂ ਵੱਲ। ਵੱਡੀ ਖਬਰ ਅਸੀਂ ਤੁਹਾਡੇ ਨਾਲ ਕਰਾਚੀ ਪਾਕਿਸਤਾਨ ਤੋਂ ਸਾਂਝੀ ਕਰ ਰਹੇ ਹੈਗੇ ਹਾਂ, ਜਿੱਥੇ ਕਿ ਹੈਲਥ ਆਫੀਸ਼ਲ ਦਾ ਕਹਿਣਾ ਹੈਗਾ ਹੈ ਕਿ ਕੋਵਿਡ ਦੇ ਕਾਰਨ ਕਾਫੀ ਸਾਰੇ ਹਸਪਤਾਲ ਜਿਹੜੇ ਨੇ ਕਰਾਚੀ ਦੇ ਵਿੱਚ ਉਹ ਆਪਣੀ ਕਪੈਸਿਟੀ ਤੱਕ ਪਹੁੰਚ ਚੁੱਕੇ ਨੇ, ਔਰ ਇਸ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਮਦਦ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅਮਰੀਕਾ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈਗਾ ਕਿ ਪਾਕਿਸਤਾਨ ਨੇ ਜੋ FATF ਵੱਲੋਂ ਕੰਡੀਸ਼ਨ ਲਗਾਈਆਂ ਗਈਆਂ ਸੀ ਉਹਦੇ ਉੱਤੇ ਕਾਫੀ ਸਾਰਾ ਕੰਮ ਕੀਤਾ ਹੈਗਾ, ਔਰ ਇਸ ਤੋਂ ਬਾਅਦ ਹੁਣ ਹੋਰ ਜ਼ਿਆਦਾ ਜੇ ਪਾਕਿਸਤਾਨ ਕੰਮ ਕਰਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਪਾਕਿਸਤਾਨ ਨੂੰ ਗ੍ਰੇ ਲਿਸਟ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਇਹ ਸਾਰਾ ਬਿਆਨ ਜਿਹੜੇ ਨੇ ਇਹ ਪ੍ਰੈਸ ਬਰੀਫਿੰਗ ਜਿਹੜੀ ਦਿੱਤੀ ਹੈਗੀ ਆ ਪਾਕਿਸਤਾਨ ਦੇ ਫੋਰਨ ਅਫੇਅਰ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਦਿੱਤੀ ਹੈ। ਇੱਥੇ ਅਸੀਂ ਦੱਸ ਦਈਏ ਕਿ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਇੰਡੀਆ ਦੇ ਉੱਤੇ ਐਲੀਗੇਸ਼ਨ ਲਗਾਇਆ ਹੈਗਾ ਕਿ ਇੰਡੀਆ ਨੇ FATF ਦੇ ਜ਼ਰੀਏ ਰਾਜਨੀਤੀ ਕੀਤੀ ਹੈਗੀ ਹੈ, ਇੰਡੀਆ ਨੇ ਦਬਾਅ ਪਾ ਕੇ ਰੱਖਿਆ ਹੋਇਆ ਲਗਾਤਾਰ FATF ਦੇ ਉੱਤੇ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ ਦੇ ਵਿੱਚ ਰੱਖਿਆ ਜਾਏ। ਯਾਦ ਰਹੇ ਕਿ ਪਿਛਲੇ ਕਾਫੀ ਸਾਲਾਂ ਤੋਂ ਪਾਕਿਸਤਾਨ ਲਗਾਤਾਰ FATF ਦੀ ਜਾਂ ਬਲੈਕ ਲਿਸਟ ਜਾਂ ਗ੍ਰੇ ਲਿਸਟ ਦੇ ਵਿੱਚ ਮੌਜੂਦ ਹੈ, ਜਿਹਦੇ ਕਾਰਨ ਕਿ ਪਾਕਿਸਤਾਨ ਨੂੰ ਫਾਈਨੈਂਸ਼ੀਅਲੀ ਕਾਫੀ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ। ਇੱਥੇ ਇਹ ਵੀ ਐਲੀਗੇਸ਼ਨ ਉਹਨਾਂ ਨੇ ਲਗਾਇਆ ਹੈਗਾ ਕਿ ਹਾਲ ਹੀ ਦੇ ਵਿੱਚ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ SJ ਸ਼ੰਕਰ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਇੰਡੀਆ ਦੀ ਜਿਹੜੀ ਗਵਰਨਮੈਂਟ ਹੈਗੀ ਹੈ ਜਿਹਨਾਂ ਨੂੰ ਕਿ ਇਸ ਵੇਲੇ BJP ਵੱਲੋਂ ਔਰ ਨਰਿੰਦਰ ਮੋਦੀ ਹੋਣਾ ਵੱਲੋਂ ਲੀਡ ਕੀਤਾ ਜਾ ਰਿਹਾ ਹੈ, SJ ਸ਼ੰਕਰ ਨੇ ਦਾਅਵਾ ਕੀਤਾ ਸੀਗਾ ਕਿ ਇਸ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਪਾਕਿਸਤਾਨ ਲਗਾਤਾਰ FATF ਦੇ ਲੈਂਸ ਦੇ ਵਿੱਚ ਮੌਜੂਦ ਹੈ। ਉਹਨਾਂ ਨੇ ਕਿਹਾ, ਇਹ ਦਾਅਵਾ ਵੀ ਕੀਤਾ ਹੈਗਾ ਕਿ ਕਾਮਯਾਬੀ ਮਿਲੀ ਹੈਗੀ ਇੰਡੀਆ ਨੂੰ ਕਿ ਲਗਾਤਾਰ ਪਾਕਿਸਤਾਨ ਦੇ ਉੱਤੇ ਪ੍ਰੈਸ਼ਰ ਜਿਹੜਾ ਹੈ ਉਹ ਬਰਕਰਾਰ ਰੱਖਿਆ ਜਾਵੇ। ਔਰ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਬਿਆਨ ਜਾਰੀ ਕਰਦੇ ਹਾਂ, ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਸ਼ੇਖ ਰਸ਼ੀਦ ਉਹਨਾਂ ਨੇ ਕਿਹਾ ਹੈਗਾ ਹੈ ਕਿ ਅਫਗਾਨਿਸਤਾਨ ਔਰ ਇੰਡੀਆ ਦੋਨੋਂ ਹੀ ਗਲਤ ਬਿਆਨਬਾਜ਼ੀ ਜਿਹੜੀ ਕਰ ਰਹੇ ਨੇ। ਅਫਗਾਨਿਸਤਾਨ ਔਰ ਇੰਡੀਆ ਦੋਨਾਂ ਦੇ ਖਿਲਾਫ ਬਿਆਨ ਦਿੱਤਾ ਹੈਗਾ। ਹਾਲ ਹੀ ਦੇ ਵਿੱਚ ਜੋ ਅਫਗਾਨਿਸਤਾਨ ਦੇ ਅੰਬੈਸਡਰ ਨੇ ਨਜੀਬੁੱਲਾ ਅਕੀਲ ਉਹਨਾਂ ਦੀ ਲੜਕੀ ਜਿਹੜੀ ਹੈਗੀ ਹੈ ਸਿਲਸਿਲਾ ਉਹਨਾਂ ਨੂੰ ਅਲੈਜਿਡਲੀ ਕਿਡਨੈਪ ਕਰ ਲਿਆ ਗਿਆ ਸੀ, ਬਾਅਦ ਦੇ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਉੱਤੇ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਜੋ ਬਿਆਨ ਇਸ ਵੇਲੇ ਅਫਗਾਨਿਸਤਾਨ 'ਚ ਚੱਲ ਰਹੇ ਨੇ ਔਰ ਜੋ ਬਿਆਨ ਇੰਡੀਆ 'ਚ ਚੱਲ ਰਹੇ ਨੇ ਦੋਨੋਂ ਹੀ ਗਲਤ ਨੇ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰ ਦਈਏ ਕਿ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਖਿਲਾਫ਼ ਨਾ ਸਿਰਫ ਬਿਆਨ ਚੱਲ ਰਹੇ ਨੇ ਬਲਕਿ ਉੱਥੇ ਬਹੁਤ ਸਾਰੇ ਗਾਣੇ ਔਰ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਉਹ ਪਾਕਿਸਤਾਨ ਦੇ ਖਿਲਾਫ਼ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਦੂਸਰੀ ਤਰਫ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਅਫਗਾਨਿਸਤਾਨ ਹੀ ਨਹੀਂ ਬਲਕਿ ਇੰਡੀਆ ਵੀ ਇਹਦੇ ਵਾਸਤੇ ਜ਼ਿੰਮੇਵਾਰ ਹੈਗਾ ਸੋਸ਼ਲ ਮੀਡੀਆ ਤੇ, ਔਰ ਬਹੁਤ ਸਾਰੇ ਬਿਆਨ ਜਿਹੜੇ ਲੀਡਰਸ ਵੱਲੋਂ ਇੰਡੀਆ ਦੇ ਖਿਲਾਫ਼ ਆ ਰਹੇ ਨੇ, ਮਾਫ਼ ਕਰਨਾ ਪਾਕਿਸਤਾਨ ਦੇ ਖਿਲਾਫ਼ ਆ ਰਹੇ ਨੇ, ਉਹ ਗਲਤ ਨੇ। ਸ਼ੇਖ ਰਸ਼ੀਦ ਨੇ ਹਾਲ ਹੀ ਦੇ ਵਿੱਚ ਜੋ ਲਾਹੌਰ ਦੇ ਜੌਹਰ ਟਾਊਨ ਦੇ ਵਿੱਚ ਬੰਬ ਧਮਾਕਾ ਹੋਇਆ ਸੀ ਉਹਨਾਂ ਨੇ ਕਿਹਾ ਕਿ FATF ਨੇ ਜਦੋਂ ਫੈਸਲਾ ਲੈਣਾ ਸੀਗਾ ਇੱਕ ਦਿਨ ਪਹਿਲਾਂ ਇਹ ਬੰਬ ਧਮਾਕਾ ਹੋ ਗਿਆ ਜਿਹਦੇ ਕਾਰਨ ਕਿ ਸਾਡੇ ਪਾਕਿਸਤਾਨ ਜਿਹੜਾ FATF ਦੀ ਗ੍ਰੇ ਲਿਸਟ ਦੇ ਵਿੱਚ ਰਹਿ ਗਿਆ। ਦੂਸਰਾ, ਹਾਲ ਹੀ ਦੇ ਵਿੱਚ ਜੋ ਦਾਸੂ ਦੇ ਵਿੱਚ ਇੰਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਚਾਈਨਾ ਔਰ ਪਾਕਿਸਤਾਨ ਦੀ CPEC ਦੇ ਉੱਤੇ ਮੀਟਿੰਗ ਹੋਣ ਵਾਲੀ ਸੀਗੀ ਔਰ ਉਸ ਤੋਂ ਪਹਿਲਾਂ ਇਹ ਜਿਹੜਾ ਇਹ ਅਟੈਕ ਕਰ ਦਿੱਤਾ ਗਿਆ ਜਿਹਦੇ ਨਾਲ ਕਿ ਦਿੱਕਤਾਂ ਪੇਸ਼ ਆਈਆਂ। ਪਾਕਿਸਤਾਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਨਾਲ ਪੀਸ ਕਾਨਫਰੰਸ ਹੋਣ ਜਾ ਰਹੀ ਸੀਗੀ, ਪੀਸ ਕਾਨਫਰੰਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਅੰਬੈਸਡਰ ਦੀ ਜਿਹੜੀ ਲੜਕੀ ਆ ਉਹਨੂੰ ਕਿਡਨੈਪ ਕਰ ਲਿਆ ਗਿਆ, ਜਿਹਦੇ ਤਹਿਤ ਕਿ ਸ਼ੇਖ ਰਸ਼ੀਦ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਵੀ ਪਾਕਿਸਤਾਨ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਇੰਡੀਆ ਲਗਾਤਾਰ ਉਹਦੇ ਵਿੱਚ ਰੁਕਾਵਟਾਂ ਪੈਦਾ ਕਰ ਰਿਹਾ ਹੈ। ਇਹਨਾਂ ਸਾਰੇ ਹੀ ਐਲੀਗੇਸ਼ਨਸ ਨੂੰ ਇੰਡੀਆ ਵੱਲੋਂ ਜਿਹੜਾ ਉਹ ਡਿਨਾਈ ਕੀਤਾ ਗਿਆ ਹੈਗਾ। ਇੰਡੀਆ ਦਾ ਕਹਿਣਾ ਹੈਗਾ ਕਿ ਪਾਕਿਸਤਾਨ ਦੀ ਇਹ ਇੰਟਰਨਲ ਪ੍ਰੋਬਲਮਸ ਹੈਗੀਆਂ ਨੇ, ਇੰਡੀਆ ਇਹਨਾਂ ਵਾਸਤੇ ਜ਼ਿੰਮੇਵਾਰ ਨਹੀਂ ਹੈ। ਉੱਧਰ ਇੰਡੀਆ ਔਰ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇ ਨਾਲ ਸ਼ੇਪ ਦੇਣ ਦੇ ਵਾਸਤੇ ਮੰਨਿਆ ਜਾ ਰਿਹਾ ਕਿ ਬਲਿੰਕਨ ਜਿਹੜੇ ਨੇ ਉਹ ਇੰਡੀਆ ਦਾ ਦੌਰਾ ਜਲਦੀ ਹੀ ਕਰ ਸਕਦੇ ਨੇ। ਯਾਦ ਰਹੇ ਕਿ ਕਾਫੀ ਦੇਰ ਤੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਇੰਡੀਆ ਔਰ ਅਮਰੀਕਾ ਦੇ ਵਿੱਚ ਜਿਹੜੇ ਰਿਲੇਸ਼ਨਸ਼ਿਪਸ ਨੇ ਉਹਨਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਏਗਾ। US ਸੈਕਟਰੀ ਆਫ ਸਟੇਟ ਬਲਿੰਕਨ ਦਾ ਜਿਹੜਾ ਇਹ ਇੰਡੀਆ ਦੌਰਾ ਹੈਗਾ ਉਹ ਇਸੇ ਸਿਲਸਿਲੇ ਦੇ ਵਿੱਚ ਮੰਨਿਆ ਜਾ ਰਿਹਾ ਹੈ, ਜਿੱਥੇ ਇਸ ਦੌਰੇ ਦੇ ਵਿੱਚ ਕਈ ਅਹਿਮ ਮੁੱਦੇ ਜਿਹੜੇ ਨੇ ਉਹ ਵਿਚਾਰ ਕੀਤੇ ਜਾ ਸਕਦੇ ਨੇ। ਜੋ ਖਬਰਾਂ ਸਾਡੇ ਕੋਲ ਆ ਰਹੀਆਂ ਨੇ ਉਸਦੇ ਮੁਤਾਬਿਕ ਬਾਇਲੈਟਰਲ ਡਿਸਕਸ਼ਨ ਹੋਏਗੀ US ਸੈਕਟਰੀ ਆਫ ਸਟੇਟ ਬਲਿੰਕਨ ਔਰ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ SJ ਸ਼ੰਕਰ ਦੇ ਵਿੱਚ। ਪਿਛਲੇ ਇੱਕ ਸਾਲ ਦੇ ਵਿੱਚ ਹੀ US ਸੈਕਟਰੀ ਆਫ ਸਟੇਟ ਐਸ ਬਲਿੰਕਨ ਔਰ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਤਿੰਨ ਵਾਰ ਮਿਲ ਚੁੱਕੇ ਨੇ। ਹਾਲ ਹੀ ਦੇ ਵਿੱਚ ਐਸ ਜੈਸ਼ੰਕਰ ਹੁਣਾਂ ਨੇ ਅਮਰੀਕਾ ਦਾ ਦੌਰਾ ਕੀਤਾ ਸੀ, 5 ਦਿਨ ਦਾ ਦੌਰਾ ਸੀਗਾ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਦਾ, ਜਿੱਥੇ ਕਿ ਸਿਕਿਉਰਿਟੀ ਡਾਇਲੋਗ ਦੇ ਤਹਿਤ ਕਾਫ਼ੀ ਅਹਿਮ ਮੁੱਦਿਆਂ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਹੋਈ ਸੀਗੀ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ US ਡਿਫੈਂਸ ਸੈਕਟਰੀ ਲੋਇਡ ਆਸਟਿਨ ਇੰਡੀਆ ਵਿਜ਼ਿਟ ਕਰ ਚੁੱਕੇ ਨੇ, ਉਸ ਤੋਂ ਬਾਅਦ ਇਹ ਦੂਸਰੇ ਹਾਈ ਲੈਵਲ ਕੈਬਨਿਟ ਮਿਨਿਸਟਰ ਅਮਰੀਕਾ ਦੇ ਜਿਹੜੇ ਹੈਗੇ ਨੇ ਉਹਨਾਂ ਦੀ ਇੰਡੀਆ ਦੀ ਵਿਜ਼ਿਟ ਹੋਏਗੀ। ਔਰ ਇਸ ਤੋਂ ਬਾਅਦ ਅਸੀਂ ਖਬਰਾਂ ਕੁਛ ਪੰਜਾਬ ਤੋਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪਹੁੰਚੇ, ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਜ਼ੋਰਦਾਰ ਸਵਾਗਤ ਜਿਹੜਾ ਉਹ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਜਿੱਥੇ ਕਿਹਾ ਹੈਗਾ ਹੈ ਕਿ ਉਹ ਤਾਕਤ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਾਉਣਗੇ। ਕੱਲ ਨਵਜੋਤ ਸਿੰਘ ਸਿੱਧੂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਨੇ। ਦੱਸਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਸ਼੍ਰੀ ਦਰਬਾਰ ਸਾਹਿਬ ਜਾਣਗੇ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੇ ਦੁਰਗਿਆਨਾ ਮੰਦਿਰ ਵੀ ਜਿਹੜਾ ਉਹ ਵੀ ਵਿਜ਼ਿਟ ਕਰਨਗੇ, ਜਿੱਥੇ ਜ਼ਿਆਦਾਤਰ ਲੋਕ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਮੁਲਾਕਾਤ ਨਹੀਂ ਕੀਤੀ ਹੈ, ਨਾ ਹੀ ਉਹਨਾਂ ਦਾ ਸਵਾਗਤ ਕੀਤਾ ਹੈਗਾ। ਬ੍ਰਹਮ ਮਹਿੰਦਰਾ ਨੇ ਵੀ ਅੱਜ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਪਬਲਿਕਲੀ ਕੈਪਟਨ ਅਮਰਿੰਦਰ ਸਿੰਘ ਤੋਂ ਮਾਫ਼ੀ ਨਹੀਂ ਮੰਗਣਗੇ, ਉਸ ਵੇਲੇ ਤੱਕ ਬ੍ਰਹਮ ਮਹਿੰਦਰਾ ਨੇ ਵੀ ਕਿਹਾ ਕਿ ਮੈਂ ਵੀ ਉਹਨਾਂ ਦਾ ਸਵਾਗਤ ਨਹੀਂ ਕਰਾਂਗਾ। ਕਿਆ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਲੜਾਈ ਖਤਮ ਹੋ ਸਕੇਗੀ ਕਿ ਨਹੀਂ ਹੋਗੀ, ਇਹਦੇ ਬਾਰੇ ਖਾਸ ਚਰਚਾ ਜਿਹੜੀ ਅੱਜ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਪੇਸ਼ ਕੀਤੀ ਜਾਏਗੀ। ਕਿਸਾਨ ਅੰਦੋਲਨ ਤੋਂ ਖਬਰ ਪੇਸ਼ ਕਰ ਰਹੇ ਹੈਗੇ ਆ, ਜਿੱਥੇ ਕਿਸਾਨ ਲੀਡਰ ਚਾਹੁੰਦੇ ਨੇ ਕਿ ਉਹ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਸੰਸਦ ਦੇ ਸਾਹਮਣੇ, ਲੇਕਿਨ ਦਿੱਲੀ ਪੁਲਿਸ ਨੇ ਫਿਲਹਾਲ ਇਹਦੀ ਇਜਾਜ਼ਤ ਨਹੀਂ ਦਿੱਤੀ। ਕਿਸਾਨਾਂ ਦੇ ਵਿੱਚ ਔਰ ਦਿੱਲੀ ਪੁਲਿਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਉਹ ਬੇਨਤੀਜਾ ਨਿਕਲੀ ਹੈ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਰਾਜ ਕੁੰਦਰਾ ਦੀ। ਅਸੀਂ ਦੱਸ ਦਈਏ ਕਿ ਮਸ਼ਹੂਰ ਬਾਲੀਵੁੱਡ ਸਟਾਰ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਕੱਲ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ। ਔਰ ਅੱਜ ਦੀ ਤਾਜ਼ਾ ਖਬਰ ਇਹ ਹੈਗੀ ਹੈ ਕਿ ਪੁਲਿਸ ਨੇ ਇਹ ਦਾਅਵਾ ਕੀਤਾ ਹੈਗਾ ਕਿ ਰਾਜ ਕੁੰਦਰਾ ਦੇ ਖਿਲਾਫ਼ ਪੁਲਿਸ ਕੋਲ ਪੁਖਤਾ ਸਬੂਤ ਮੌਜੂਦ ਨੇ। ਪੁਲਿਸ 23 ਜੁਲਾਈ ਤੱਕ ਜਿਹੜੇ ਰਾਜ ਕੁੰਦਰਾ ਜਿਹੜੇ ਹੈਗੇ ਨੇ ਉਹ ਹਜੇ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾ ਰਿਹਾ ਹੈ। ਐਲੀਗੇਸ਼ਨ ਪੁਲਿਸ ਦੁਆਰਾ ਇਹ ਲਗਾਇਆ ਜਾ ਰਿਹਾ ਹੈ ਕਿ ਰਾਜ ਕੁੰਦਰਾ ਔਰ ਉਹਨਾਂ ਦੇ ਜਿਹੜੇ ਬ੍ਰਦਰ ਇਨ ਲਾਅ ਹੈਗੇ ਨੇ ਜਿਹੜੇ ਕਿ ਇਸ ਵੇਲੇ ਇੰਗਲੈਂਡ ਦੇ ਵਿੱਚ ਹੈਗੇ ਨੇ, ਇਹ ਦੋਨੋਂ ਮਿਲ ਕੇ ਇੱਕ ਵੱਡੀ ਬਿਜ਼ਨਸ ਜਿਹੜਾ ਚਲਾਇਆ ਕਰਦੇ ਸੀ, ਜਿਹਦੇ ਤਹਿਤ ਕਿ ਜਿਹੜੀਆਂ ਨਵੀਆਂ ਜਿਹੜੀਆਂ ਐਕਟਰੈਸਿਸ ਬਣਨ ਲਈ ਬਾਲੀਵੁੱਡ ਦੇ ਵਿੱਚ ਕੋਈ ਲੜਕੀਆਂ ਆਉਂਦੀਆਂ ਸੀਗੀਆਂ ਉਹਨਾਂ ਤੋਂ ਜ਼ਬਰਦਸਤੀ ਇਹ ਐਡਲਟ ਫਿਲਮਾਂ ਦੇ ਵਿੱਚ ਜਿਹੜਾ ਉਹ ਕੰਮ ਕਰਵਾਇਆ ਕਰਦੇ ਸੀਗੇ। ਇਸ ਮਾਮਲੇ ਦੇ ਉੱਤੇ ਅਸੀਂ ਦੱਸ ਦਈਏ ਕਿ ਕੁਛ ਜਿਹੜੀਆਂ ਬੀ ਗ੍ਰੇਡ ਦੀਆਂ ਕੁਛ ਐਕਟਰੈਸਿਸ ਹੈਗੀਆਂ ਨੇ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਰਾਜ ਕੁੰਦਰਾ ਦੇ ਉੱਤੇ। ਔਰ ਉੱਧਰ ਹੀ ਕੁਛ ਜਿਹੜੀਆਂ ਐਕਟਰੈਸਿਸ ਹੈਗੀਆਂ ਨੇ ਬਾਲੀਵੁੱਡ ਵੀ ਇਸ ਮੁੱਦੇ 'ਤੇ ਡਿਵਾਈਡ ਹੋ ਗਿਆ, ਉਹਨਾਂ ਨੇ ਰਾਜ ਕੁੰਦਰਾ ਦੇ ਹੱਕ ਦੇ ਵਿੱਚ ਜਿਹੜੇ ਉਹ ਵੀ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ। ਰਾਜ ਕੁੰਦਰਾ ਨੇ ਆਪਣੇ ਆਪ ਨੂੰ ਬਿਲਕੁਲ ਨਿਰਦੋਸ਼ ਕਿਹਾ ਹੈ ਇਸ ਮਾਮਲੇ 'ਚ। ਯਾਦ ਰਹੇ ਕਿ ਇਸ ਤਰ੍ਹਾਂ ਦੇ ਕੁਛ ਸੀਰੀਅਸ ਐਲੀਗੇਸ਼ਨ ਰਾਜ ਕੁੰਦਰਾ ਦੇ ਉੱਤੇ ਪਹਿਲਾਂ ਵੀ ਲੱਗਦੇ ਰਹੇ ਨੇ, ਉਸ ਵੇਲੇ ਵੀ ਰਾਜ ਕੁੰਦਰਾ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਸੀਗਾ। ਰਾਜ ਕੁੰਦਰਾ ਦੀ ਉਸ ਵੇਲੇ ਗ੍ਰਿਫਤਾਰੀ ਪੁਲਿਸ ਦਾ ਕਹਿਣਾ ਹੈ ਕਿ ਨਹੀਂ ਹੋ ਸਕੀ ਸੀਗੀ ਕਿ ਕਿਉਂਕਿ ਪੁਲਿਸ ਦਾ ਕਹਿਣਾ ਕਿ ਉਸ ਵੇਲੇ ਉਹਨਾਂ ਕੋਲ ਪੁਖਤਾ ਸਬੂਤ ਜਿਹੜੇ ਆ ਉਹ ਮੌਜੂਦ ਨਹੀਂ ਸੀਗੇ। ਇਸ ਮਾਮਲੇ ਦੇ ਉੱਤੇ ਅੱਜ ਸ਼ਾਮ 6 ਵਜੇ ਪੂਰੀ ਰਿਪੋਰਟ ਤੁਸੀਂ ਦੇਖ ਸਕੋਗੇ ਸ਼ਾਮ 6 ਵਜੇ ਕਿ ਰਾਜ ਕੁੰਦਰਾ ਦਾ ਆਖਿਰਕਾਰ ਮਾਮਲਾ ਕੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ IPL ਦੇ ਮਾਮਲੇ ਦੇ ਉੱਤੇ ਵੀ ਉਹਨਾਂ ਦੇ ਉੱਤੇ ਸੰਗੀਨ ਦੋਸ਼ ਲੱਗ ਚੁੱਕੇ ਸੀਗੇ। ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਦੇ ਨਾਲ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਗਈ ਹੈ। ਮੁੰਬਈ ਪੁਲਿਸ ਦੇ ਜੁਆਇੰਟ ਕਮਿਸ਼ਨਰ ਮਿਲਿੰਦ ਬਾਂਬਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਰਾਜ ਕੁੰਦਰਾ ਦੀ ਗ੍ਰਿਫਤਾਰੀ ਕਿਉਂ ਹੋਈ, ਕੀ ਲੇਟੈਸਟ ਅਪਡੇਟ ਹੈ, ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹਨਾਂ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ। ਇਸ ਮਾਮਲੇ ਦੇ ਉੱਤੇ ਮੁੰਬਈ ਪੁਲਿਸ ਦਾ ਕਹਿਣਾ ਹੈ ਕਿ 7 ਕਰੋੜ ਰੁਪਇਆ ਜੋ ਕਿ ਇਲੀਗਲ ਮਨੀ ਸੀਗਾ ਰਾਜ ਕੁੰਦਰਾ ਤੋਂ ਬਰਾਮਦ ਕੀਤਾ ਗਿਆ। ਮੁੰਬਈ ਪੁਲਿਸ ਨੇ ਕਿਹਾ ਕਿ ਅਸੀਂ ਇਹ ਪੈਸਾ ਵੀ ਅਸੀਂ ਇਸ ਵੇਲੇ ਫਰੀਜ਼ ਕਰ ਲਿਆ ਗਿਆ। ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਕੰਗਨਾ ਰਣਾਵਤ ਨੇ ਵੀ ਰਾਜ ਕੁੰਦਰਾ ਔਰ ਸ਼ਿਲਪਾ ਸ਼ੈਟੀ ਦੇ ਉੱਤੇ ਹਮਲਾ ਬੋਲ ਦਿੱਤਾ ਹੈ। ਕੰਗਨਾ ਰਣਾਵਤ ਨੇ ਕਿਹਾ ਹੈ ਕਿ ਰਾਜ ਕੁੰਦਰਾ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਇਹ ਦੱਸਦੀ ਹੈਗੀ ਹੈ ਕਿ ਹਰ ਚਮਕਣੇ ਵਾਲੀ ਚੀਜ਼ ਜੋ ਹੈ ਉਹ ਸੋਨਾ ਨਹੀਂ ਹੁੰਦੀ, ਆਲ ਦੈਟ ਗਲਿਟਰਸ ਇਜ਼ ਨਾਟ ਗੋਲਡ। ਨਾਲ ਹੀ ਕੰਗਨਾ ਰਣਾਵਤ ਨੇ ਵੀ ਕਿਹਾ ਹੈਗਾ ਕਿ ਆਈ ਐਮ ਗੋਇੰਗ ਟੂ ਐਕਸਪੋਜ਼ ਦ ਅੰਡਰ ਬੈਲੀ ਆਫ ਬਾਲੀਵੁੱਡ। ਅਪਕਮਿੰਗ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਉਹਨਾਂ ਦੀ ਟੀਕੂ ਵਿਡਸ ਸ਼ੇਰੂ ਹੈ। ਲੇਕਿਨ ਖਤਰੇ ਦੀ ਘੰਟੀ ਸ਼ਿਲਪਾ ਸ਼ੈਟੀ ਲਈ ਵੀ ਵੱਜ ਚੁੱਕੀ ਹੈਗੀ। ਅਸੀਂ ਦੱਸ ਦਈਏ ਕਿ ਜੋ ਖਬਰਾਂ ਮੀਡੀਆ ਦੇ ਵਿੱਚ ਛਪ ਰਹੀਆਂ ਨੇ ਉਹਦੇ ਮੁਤਾਬਿਕ ਰਾਜ ਕੁੰਦਰਾ ਮਾਮਲੇ ਦੇ ਵਿੱਚ ਰਾਜ ਕੁੰਦਰਾ ਦੀ ਪਤਨੀ ਔਰ ਮਸ਼ਹੂਰ ਬਾਲੀਵੁੱਡ ਸਟਾਰ ਸ਼ਿਲਪਾ ਸ਼ੈਟੀ ਉਹਨਾਂ ਨੂੰ ਵੀ ਸੰਮਨ ਜਿਹੜੇ ਨੇ ਭੇਜੇ ਜਾ ਸਕਦੇ ਨੇ। ਇਨਵੈਸਟੀਗੇਸ਼ਨ ਦੇ ਦਰਮਿਆਨ ਸ਼ਿਲਪਾ ਸ਼ੈਟੀ ਨੂੰ ਵੀ ਪੁਲਿਸ ਜਿਹੜੀ ਆ ਉਹ ਪੁੱਛਗਿੱਛ ਕਰ ਸਕਦੀ ਹੈਗੀ ਆ। ਇਸ ਮਾਮਲੇ ਦੇ ਉੱਤੇ ਰਾਜ ਕੁੰਦਰਾ ਦੇ ਜਿਹੜੇ ਵਕੀਲ ਨੇ ਕੁਸ਼ਲ ਮੋਰੇ, ਉਹਨਾਂ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਹੈਗੀ ਆ। ਕੁਸ਼ਲ ਮੋਰੇ ਨੇ ਜਿੱਥੇ ਕਿਹਾ ਹੈਗਾ ਹੈ ਕਿ ਰਾਜ ਕੁੰਦਰਾ ਦੀ ਜਿਹੜੀ ਸਟੇਟਮੈਂਟ ਹੈਗੀ ਉਹ ਪੁਲਿਸ ਦੁਆਰਾ ਲਈ ਜਾ ਰਹੀ ਹੈਗੀ ਹੈ, ਔਰ ਇਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਬੇਗੁਨਾਹ ਦੱਸਣ ਦੀ ਗੱਲ ਕੀਤੀ ਹੈ। ਹੁਣ ਇਸ ਤੋਂ ਬਾਅਦ ਐਪਸ ਦੇ ਜ਼ਰੀਏ ਮਾਮਲਾ ਕੀ ਹੈਗਾ ਹੈ, ਮਾਮਲਾ ਦੱਸਿਆ ਜਾ ਰਿਹਾ ਹੈਗਾ ਹੈ ਕਿ ਜਿਹੜੀਆਂ ਐਡਲਟ ਫਿਲਮਾਂ ਜਾਂ ਪੌਨ ਫਿਲਮਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਸੀਗੀਆਂ ਉਹ ਫਿਰ ਐਪਸ ਦੇ ਜ਼ਰੀਏ ਉਹਨਾਂ ਨੂੰ ਵੇਚਿਆ ਜਾ ਰਿਹਾ ਸੀਗਾ। ਉਹਦੇ ਜ਼ਰੀਏ ਲੱਖਾਂ ਰੁਪਇਆ ਜਿਹੜਾ ਉਹ ਬਣਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ, ਔਰ ਦਾਅਵਾ ਕੀਤਾ ਜਾ ਰਿਹਾ ਮੁੰਬਈ ਪੁਲਿਸ ਵੱਲੋਂ ਕਿ ਪੂਰੇ ਸਬੂਤ ਸਾਰੇ ਐਪਸ ਦੇ ਪੈਸੇ ਦੇ ਬਾਰੇ, ਇਹ ਸਭ ਕੁਛ ਰਾਜ ਕੁੰਦਰਾ ਦੇ ਖਿਲਾਫ ਜਿਹੜੇ ਉਹਨਾਂ ਨੇ ਸਾਰੇ ਸਬੂਤ ਜਿਹੜੇ ਨੇ ਉਹ ਇਕੱਠੇ ਕਰ ਲਏ ਨੇ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ। ਹੈਡਲਾਈਨਸ ਪਾਰਟ 2 ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ, ਅੱਗੇ ਚੱਲ ਕੇ ਕੁਛ ਹੋਰ ਖਬਰਾਂ ਜਾਰੀ ਰਹਿਣਗੀਆਂ, ਕਾਲਸ ਵੀ ਤੁਹਾਡੀਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ, ਔਰ ਅਸੀਂ ਗੱਲਬਾਤ ਕਰਾਂਗੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਹੁਣਾਂ ਦੇ ਨਾਲ। ਰਾਜ ਕੁੰਦਰਾ ਦਾ ਮਾਮਲਾ ਔਰ ਇੱਥੇ ਡਿਟੇਲ ਰਿਪੋਰਟ, ਤਸਵੀਰਾਂ ਸਹਿਤ, ਵੀਡੀਓ ਸਹਿਤ ਤੁਸੀਂ ਸਾਰੀ ਡਿਟੇਲ ਰਿਪੋਰਟ, ਔਰ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਵੀ ਇੱਕ ਵਾਰੀ ਸਵਾਲ ਪੁੱਛਿਆ ਸੀ, ਇੱਕ ਵਾਰੀ ਕਪਿਲ ਸ਼ਰਮਾ ਨੇ ਵੀ ਸਵਾਲ ਪੁੱਛਿਆ ਸੀ ਰਾਜ ਕੁੰਦਰਾ ਨੂੰ ਕਿ ਪੈਸਾ ਤੁਹਾਡੇ ਕੋਲ ਆਉਂਦਾ ਕਿੱਥੋਂ ਆ। ਉਹ ਸਾਰਾ ਵੀਡੀਓ ਤੁਸੀਂ ਉਹ ਵੀ ਦੇਖ ਸਕੋਗੇ, ਸ਼ਾਮ 6 ਵਜੇ ਸਾਡੀ ਐਂਟਰਟੇਨਮੈਂਟ ਰਿਪੋਰਟ ਹੁੰਦੀ ਹੈ। ਸੋ ਸਿਮਰਨ ਜੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਬੜੀ ਡਿਟੇਲ ਦੇ ਵਿੱਚ ਐਂਟਰਟੇਨਮੈਂਟ ਕਵਰ ਕਰਦੇ ਨੇ। ਸੋ ਸ਼ਾਮ 6 ਵਜੇ ਚੈਨਲ ਵਾਈ ਦੇ ਉੱਤੇ ਐਂਟਰਟੇਨਮੈਂਟ ਰਿਪੋਰਟ ਦੇ ਵਿੱਚ ਤੁਸੀਂ ਸਾਰੀਆਂ ਦੀਆਂ ਡਿਟੇਲ ਦੀ ਬੈਕਗਰਾਊਂਡ ਕੀ ਆ, ਆਈ ਪੀ ਐਲ ਦੇ ਵਿੱਚ ਕੀ ਘਪਲਾ ਹੋਇਆ ਸੀ, ਨਹੀਂ ਹੋਇਆ ਸੀ, ਕੀ ਐਲੀਗੇਸ਼ਨ ਲੱਗੇ ਸੀਗੇ, ਉਹ ਤੁਸੀਂ ਸੁਣ ਸਕੋਗੇ, ਦੇਖ ਸਕੋਗੇ ਸ਼ਾਮ 6 ਵਜੇ ਚੈਨਲ ਵਾਈ ਦੇ ਉੱਤੇ। 20 ਮਿੰਟਾਂ ਦੇ ਵਿੱਚ ਸਾਰੀਆਂ ਖਬਰਾਂ, ਵੀਡੀਓ ਸਹੀ ਦੇਖਣਾ ਚਾਹੁੰਦੇ ਹੋ ਤਾਂ ਸ਼ਾਮ 7 ਵਜੇ ਚੈਨਲ ਵਾਈ ਦੇ ਉੱਤੇ ਤੁਸੀਂ ਨਿਊਜ਼ 360 ਪ੍ਰੋਗਰਾਮ ਦੇਖ ਸਕਦੇ ਹੋ। 7:30 ਵਜੇ ਲਾਈਵ ਸ਼ੋਅ ਸ਼ੁਰੂ ਹੋ ਜਾਂਦੇ ਨੇ ਜਿਹਦੇ ਵਿੱਚ ਕਿ ਕਰੰਟ ਨਿਊਜ਼ ਦੇ ਉੱਤੇ ਐਨਾਲਿਸਿਸ ਸਾਡੇ ਵਾਈ ਮੀਡੀਆ ਦੀ ਟੀਮ ਪੇਸ਼ ਕਰਦੀ ਹੈਗੀ ਹੈ, ਔਰ ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਨਿਊਜ਼ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ, ਹਾਫ ਐਨ ਆਵਰ ਪੰਜਾਬ ਸੈਗਮੈਂਟ ਰਾਈਟ ਆਫਟਰ ਲਾਈਵ ਸ਼ੋਅ। ਲਾਈਵ ਸ਼ੋਅ ਜਿੱਦਾਂ ਹੀ ਖਤਮ ਹੁੰਦਾ ਫਿਰ ਪੰਜਾਬ ਦੀਆਂ ਨਿਊਜ਼ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਕ੍ਰਿਕਟ ਦੀ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਦਿਆਂ, ਇੰਡੀਆ ਵਰਸਿਸ ਸ਼੍ਰੀਲੰਕਾ ਅੱਜ ਇੱਕ ਅਹਿਮ ਮੁਕਾਬਲਾ ਚੱਲ ਰਿਹਾ, ਪਹਿਲਾ ਵਨਡੇ ਇੰਟਰਨੈਸ਼ਨਲ ਮੈਚ ਜਿੱਥੇ ਇੰਡੀਆ ਨੇ ਜਿੱਤਿਆ ਹੈ, ਦੂਸਰਾ ਵਨਡੇ ਇੰਟਰਨੈਸ਼ਨਲ ਮੈਚ ਇੰਡੀਆ ਔਰ ਸ਼੍ਰੀਲੰਕਾ ਦੇ ਵਿੱਚ ਚੱਲ ਰਿਹਾ। ਇੰਡੀਆ ਦੀਆਂ ਇੱਕ ਤੋਂ ਬਾਅਦ ਇੱਕ ਜਲਦੀ ਹੀ 5 ਵਿਕਟਸ ਗਿਰ ਚੁੱਕੀਆਂ ਨੇ। ਇਸ ਸਮੇਂ ਇੰਡੀਆ ਦੀ ਸਥਿਤੀ ਬਹੁਤ ਜ਼ਿਆਦਾ ਚੰਗੀ ਨਹੀਂ ਹੈ, ਸਾਰਾ ਦਾਰਮਦਾਰ ਇਹਨਾਂ ਯੰਗਸਟਰਸ ਦੇ ਉੱਤੇ ਆ ਗਿਆ ਹੈ ਕਿ ਕਿਆ ਇਹ ਇੰਡੀਅਨ ਟੀਮ ਨੂੰ ਪਾਰ ਲਗਾਉਂਦੇ ਜਾਂ ਨਹੀਂ। 128 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ ਕੁਨਾਲ ਪਾਂਡਿਆ ਸੰਭਲ ਕੇ ਖੇਡ ਰਹੇ ਨੇ, 10 ਗੇਂਦਾਂ ਦੇ ਉੱਤੇ 2 ਰਨ ਬਣਾਏ ਨੇ। ਪਹਿਲਾਂ ਬਹੁਤ ਤੇਜ਼ ਖੇਲ ਰਹੇ ਸੀ ਸੂਰਜ ਕੁਮਾਰ ਯਾਦਵ, ਉਹ ਵੀ ਹੁਣ ਥੋੜ੍ਹਾ ਸੰਭਲ ਕੇ ਖੇਲ ਰਹੇ ਨੇ, 39 ਤੇ ਖੇਲ ਰਹੇ ਨੇ, 39 ਉਹਨਾਂ ਨੇ ਬਣਾਏ ਨੇ ਆਫ 32 ਡਿਲੀਵਰੀ। ਸੋ ਇੰਡੀਆ ਦਾ ਸਕੋਰ 128 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ, 276 ਰਨ ਇੰਡੀਆ ਨੂੰ ਚਾਹੀਦੇ ਨੇ ਜਿੱਤਣ ਵਾਸਤੇ। ਸੋ ਜੇ ਹੁਣ ਦੀ ਵੀ ਅਸੀਂ ਗੱਲ ਕਰੀਏ 148 ਰਨ ਚਾਹੀਦੇ ਨੇ, 28 ਓਵਰ ਦੇ ਆਸ ਪਾਸ ਬਾਕੀ ਨੇ। ਸੋ ਰਨ ਰੇਟ ਕੋਈ ਜ਼ਿਆਦਾ ਦਿੱਕਤ ਨਹੀਂ ਹੈ, 5 ਦੇ ਆਸ ਪਾਸ ਰਨ ਰੇਟ ਬਣ ਜਾਂਦੀ ਹੈ, ਬਟ ਦੈਟ ਵਿਕਟ ਕਾਲਮ ਇਜ਼ ਇੰਪੋਰਟੈਂਟ, ਇੰਡੀਆ ਕੈਨੋਟ ਅਫੋਰਡ ਟੂ ਲੂਜ਼ ਐਨੀ ਮੋਰ ਵਿਕਟਸ ਫਰੋਮ ਨਾਓ। ਜੀ ਸੁਵੀਨਾ ਜੀ, ਯੂ ਗੋ ਅਹੈਡ।
ਜਦੋਂ
ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਤੁਸੀਂ ਸੋਚ ਰਹੇ ਹੈਗੇ ਹੋ, ਜਾਂ ਤੁਸੀਂ ਚਾਹੁੰਦੇ ਹੈਗੇ ਹੋ ਕਿ ਅੱਜ ਅਸੀਂ ਵਧੀਆ ਜੀ ਕੋਈ ਟੈਕਸੇਸ਼ਨ ਪਾਲਿਸੀ ਬਾਰੇ ਗੱਲ ਕਰਨੀ ਆ, ਮਤਲਬ ਜਦੋਂ ਪੈਸੇ ਦੀ ਗੱਲ ਆਵੇ, ਰਿਟਾਇਰਮੈਂਟ ਪਲੈਨਿੰਗ ਦੀ ਗੱਲ ਆਵੇ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਵੇ, ਆਲਵੇਜ਼ ਰਿਮੈਂਬਰ ਵਨ ਨੇਮ, ਮਿਸਟਰ ਚੱਡਾ। ਮਿਸਟਰ ਸੌਰਵ ਚੱਡਾ ਬਹੁਤ ਬਹੁਤ ਸਵਾਗਤ ਹੈ ਸਰ, ਔਰ ਅੱਜ ਹਾਂਜੀ ਹਾਂਜੀ ਔਰ ਅੱਜ ਅਸੀਂ ਕਿਸ ਮੁੱਦੇ ਦੇ ਉੱਤੇ ਗੱਲ ਕਰ ਰਹੇ ਹਾਂ?
ਕਿਸੇ ਵੀ ਮੁੱਦੇ ਦਾ ਗੱਲ ਕਰ ਸਕਦੇ ਹਾਂ ਯੁਧਵੀਰ ਜੀ, ਦੇ ਤੁਹਾਡਾ ਕੋਈ ਕੁਐਸਚਨ ਹੈਗਾ ਜਾਂ ਕਿਸੇ ਲਿਸਨਰ ਦਾ ਕੋਈ ਕੁਐਸਚਨ ਹੈਗਾ ਆਪਾਂ ਉਸ ਤੇ ਗੱਲ ਕਰ ਸਕਦੇ ਹਾਂ, ਅਦਰਵਾਈਜ਼ ਹਾਂਜੀ ਦੱਸੋ ਪਲੀਜ਼।
ਹਾਂਜੀ ਹਾਂਜੀ ਹਾਂਜੀ, ਮੈਂ ਸਵਾਲ ਪੁੱਛ ਸਕਦਾ ਅੱਜ ਤੁਹਾਨੂੰ ਇੱਕ ਦੋ?
ਡੈਫੀਨੇਟਲੀ ਤੁਸੀਂ ਕਦੇ ਵੀ ਪੁੱਛ ਸਕਦੇ ਹੋ ਜੀ ਸਾਹਿਬ।
ਹਾਂਜੀ ਅੱਜ ਜਿਹੜਾ ਡਿਫਰੈਂਟ ਫਾਰਮੈਟ ਤੇ ਕਰਨਾ ਚਾਹਾਂਗਾ ਮੈਂ ਜਰਾ ਤੁਹਾਡੇ ਨਾਲ,
ਹਾਂਜੀ ਪਲੀਜ਼
ਅੱਜ ਜਿਹੜੀ ਗੱਲਬਾਤ ਹੈ। ਲੇਕਿਨ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਯਾਦ ਲਵਾ ਦਵਾਂ ਕਿ ਮਿਸਟਰ ਚੱਡਾ ਹੁਣੀ ਜਿਹੜੇ ਨੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਮਿਲੋ, ਜ਼ਰੂਰ ਗੱਲਬਾਤ ਕਰੋ। ਫੋਨ ਨੰਬਰ ਪਹਿਲਾਂ ਨੋਟ ਕਰ ਲਓ, 416-350-55, 416-350-55। ਮਿਸਟਰ ਚੱਡਾ ਬਰੀਫ ਦੇ ਵਿੱਚ ਤੁਸੀਂ ਜਵਾਬ ਦੇਣਾ, ਕਿਉਂਕਿ ਮੇਰੇ 3 ਸਵਾਲ ਹੋਣਗੇ ਅੱਜ ਤੁਹਾਡੇ ਲਈ, 1 ਸਵਾਲ ਹੀ ਹੋਣਾ। ਪਹਿਲਾ ਸਵਾਲ, ਹਾਂਜੀ ਪਹਿਲਾ ਸਵਾਲ ਇੱਥੇ ਸ਼ੁਰੂ ਕਰਦੇ ਹਾਂ। ਰਿਟਾਇਰਮੈਂਟ ਲਈ ਅੱਜ ਦੀ ਡੇਟ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਕਿੰਨੇ ਕੁ ਪੈਸੇ ਹੋਣੇ ਚਾਹੀਦੇ? ਕਈ ਵਾਰ ਮੈਂ ਸੁਣਦਾ ਤੁਸੀਂ ਕਹਿੰਦੇ ਬਿਲੀਅਨਸ ਚਾਹੀਦੇ ਨੇ, ਫਿਰ ਇਨਸਾਨ ਇਹਦਾ ਮਤਲਬ ਕੋਈ ਲਿਮਿਟ ਹੈ? ਕਿਉਂਕਿ ਲੇਬਰ ਦਾ ਫਿਰ ਤਾਂ ਕੰਮ ਹੀ ਕਰਦਾ ਰਹੇ, ਕਿੰਨੇ ਕੁ ਪੈਸੇ ਰਿਟਾਇਰ?
ਠੀਕ ਹੈ ਠੀਕ ਹੈ। ਜੀ ਅੱਛਾ, ਪਹਿਲੇ ਆਪਾਂ ਪਹਿਲੇ ਸਵਾਲ ਦੀ ਗੱਲ ਕਰਦੇ, ਕਿੰਨਾ ਪੈਸਾ ਚਾਹੀਦਾ? ਆਫਕੋਰਸ ਜੇ ਸਿੰਪਲ ਆਂਸਰ ਚਾਹੀਦਾ, ਹਰ ਬੰਦੇ ਦੇ ਲਾਈਫ ਸਟਾਈਲ ਤੇ ਮੈਟਰ ਕਰਦਾ ਹੈਗਾ ਕਿ ਕਿਸ ਬੰਦੇ ਨੂੰ ਕਿੰਨੇ ਪੈਸੇ ਚਾਹੀਦੇ ਉਹਦੀ ਰਿਟਾਇਰਮੈਂਟ ਲਈ, ਲੇਕਿਨ ਫਿਰ ਵੀ ਇਹ ਫੋਰ ਸ਼ੋਰ ਹੈ ਕਿ ਮੈਜੋਰਿਟੀ ਲੋਕ ਜੋ ਸੋਚ ਰਹੇ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਕਿ ਚਲੋ ਮੇਰੀ ਰਿਟਾਇਰਮੈਂਟ ਹਾਫ ਮਿਲੀਅਨ ਇਕੱਠਾ ਹੋ ਜਾਏਗਾ ਜਾਂ ਮਿਲੀਅਨ ਇਕੱਠਾ ਹੋ ਜਾਏਗਾ ਜਾਂ ਡੇਢ ਦੋ ਮਿਲੀਅਨ ਹੋਏਗਾ ਜਾਂ ਇੱਕ ਦੋ ਪ੍ਰੋਪਰਟੀਆਂ ਹੋਣਗੀਆਂ, ਉਹ ਗੁੱਡ ਇਨਫ ਨਹੀਂ ਹੋਣਾ, ਦੈਟ ਇਜ਼ ਫੋਰ ਸ਼ੋਰ। ਉਹ ਦੇਖੋ ਤੁਸੀਂ ਯੁਧਵੀਰ ਜੀ, ਅੱਜ ਤੋਂ 40 ਸਾਲ ਪਹਿਲੇ ਜੇ ਪਿੱਛੇ ਚਾਹੀਏ, ਜਦੋਂ ਕੋਈ ਪਰਸਨ 25 ਸਾਲ ਦਾ ਸੀ, ਜੋ 65 ਸਾਲ ਦਾ ਹੋ ਗਿਆ ਬੰਦਾ, ਜਦੋਂ 1980 ਚ ਆਪਾਂ ਗੱਲ ਕਰਦੇ ਉਸ ਬੰਦੇ ਦੇ ਨਾਲ, ਉਹਨਾਂ ਨੂੰ ਪੁੱਛਦੇ ਰਿਟਾਇਰਮੈਂਟ ਚ ਕਿੰਨਾ ਪੈਸਾ ਚਾਹੀਦਾ, ਉਸ ਟਾਈਮ ਤੇ ਜੋ ਬੰਦਾ ਕਹਿੰਦਾ $1,00,000, $2,00,000, $5,00,000 ਵੀ ਬੋਲਿਆ ਹੁੰਦਾ 1980 ਚ, ਤੇ ਇਟ ਵੁੱਡ ਸਾਊਂਡ ਟੂ ਹਿਊਜ ਆਫ ਅ ਮਨੀ। $1,000,000 ਵੀ ਬੋਲਿਆ ਹੁੰਦਾ 1980 ਦੇ ਵਿੱਚ, ਤੇ ਉਸ ਟਾਈਮ ਬੰਦਾ ਕਹਿੰਦਾ ਯਾਰ ਕੀ ਗੱਲਾਂ ਕਰ ਰਹੇ ਹੋ, $1,000,000 ਥੋੜਾ ਚਾਹੀਦਾ। 1980 ਚ $1,000,000 ਦੀ ਵੈਲਿਊ ਬਹੁਤ ਜ਼ਿਆਦਾ ਸੀਗੀ, ਸਾਨੂੰ ਪਤਾ ਹੈਗਾ ਇਸ ਚੀਜ਼ਾਂ ਦਾ। ਲੇਕਿਨ ਅੱਜ ਜਦੋਂ ਬੰਦਾ 65 ਸਾਲ ਦਾ ਹੁੰਦਾ, $1,000,000 ਡੈਫੀਨੇਟਲੀ ਨੋਟ ਗੁੱਡ ਇਨਫ। ਇਹਦੇ ਚ ਬੇਅਰ ਮਿਨੀਮਮ ਇਸ ਬੰਦੇ ਦਾ ਸਰਵਾਈਵਲ ਹੋ ਸਕਦਾ, ਉਹ ਵੀ ਜੇ ਬੱਚਿਆਂ ਦੇ ਨਾਲ ਉਸ ਘਰ ਚ ਰਹਿ ਰਿਹਾ, ਜੇ ਆਹ ਪਰਸਨ ਨੂੰ ਆਪਣੇ ਇਕੱਲੇ 65 ਸਾਲ ਤੋਂ ਲੈ ਕੇ 90 ਸਾਲ ਤੱਕ ਆਪਣੀ ਔਰ ਆਪਣੇ ਵਾਈਫ ਦੀ ਟੇਕ ਕੇਅਰ ਕਰਨੀ ਪਏ, ਤਾਂ $1,000,000 ਡੈਫੀਨੇਟਲੀ ਸ਼ਾਰਟ ਪਏਗਾ। ਦੂਸਰੀ ਚੀਜ਼, ਉਹ ਜਿਹੜਾ 1980 ਚ ਜਦੋਂ ਬੰਦਾ 25 ਸਾਲ ਦਾ ਸੀ, ਅੱਜ ਉਹਦੀਆਂ ਡਿਜ਼ਾਇਰ ਉਸ ਤਰ੍ਹਾਂ ਦੀਆਂ ਨਹੀਂ ਹੈ ਐਸ ਕੰਪੇਅਰ ਟੂ ਜਿਹੜੇ ਲੋਕ ਅੱਜ 25-30-35-40 ਸਾਲ ਦੀ ਉਮਰ ਚ ਹੈਗੇ ਨੇ। ਇਹਨਾਂ ਨੂੰ ਆਈਫੋਨਸ ਚਾਹੀਦੇ ਨੇ, ਇਹਨਾਂ ਨੂੰ ਵਰਲਡ ਟ੍ਰਿਪ ਤੇ ਜਾਣਾ, ਇਹਨਾਂ ਨੇ ਫਲੋਰੀਡਾ ਜਾਣਾ, ਇਹਨਾਂ ਨੇ ਮੈਕਸੀਕੋ ਵੀ ਜਾਣਾ, ਇਹਨਾਂ ਨੂੰ ਲੈਪਟਾਪ ਵੀ ਚਾਹੀਦੇ ਨੇ, ਇਹਨਾਂ ਨੇ ਹਰ 2 ਸਾਲ ਚ ਫੋਨ ਅਪਗ੍ਰੇਡ ਕਰਨੇ ਨੇ, ਤੇ ਇਹ ਲਾਈਫ ਸਟਾਈਲ ਤੋਂ ਬੈਕਵਰਡ ਨਹੀਂ ਜਾਇਆ ਜਾ ਸਕਦਾ, ਕਿਉਂਕਿ ਅਪਗ੍ਰੇਡ ਕਰਨਾ ਬੜਾ ਆਸਾਨ ਹੈ, ਡਾਊਨਗ੍ਰੇਡ ਇਟ ਐਕਚੁਅਲੀ ਹਰਟਸ। ਬੜੇ ਸਾਰੇ ਲੋਕੀ ਕਹਿੰਦੇ 65 ਸਾਲ ਦੀ ਉਮਰ ਚ ਅਸੀਂ ਆਪਣਾ ਘਰ ਡਾਊਨਗ੍ਰੇਡ ਕਰ ਦਾਂਗੇ, ਇਹ ਕਰ ਦਾਂਗੇ, ਕੌਂਡੋਸ ਚ ਚਲੇ ਜਾਵਾਂਗੇ। ਪਹਿਲੀ ਗੱਲ, ਤੁਹਾਨੂੰ 65 ਸਾਲ ਤੇ ਲੋਕੀ ਮਿਲਣਗੇ ਨਹੀਂ ਅੱਜ ਦੀ ਡੇਟ ਚ ਜਿਹੜੇ ਡਾਊਨਗ੍ਰੇਡ ਕਰ ਰਹੇ ਨੇ, ਕਿਉਂਕਿ ਉਹ ਡਾਊਨਗ੍ਰੇਡ ਹੋਣਾ ਹੀ ਨਹੀਂ। ਸਾਈਕੋਲੋਜੀਕਲੀ ਤੁਸੀਂ ਬੜੇ ਸਾਰੇ ਫੈਕਟਰ ਮਿਸ ਕਰਤੇ। ਕਹਿਣਾ ਈਜ਼ੀ ਹੈ, ਦਿਸ ਇਜ਼ ਅ ਵੇ ਹਾਊ ਵੀ ਪੁਸ਼ ਕਰਦੇ ਨੇ ਆਪਣੀ ਰਿਟਾਇਰਮੈਂਟ ਨੂੰ ਫਰਦਰ, ਹੈ ਕਹਿ ਕੇ ਕਿ ਨਹੀਂ ਨਹੀਂ ਉਸ ਟਾਈਮ ਆਪਾਂ ਡਾਊਨ ਸਾਈਜ਼ ਕਰ ਲਾਂਗੇ। ਲੇਕਿਨ ਜਦੋਂ ਤੁਸੀਂ ਟਾਰਗੇਟ ਆਈ ਕਰ ਰਹੇ ਹੋ ਕਿ ਮੈਂ ਚੀਜ਼ਾਂ ਨੂੰ ਡਾਊਨ ਸਾਈਜ਼ ਕਰਾਂਗਾ, 30 ਸਾਲ ਇਸ ਕੰਟਰੀ ਚ ਕੰਮ ਕਰਕੇ, 40 ਸਾਲ ਕੰਮ ਕਰਕੇ, ਯੂ ਸ਼ੁਡ ਆਲਰੇਡੀ ਨੋ ਕਿ ਯੂਰ ਔਨ ਦਾ ਰੋਂਗ ਪਾਥ ਨਾਓ ਟੂ ਲਿਵ ਅ ਲਾਈਫ ਔਰ ਟੂ ਹੈਵ ਅ ਰਿਟਾਇਰਮੈਂਟ, ਜਿਹੜਾ ਤੁਹਾਡਾ ਕੁਸ਼ਚਨ ਹੈਗਾ। ਜੇ ਤੁਸੀਂ ਕਹੋਗੇ ਸੌਰਵ ਕੋਈ ਇੱਕ ਨੰਬਰ ਹੈਗਾ ਜਿਹੜਾ ਡਜ਼ਨਟ ਮੈਟਰ, ਕਿਹਦਾ ਕੀ ਲਾਈਫ ਸਟਾਈਲ ਹੈ, ਕੋਈ ਰਿਚ ਹੈ, ਕੋਈ ਮਿਡਲ ਕਲਾਸ ਹੈ, ਕੋਈ ਪੂਅਰ ਕਲਾਸ ਹੈ, ਵਟ ਸ਼ੁਡ ਬੀ ਦਾ ਮਨੀ, ਹੁਣ ਆਨਸਰ ਤਾਂ ਮੈਂ ਦੇ ਦੂੰਗਾ, ਲੇਕਿਨ ਉਹ ਇਟ ਵੁਡ ਨਾਟ ਸਾਊਂਡ ਟੂ ਦਾ ਸਾਊਂਡ ਰਾਈਟ ਨੰਬਰ ਟੂ ਮੈਨੀ ਮੈਨੀ ਪੀਪਲ। ਦਾ ਆਨਸਰ ਇਜ਼ ਯੂ ਨੀਡ $20,000,000 ਟੂ ਲਿਵ ਦਾ ਵੇ ਲਾਈਫ ਸਪੋਜ਼ ਟੂ ਬੀ ਲਿਵਡ। ਹੁਣ ਤੁਸੀਂ ਕਹੋਗੇ ਯਾਰ ਇੱਕ ਬੰਦਾ ਟੀਮ ਆਟੋ ਚ ਕੰਮ ਕਰਦਾ, ਯਾਰ $15 ਘੰਟੇ ਤੇ ਮਿਨੀਮਮ ਵੇਚਦੇ, ਤੁਸੀਂ ਉਹਨੂੰ ਕਹਿ ਰਹੇ ਹੋ $20,000,000 ਚਾਹੀਦਾ, ਇਟ ਡਜ਼ ਨਾਟ ਮੇਕ ਸੈਂਸ। ਜਿਹੜਾ ਬੰਦਾ ਟੀਮ ਆਟੋ ਚ ਕੰਮ ਕਰ ਰਿਹਾ, ਰੈਸਟੋਰੈਂਟ ਚ ਕੰਮ ਕਰ ਰਿਹਾ, ਲੈਸੇ ਵੇਟਰ ਹੈ, ਉਹ ਕਹੇਗਾ ਯਾਰ ਮੇਰੇ ਤੇ ਖਰਚੇ ਪੂਰੇ ਨਹੀਂ ਹੁੰਦੇ, ਮੇਰੇ ਆਸ ਪਾਸ ਜਿੰਨੇ ਵੀ ਲੋਕ ਵੇਟਰ ਹੈਗੇ ਨੇ ਉਹਨਾਂ ਦੇ ਮੁਸ਼ਕਿਲ ਨਾਲ ਤੇ ਖਰਚੇ ਨਿਕਲਦੇ ਨੇ। ਦ ਪੁਆਇੰਟ ਇਜ਼ ਯੂ ਨੀਡ ਟੂ ਸਟੋਪ ਵਰਿੰਗ ਅਬਾਊਟ ਦ ਰੈਸਟ ਆਫ ਦ ਵੇਟਰਸ, ਈਵਨ ਇਫ ਯੂ ਵੇਟਰ, ਫਸਟ ਯੂ ਨੀਡ ਟੂ ਵਰੀ ਅਬਾਊਟ ਯੂਅਰ ਸੈਲਫ। ਪਹਿਲੇ ਤੋਂ ਐਗਜ਼ਾਮਪਲਸ ਲੈਣੀਆਂ ਛੱਡ ਦੋ ਕਿ ਬਾਕੀ ਵੀ ਤਾਂ ਇੱਥੇ ਕੰਮ ਰੈਸਟੋਰੈਂਟ ਕੰਮ ਕਰਦੇ ਪਏ, ਇਹਨਾਂ ਨੇ ਕਿਹੜਾ ਮਿਲੀਅਨ ਚ ਇਕੱਠਾ ਕਰ ਲਿਆ। ਪਹਿਲੇ ਤੁਹਾਨੂੰ ਆਪਣਾ ਦੇਖਣਾ ਕਿ ਮੈਂ ਜਿਹੜੀ ਵੀ ਸਰਵਿਸ ਕਰ ਰਿਹਾ, ਬੇਸ਼ੱਕ ਇਹਦਾ ਵੇਟਰ ਵੀ ਕਰ ਰਿਹਾ, ਮੈਂ ਅਸੀਂ ਕੀ ਸਰਵਿਸ ਪ੍ਰੋਵਾਈਡ ਕਰਾਂ ਕਿ ਪੀਪਲ ਵਿਲ ਸਟਾਰਟ ਟੂ ਗਿਵ ਮੀ $50 ਟਿਪ, $100 ਟਿਪ, $200 ਟਿਪ। ਹੁਣ ਉਹ ਬੰਦਾ ਕਹੇਗਾ ਯਾਰ ਮੈਂ ਜਿਹੜੀ ਸਿਟੀ ਜਾਂ ਇੱਥੇ ਮੁਸ਼ਕਿਲ ਨਾਲ ਕੋਈ $5 ਨਹੀਂ ਦਿੰਦਾ, ਤੁਸੀਂ $100-$200 ਦੀ ਗੱਲ ਕਰੋ, ਤਾਂ ਚੇਂਜ ਜੋਗ੍ਰਾਫਿਕਲੀ, ਗੋ ਟੂ ਡਾਊਨ ਟਾਊਨ, ਸਟਾਰਟ ਵਰਕਿੰਗ ਇਨ ਦਾ ਰੈਸਟੋਰੈਂਟ। ਆਪਣੇ ਆਪ ਨੂੰ ਬੈਟਰ ਕਰਨਾ ਸ਼ੁਰੂ ਕਰੋਗੇ ਤਾਂ ਉਸ ਪੁਆਇੰਟ ਤੇ ਪਹੁੰਚੋਗੇ ਨਾ। ਕਦੀ ਇੱਕ ਫੋਟੋਗ੍ਰਾਫਰ ਉਹ ਕਹਿੰਦਾ ਯਾਰ ਮੈਂ ਕੀ ਕਰਾਂ, ਫੋਟੋਗ੍ਰਾਫਰ ਐਜ਼ ਅ ਫੋਟੋਗ੍ਰਾਫਰ ਯੂ ਵੁੱਡ ਨੈਵਰ ਮੇਕ ਮਨੀ ਇਨ ਮਿਲੀਅਨ ਅਨਲੈਸ ਯੂ ਸਟਾਰਟ ਪ੍ਰੋਡਿਊਸਿੰਗ ਫਿਲਮਸ। ਫੋਟੋਗ੍ਰਾਫਰ ਕਿਸੇ ਹਾਲੀਵੁੱਡ ਮੂਵੀ ਚੋਂ, ਬਾਲੀਵੁੱਡ ਮੂਵੀ ਚੋਂ, ਦੈਨ ਯੂ ਵਿਲ ਗੈਟ ਟੂ ਦਾ $10-$20 million ਰੇਂਜ। ਲੇਕਿਨ ਜੇ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਹੀ ਨਹੀਂ ਕਰਨਾ, ਆਪਣੇ ਆਪ ਨੂੰ ਇੰਪਰੂਵ ਹੀ ਨਹੀਂ ਕਰਨਾ, ਰਾਈਟ ਨੰਬਰ ਦਾ ਟਾਰਗੇਟ ਹੀ ਨਹੀਂ ਰੱਖਣਾ, ਹਾਊ $20 million ਆਫਕੋਰਸ ਗੋਇੰਗ ਟੂ ਸਾਊਂਡ ਯੂ ਟੂ ਮਚ ਮਨੀ। ਲੇਕਿਨ $10-$20 million ਦੀ ਜੇ ਮੈਂ ਰੇਂਜ ਕਹੂੰ, ਦਿਸ ਇਜ਼ ਅ ਮਨੀ ਯੂ ਨੀਡ ਈਦਰ ਫੋਰ ਦਾ ਰਿਟਾਇਰਮੈਂਟ ਔਰ ਟੂ ਲਿਵ ਦਾ ਲਾਈਫ ਦਾ ਵੇ ਲਾਈਫ ਸਪੋਜ਼ ਟੂ ਬੀ ਲਿਵਡ ਐਟ ਦ ਏਜ ਆਫ 30, 40, 50, and 60।
ਅੱਛਾ, ਹੁਣ ਸਵਾਲ ਇੱਕ ਹੋਰ ਹੈਗਾ, ਸੋ ਹਾਊ ਆਈ ਨੋ ਦਿਸ ਇਜ਼, ਇਹ ਸਵਾਲ ਇੱਕ ਪਰਸਨਲ ਸਵਾਲ ਵੀ ਹੈ ਪਲੱਸ, ਹਾਂਜੀ, ਔਰ ਇਹਦੇ ਨਾਲ ਨਾਲ ਇਹ ਫਾਈਨੈਂਸ਼ੀਅਲ ਦੇ ਨਾਲ ਰਿਲੇਟਡ ਹੈ ਸਰ। ਹਾਊ ਡੂ ਵੀ ਬੈਲੈਂਸ ਆਵਰ ਲਾਈਫ, ਕਿਉਂਕਿ ਇਹ ਬੜਾ ਜ਼ਰੂਰੀ ਹੈ।
ਬਿਲਕੁਲ,
ਦੇਖੋ ਡੈਫੀਨੇਟ ਦੋਨੋਂ ਚੀਜ਼ਾਂ ਤੋਂ ਇੱਕ ਵੀ ਚੀਜ਼ ਘੱਟ ਗਈ, ਜੇ ਪੈਸੇ ਘੱਟ ਗਏ ਤਾਂ ਵੀ ਪ੍ਰੋਬਲਮ ਹੈ, ਜੇ ਬੰਦਾ ਬਾਅਦ
ਬਿਲਕੁਲ
ਸਹੀ ਹੈ ਅਮੇਜ਼ਿੰਗ ਘੱਟ ਗਈ ਤਾਂ ਵੀ ਪ੍ਰੋਬਲਮ ਹੈ। ਗੋ ਅਹੈਡ ਸਰ।
ਜੀ ਡੈਫੀਨੇਟਲੀ, ਤਾਂ ਦੇਖੋ ਹੁਣ ਜਦਵੀਰ ਜੀ ਬੜਾ ਇੰਪੋਰਟੈਂਟ ਕੁਐਸਚਨ, ਉਹ ਬੜਾ ਕਾਮਨ ਹੈਗਾ ਕਿ ਲਾਈਫ ਚ ਉਹਨੂੰ ਯਾਰ ਮਨੀ ਸਭ ਕੁਝ ਹੋ ਗਈ, ਕਿ ਮਨੀ ਦੇ ਪਿੱਛੇ ਪਈ ਰਹੀ ਹੈ ਆਪਾਂ। ਗੱਲ ਮਨੀ ਤਾਂ ਹੈ ਹੀ ਨਹੀਂ ਹੈ, ਗੱਲ $10-$20 million ਦੀ ਨਹੀਂ ਹੈ, ਗੱਲ ਹੋ ਰਹੀ ਹੈ $20 million। ਮੈਂ ਇਸ ਲਈ ਬੋਲਿਆ ਅਮਾਊਂਟ, ਕਿਉਂਕਿ ਉਹ ਫਰੀਡਮ ਹੈਗੀ ਹੈ, ਉਹ ਟਵੰਟੀ तो उत्थे जाके समझ आ जानी चाहिए कि फंडामेंटली कुछ रोंग है, मेरे को 10 प्रॉपर्टियां हैगी और मैं एक साल भी ब्रेक नहीं लै सकता अपने काम तो फ्रीडम नहीं हैगी। तो गल 20 मिलियन डॉलर कट्ठे करन दी नहीं है या 10 भी घर कट्ठे करन दी है, गल फ्रीडम तुसीं अचीव कीती कि नहीं कीती, तो टारगेट राइट होना चाहिए। हुण बैलेंस किदां लईए, दो चीजा, नंबर वन पहली गल फिर मैं दूजी नाल उहनूं न्यूट्रलाइज भी करूंगा। पहली गल, लाइफ च एक चीज लभ सकते हो तुसीं, या तां ग्रोथ लै सकते हो या लाइफ च बैलेंस लै सकते हो। पहली गल, जे तां बैलेंस चाहिए, हुण अमिताभ बच्चन है कि ने बॉलीवुड दे टॉप एक्टर, वह परफेक्ट बैलेंस नहीं लभ रहे अपनी लाइफ, वह अज की एज च भी 60-70 साल की उम्र च भी द परसन इज ऑल इन फेथ तो लैके रात तक, क्योंकि दोनों चो एक चॉइस तुहानूं करनी पेगी। पहली गल कि लाइफ च ग्रोथ चाहिए है कि तुहानूं बैलेंस चाहिए, जे तो बैलेंस चाहिए तो फिर 9-5 फिर तो जॉब लैनी बैटर, फिर डोंट गैट इन टू द बिजनेस, फिर बिजनेस जाने का कोई मतलब नहीं है, फिर तो जॉब वधिया 5 बजे तो बाद कोई टेंशन नहीं लैनी, घर जाके टीवी देखो, न्यूज सुनो, इंजॉय करो, डिनर करो, जो भी करना करो। दूसरी चीज, लेकिन ऐसी यह भी गल ठीक है कि यार ठीक है हर टाइम बिजनेस प्रोग्रेस ग्रोथ मनी इज नॉट एवरीथिंग, लेकिन वो जो तो बंदा उस देखो जो तो तुसी चीजों नू अचीव करन दे प्रोसेस च जांदे हो ना, गल 10 मिलियन डॉलर की भी नहीं है, उन्हूं अचीव करन दे प्रोसेस च तुहाडी जिहड़ी परसनैलिटी डिवेलप हो जाती है, वैल्यू उस चीज की हैगी। गल ए नहीं है कि आ बंदा प्राइम मिनिस्टर बन गया, लेकिन जीरो तो प्राइम मिनिस्टर के प्रोसेस च जिहड़ा वॉक किया इस बंदे ने पाथ, उस पाथ के विच इहदी जो परसनैलिटी डिवेलप हो गई उहदी वैल्यू हुई है। नाउ दूसरी चीज, वंस यू बिकम रियली गुड एट वट यू डू, बैलेंस आ जाता है। जिदा फॉर एन एग्जाम्पल किसी भी इट विल टेक यू लैस टाइम, जिदा कुकिंग भी अपना सिंपल जी एग्जाम्पल लेने, वंस यू बिकम रियली गुड एट कुकिंग यू विल टेक लैस टाइम टू डू द सेम थिंग। जे परफेक्ट लाइफ बैलेंस का मतलब की है, परसन कहना चाह रहा है कि मैं अपनी फैमिली नाल भी टाइम स्पेंड करना है, मैं अपने फ्रेंड्स के नाल भी टाइम स्पेंड करना है, मैं सोसायटी लिए भी कुछ करना है। तो हू सेज कि यू कैनोट डू ऑल ऑफ दिस थिंग्स एट द सेम टाइम। हर बंदा दो थ्योरियां च एक्ट करता, एक होंदी है दिस और दैट, या मैं ए काम करा या मैं ओ काम करा। आप डिनर से 10 बंदों को बुलाया, आप सोच रहे हो बाद फ्रूट रखिए कि चॉकलेट केक रखिए, इस तो बेटर थ्योरी की है दिस एंड दैट, आप उसे चॉकलेट केक भी रखना और फ्रूट्स भी रखने, यू कैनोट गो रोंग बिकॉज एवरी वन विल बी सैटिस्फाइड। तो तुम जेडे भी तुहाडे गोल्स है, बेशक परफेक्ट बैलेंस है या मनी है, यू नीड टू हैव द क्लैरिटी फर्स्ट कि वट डू आई रियली वॉन्ट इन माई लाइफ, फिर वह जरा पाथ है, वह जरा हाईवे है, उन्हों फॉलो करना जरूरी है। बट आउट ऑफ योर 40 ईयर्स ऑफ लाइफ यू नीड टू स्पेंड एटलीस्ट 40 मिनट, 40 मिनट लगाने बड़े जरूरी है टू फाइंड आउट कि वट डू आई रियली नीड, और वो बाद चो सारा प्रोसेस है या नॉलेज है या जो पाथ है वो डिटरमिन बाद चो होगा।
बड़ी वधिया गल्लां शेयर कीतियां ने जी, अगले हफ्ते फिर इसी तरह कुछ क्वेश्चन असं जारी रखांगे मिस्टर चड्डा के नाल। मिस्टर चड्डा होना का नंबर पहला नोट करो, 416-350-55। ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਜੇ 40 ਮਿੰਟ ਖੁਦ ਨਹੀਂ ਸਮਝ ਆ ਰਿਹਾ ਤਾਂ ਮਿਸਟਰ ਚੱਡਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ, ਉਹ ਤੁਹਾਨੂੰ ਐਕਸਪਲੇਨ ਕਰ ਸਕਦੇ ਨੇ, ਡਿਸਕਸ ਕਰ ਸਕਦੇ ਨੇ ਕਿ ਤੁਹਾਡੀਆਂ ਕੀ ਨੀਡਸ ਨੇ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੋਵੇ, ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੋਵੇ, ਰਿਟਾਇਰਮੈਂਟ ਪਲੈਨਿੰਗ ਕਰੇ ਹੋਵੇ। ਮਿਸਟਰ ਚੱਡਾ ਇਜ਼ ਯੋਰ ਆਂਸਰ। 416-350-55 ਨੰਬਰ ਫਿਰ ਨੋਟ ਕਰੋ, 416-350-55। ਥੈਂਕ ਯੂ ਮਿਸਟਰ ਚੱਡਾ, ਨੈਕਸਟ ਵੀਕ ਗੱਲ ਵਜਾ।
ਥੈਂਕ ਯੂ ਵੈਰੀ ਮਚ ਜੀ,
ਥੈਂਕ ਯੂ। ਉਮੀਦ ਕਰਦੇ ਬਾਕੀ ਦਿਨ ਵਧੀਆ ਬੀਤੇਗਾ। 647-282 ਸ਼ਾਮ ਨੂੰ ਚੈਨਲ ਵਾਈ ਤੇ ਮੁਲਾਕਾਤ ਜਾਰੀ ਹੈ। ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Ontario par vich lakhan lokan de COVID-19 de vaccine lag chuke han. Health Canada valon parwanit vaccine hospitalan, doctoran de daftaran, pharmacyan ate vaccine laun waliyan jantak thavan te uplabdh hai. Apna yogdan pao, अपना वैक्सीन लगवाओ। ontario.ca/bookvaccine ते जाओ या 300 बोलियां में सहायता ले 1-888-999-6488 ते कॉल करो। इस दी अदायगी ontario सरकार वालों की ती गई।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
For fast, affordable, reliable and unlimited internet is starting from $39.99 for your business or home. Contact gorogue.ca at gorogue.ca. Prices are guaranteed. for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorog.ca. That's GOROGUE.ca. Or call 647-273-3291 to place your order today.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते